24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ, ਰੁਮਕ ਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵੱਡ ਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਗਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਸਤਿ ਸ੍ਰੀ ਅਕਾਲ ਦੋਸਤੋ, ਹਾਜ਼ਰਾਂ ਦੀ ਪ੍ਰੋਗਰਾਮ ਲੈ ਕੇ ਲਹਿਰਾਂ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਰਿਵਰਲੈਂਡ ਤੋਂ, ਆਵਾਜ਼ ਦੀ ਦੁਨੀਆਂ ਦੇ ਨਾਲ ਜਿੱਥੇ ਜਿੱਥੋਂ ਵੀ ਜੁੜਿਆ ਦੋਸਤੋ, ਆਪ ਸਭ ਨੂੰ ਜੀ ਆਇਆ ਪਿਆਰ ਭਰੀ ਸਤਿ ਸ੍ਰੀ ਅਕਾਲ, ਪਿਆਰ ਮੁਹੱਬਤ ਤੇ ਉਮੀਦ ਕਰਦੇ ਹਾਂ ਜੀ ਆਪਦਾ ਦਿਨ ਬਹੁਤ ਖੂਬਸੂਰਤ ਚੜਿਆ ਹੋਣਾ ਤੇ ਆਪ ਜੀ ਦੀ ਜ਼ਿੰਦਗੀ ਬਹੁਤ ਖੂਬਸੂਰਤ ਜਿਹੜਾ ਵਕਤ ਲੰਘਾ ਰਹੀ ਹੋਣੀ ਆ। ਸੋ ਇਸ ਖੂਬਸੂਰਤ ਸਮਾਂ ਬਣਿਆ ਰਵੇ, ਇਸ ਖੂਬਸੂਰਤ ਵਕਤ ਦੇ ਆਨੰਦ ਮਾਣਦੇ ਰਹੋ, ਅਸੀਂ ਇਹੀ ਦੁਆ ਦਿਨ ਰਾਤ ਕਰਦੇ ਹਾਂ ਤੇ ਕਰਦੇ ਰਹਾਂਗੇ। ਤੇ ਅੱਜ ਦੇ ਦਿਹਾੜੇ ਦੇ ਉੱਤੇ ਖਾਸ ਕਰਕੇ ਇੱਕ ਪਾਸੇ ਜਿੱਥੇ ਕੱਲ 355ਵੇਂ ਪ੍ਰਕਾਸ਼ ਪੁਰਬ ਮਨਾਇਆ ਗਿਆ ਗੁਰੂ ਸਾਹਿਬਾਨ ਦਾ, ਤੇ ਪੂਰਨ ਰੂਪ ਦੇ ਵਿੱਚ ਸਿੱਖੀ ਦੇ ਵਿੱਚ ਲਵਰੇਜ ਹੋਈਆਂ ਝਾਕੀਆਂ ਹਰ ਪਾਸੇ ਦਿਖਾਈ ਦੇ ਰਹੀਆਂ। ਤੇ ਦੂਜੇ ਪਾਸੇ ਅੱਜ ਕ੍ਰਿਸਮਿਸ ਕਹੇਗਾਂ ਵੀ ਜਿਹੜੀਆਂ ਹਰ ਪਾਸੇ ਕ੍ਰਿਸਮਿਸ ਦੀ ਜਿਹੜੀ ਇੱਕ ਰੌਣਕ ਆ ਉਹ ਦਿਖਾਈ ਦੇ ਰਹੀ ਹੈ। ਪਰ ਦੇਖਿਆ ਵੀ ਥੋੜੀ ਜਿਹੀ ਉਲਟ ਗੱਲ ਆ ਇੱਥੇ। ਜੇ ਸਾਡੇ ਕੋਈ ਤਿਉਹਾਰ ਸਿੱਖ ਤਿਉਹਾਰ ਦਾ ਦਿਨ ਹੁੰਦਾ, ਦੀਵਾਲੀ ਹੁੰਦੀ ਆ, ਕੋਈ ਲੋਹੜੀ ਹੁੰਦੀ ਆ, ਕੁਛ ਵੀ ਹੁੰਦਾ, ਤਾਂ ਕੋਈ ਮੇਲਾ ਮਸਭਾ ਹੁੰਦਾ ਜਾਂ ਕੱਲ ਪ੍ਰਕਾਸ਼ ਪੁਰਬ ਮਨਾਇਆ ਗਿਆ, ਤਾਂ ਉੱਥੇ ਰੌਣਕਾਂ ਲੱਗਦੀਆਂ, ਮੇਲੇ ਲੱਗਦੇ ਆ, ਬਹੁਤ ਸਾਰੀ ਜਿਹੜੀ ਗਤੀਵਿਧੀਆਂ ਹੁੰਦੀਆਂ। ਪਰ ਇਸ ਦੇ ਪੂਰਨ ਰੂਪ ਚ ਉਲਟ ਚ ਅੱਜ ਜੇ ਕ੍ਰਿਸਮਿਸ ਦੀ ਗੱਲ ਕਰੀਏ, ਸਾਡੀ ਕ੍ਰਿਸਮਿਸ ਵਾਲੇ ਦਿਨ ਆਸਟ੍ਰੇਲੀਆ ਦੇ ਵਿੱਚ ਦੇਖੀਏ ਜਾਂ ਕਿਤੇ ਵੀ ਦੇਖੀਏ, ਤਾਂ ਬੜਾ ਇੱਕ ਸ਼ਾਂਤ ਜਿਹਾ ਮਾਹੌਲ ਹੋ ਜਾਂਦਾ। ਸਾਰੇ ਲੋਕ ਚੁੱਪ ਕਰਕੇ ਟਿਕ ਜਾਂਦੇ ਆ, ਆਪੋ ਆਪਣੇ ਘਰਾਂ ਚ ਜਾਂ ਆਪਣੇ ਰਿਸ਼ਤੇ ਨਾਤਿਆਂ ਕੋਲ ਬੈਠ ਕੇ। ਘਰਾਂ ਦੇ ਵਿੱਚ ਪਾਰਟੀਆਂ ਚੱਲਦੀਆਂ, ਬਹੁਤ ਕੁਛ ਚੱਲਦਾ, ਪਰ ਬਾਹਰ ਸੜਕਾਂ ਦੇ ਉੱਤੇ ਜਾਂ ਹੋਰ ਬਹੁਤ ਘੱਟ ਹੰਗਾਮੇ ਹੁੰਦੇ ਆ। ਹਾਂ, ਪਿਛਲਾ ਇੱਕ ਦੌਰ ਚੱਲਿਆ ਜਿਹਦੇ ਵਿੱਚ ਇੱਕ ਆਤਿਸ਼ਬਾਜ਼ੀ ਇੱਥੋਂ ਅੱਡ ਏਰੀਆ ਅੱਡ ਦੇ ਵਿੱਚ ਅੱਡ ਅੱਡ ਸ਼ਹਿਰਾਂ ਚ ਕ੍ਰਿਸਮਸ ਦੀ ਖੁਸ਼ੀ ਦੇ ਵਿੱਚ ਆਤਿਸ਼ਬਾਜ਼ੀ ਕੀਤੀ ਜਾਂਦੀ ਆ, ਪਰ ਉਹ ਪਹਿਲਾਂ ਹੀ ਕਰ ਲਈ ਜਾਂਦੀ ਆ ਕ੍ਰਿਸਮਸ ਦੇ ਦਿਹਾੜੇ ਤੋਂ ਪਹਿਲਾਂ। ਤੇ ਅੱਜ ਕ੍ਰਿਸਮਸ ਦਾ ਦਿਹਾੜਾ ਤਾਂ ਤਕਰੀਬਨ ਸਾਰੇ ਲੋਕ ਆਪੋ ਆਪਣੇ ਯਾਰਾਂ ਦੋਸਤਾਂ ਨਾਲ ਜਾਂ ਇੱਕ ਪਰਿਵਾਰ ਨਾਲ ਗੁਜ਼ਾਰਨ ਦੀ ਕੋਸ਼ਿਸ਼ ਕਰਦੇ ਆ। ਸੋ ਇੱਕ ਬੜੀ ਵੱਡੀ ਚੀਜ਼ ਜਿਹੜੀ ਦੇਖਣ ਨੂੰ ਮਿਲੀ ਆ ਉਹ ਇਹ ਆ ਵੀ ਜਿਹੜੇ ਇੱਥੇ ਅਸੀਂ ਦੇਖਿਆ ਵੀ ਬੱਚੇ ਆ ਜਿਹੜੇ ਮਾਂ ਬਾਪ ਤੋਂ ਮੁਨਕਰ ਹੋ ਜਾਂਦੇ ਆ, ਜਦੋਂ ਉਡਾਰ ਹੋ ਜਾਂਦੇ ਆ ਤੇ ਬੱਚੇ ਉਦੋਂ ਉਡਾਰੀ ਮਾਰ ਜਾਂਦੇ ਆ ਜਾਨਵਰਾਂ ਵਾਂਗ, ਜਾਂ ਫਿਰ ਉਹਨਾਂ ਨੂੰ ਉਡਾਰੀ ਮਾਰਨ ਲਈ ਮਜਬੂਰ ਕੀਤਾ ਜਾਂਦਾ ਮਾਪਿਆਂ ਵੱਲੋਂ, ਇਹ ਵੀ ਸੱਚਾਈ ਆ। ਤੇ ਉਸ ਤੋਂ ਬਾਅਦ ਜੇ ਮੇਲ ਮਿਲਾਪ ਹੁੰਦਾ ਤਾਂ ਕ੍ਰਿਸਮਸ ਦਾ ਦਿਹਾੜਾ ਹੀ ਹੈ, ਜਦੋਂ ਬੱਚੇ ਮਾਪਿਆਂ ਕੋਲੇ ਆਉਂਦੇ ਆ ਜਾਂ ਮਾਪੇ ਬੱਚਿਆਂ ਕੋਲੇ ਜਾਂ ਸਾਲ ਦੇ ਵਿੱਚ ਏਦਾਂ ਤੇ ਪਰਿਵਾਰ ਚ ਗੁਜ਼ਾਰ ਕੇ ਹੀ ਇਹ ਸਬਰ ਸੰਤੋਖ ਤੇ ਖੁਸ਼ੀ ਮਹਿਸੂਸ ਕਰਦੇ ਆ। ਪਰ ਇਸ ਦੇ ਪੂਰਨ ਰੂਪ ਚ ਉਲਟ ਸਾਡੇ ਜਿਹੜਾ ਇਹ ਮਾਹੌਲ ਨਹੀਂ ਹੈ, ਭਾਵੇਂ ਇਸ ਚੀਜ਼ ਆਉਂਦਾ ਜਾਂਦਾ, ਬਹੁਤ ਸਾਰੀਆਂ ਗੱਲਾਂ ਹੁਣ ਸਾਹਮਣੇ ਆਉਂਦੀਆਂ ਜਾਂਦੀਆਂ ਵੀ ਸਾਡੇ ਦੀ ਜਿਹੜਾ ਇੱਕ ਪ੍ਰਾਈਵੇਸੀ ਫੈਕਟਰ ਜਿਹਨੂੰ ਕਹਿੰਦੇ ਆ, ਉਹ ਪ੍ਰਾਈਵੇਸੀ ਫੈਕਟਰ ਜਿਹੜਾ ਵਿੱਚ ਆ ਰਿਹਾ, ਤੇ ਉਸ ਫੈਕਟਰ ਤੋਂ ਜਿਹੜੀ ਬਚਣ ਦੀ ਲੋੜ ਆ, ਉਸ ਫੈਕਟਰ ਤੋਂ ਸਾਨੂੰ ਅਸੀਂ ਇਹਨਾਂ ਦੀਆਂ ਚੰਗੀਆਂ ਚੀਜ਼ਾਂ ਗ੍ਰਹਿਣ ਕਰੀਏ, ਪਰ ਇਸ ਫੈਕਟਰ ਤੋਂ ਬਚੀਏ ਤਾਂ ਚੰਗਾ, ਕਿਉਂਕਿ ਜੋ ਡਿਊਟੀ ਜੋ ਸਾਡੀ ਜ਼ਿੰਦਗੀ ਦੇ ਵਿੱਚ ਆ, ਜੋ ਸਾਡੇ ਦਾਦੇ ਪੜਦਾਦੇ ਭੂਆ ਫੁੱਫੜੇ ਮਾਮੇ ਨਾਨਕੇ ਨਾਲ ਇਕੱਠੇ ਰਹਿ ਕੇ ਇਕੱਠੇ ਜਿਹੜੇ ਤਿਉਹਾਰ ਮਨਾ ਕੇ ਇਕੱਠੀਆਂ ਜਿਹੜੀਆਂ ਖੁਸ਼ੀਆਂ ਮਨਾ ਕੇ ਜਿਹੜੇ ਮਿਲਦੀ ਆ ਖੁਸ਼ੀ, ਉਹ ਸ਼ਾਇਦ ਮੈਨੂੰ ਲੱਗਦਾ ਇਹਨਾਂ ਲੋਕਾਂ ਕੋਲੇ ਕਿਤੇ ਨਾ ਕਿਤੇ ਮਿਸ ਕਰ ਰਹੇ ਆ। ਤੇ ਮੇਰੀ ਬਹੁਤ ਸਾਰੀ ਇਹਨਾਂ ਨਾਲ ਗੱਲ ਹੁੰਦੀ ਹੈ, ਇਹਨਾਂ ਲੋਕਾਂ ਨਾਲ, ਤਾਂ ਇਹ ਇੱਕ ਗੱਲ ਕਹਿੰਦੇ ਆ ਵੀ ਵਕਤ ਬਦਲਣਾ ਪੈਣਾ, ਹੁਣ ਵਕਤ ਉਲਟ ਚੱਕਰ ਲਾਉਣਾ ਪੈਣਾ, ਜਿਹੜਾ ਇਕੱਲੇਪਣ ਦੇ ਸ਼ਿਕਾਰ ਹੋ ਗਏ ਆ ਅਸੀਂ, ਉਸ ਇਕੱਲੇਪਣ ਦੇ ਵਿੱਚੋਂ ਸਾਨੂੰ ਨਿਕਲਣਾ ਪੈਣਾ, ਕਿਉਂਕਿ ਜਿਹੜਾ ਫੈਮਿਲੀ ਕਲਚਰ ਸੀ ਉਹ ਇਹਨਾਂ ਚ ਵੀ ਸੀਗਾ। ਇਹ ਗੱਲ ਨੀ ਹੈ ਵੀ ਇਹਨਾਂ ਦੇ ਵਿੱਚ ਫੈਮਿਲੀ ਕਲਚਰ ਨਹੀਂ ਸੀ, ਫੈਮਿਲੀ ਕਲਚਰ ਇਹਨਾਂ ਦੇ ਵਿੱਚ ਵੀ ਸੀ, ਪਰ ਜਿਵੇਂ ਜਿਵੇਂ ਮਾਡਰਨ ਹੁੰਦੇ ਗਏ ਆ, ਜਿਹੜੀ ਅਸੀਂ ਅੱਜ ਸੀ ਫੜੀ ਹੋਈ ਆ, ਉਹ ਫੈਮਿਲੀ ਕਲਚਰ ਤੋਂ ਦੂਰ ਹੁੰਦੇ ਗਏ ਆ। ਸਾਨੂੰ ਇਹਦਾ ਕੋਈ ਤੋੜ ਲੱਭਣਾ ਪੈਣਾ, ਸਾਨੂੰ ਇਹਦਾ ਇਹੋ ਜਿਹਾ ਤੋੜ ਲੱਭਣਾ ਪੈਣਾ ਵੀ ਸਾਡੇ ਬੱਚੇ ਇਸ ਕਲਚਰ ਦੇ ਵਿੱਚ ਨਾ ਜਾਣ, ਤੇ ਅਸੀਂ ਇਹ ਵੀ ਨਾ ਕਰੀਏ ਉਹਨਾਂ ਨੂੰ ਸਖਤੀ ਨਾਲ ਰੋਕੀਏ, ਜਾਂ ਸਾਡੇ ਕਲਚਰ ਤੇ ਜਿਹੜੀਆਂ ਆਈਆਂ ਉਂਟਾਈਆਂ ਉਹਨਾਂ ਨੂੰ ਅਸੀਂ ਉਹਨਾਂ ਦੇ ਉੱਤੇ ਥੋਪੀਏ। ਸੋ ਇਹਦੇ ਕੀ ਹੱਲ ਆ, ਕੀ ਸੋਲੂਸ਼ਨ ਹੋ ਸਕਦੇ ਆ, ਕਿਵੇਂ ਕਿਵੇਂ ਕੀਤਾ ਜਾ ਸਕਦਾ, ਉਹ ਚੀਜ਼ਾਂ ਵੀ ਵਿਚਾਰਨ ਯੋਗ ਆ, ਕਿਸੇ ਵੇਲੇ ਜ਼ਰੂਰ ਵਿਚਾਰਾਂਗੇ ਵੀ ਕਿਵੇਂ ਅਸੀਂ ਜਿਹੜਾ ਪ੍ਰਾਈਵੇਸੀ ਫੈਕਟਰ ਆ ਤੇ ਉਹਦੀ ਉਹਨੂੰ ਕਿਵੇਂ ਨਾਲ ਕਾਇਮ ਰੱਖਦੇ ਹੋਏ, ਤੇ ਕਿਵੇਂ ਅਸੀਂ ਜਿਹੜਾ ਆਪਣੇ ਜਿਹੜੀਆਂ ਕਦਰਾਂ ਕੀਮਤਾਂ ਉਹਨਾਂ ਨੂੰ ਵੀ ਕਾਇਮ ਰੱਖੀਏ। ਸੋ ਮੈਨੂੰ ਲੱਗਦਾ ਇਹ ਇੱਕ ਕਾਫੀ ਅਹਿਮ ਤੇ ਵਿਚਾਰਨ ਯੋਗ ਮੁੱਦਾ। ਮੈਂ ਵੀ ਪਿਛਲੇ ਦਿਨੀ ਮੇਰੇ ਨਾਲ ਵੀ ਇੱਕ ਦੋ ਸੱਜਣਾ ਮਿੱਤਰਾਂ ਦੀ ਇਸ ਵਿਸ਼ੇ ਦੇ ਉੱਤੇ ਗੱਲ ਚੱਲ ਰਹੀ ਸੀ ਵੀ ਜਿਹੜਾ ਇੱਕ ਮਧੂਨਿਕਤਾ ਦੇ ਨਾਂ ਦੇ ਉੱਤੇ ਜਾਂ ਵੈਸਟਰਨ ਕਲਚਰ ਦੇ ਨਾਂ ਦੇ ਉੱਤੇ ਅਸੀਂ ਅੱਟ ਹੁੰਦੇ ਜਾ ਰਹੇ ਹਾਂ, ਪ੍ਰਾਈਵੇਸੀ ਦੀਆਂ ਗੱਲਾਂ ਕਰਦੇ ਜਾ ਰਹੇ ਹਾਂ, ਤਾਂ ਇੱਕ ਦੂਜੇ ਤੋਂ ਦੂਰੀਆਂ ਬਣਾਉਂਦੇ ਜਾ ਰਹੇ ਹਾਂ, ਤੇ ਇਹ ਨਾ ਹੋਵੇ ਇੱਕ ਦਿਨ ਇੰਨੇ ਕੁ ਉਕਤਾ ਜਾਈਏ ਜਿਵੇਂ ਅੱਜ ਇਹ ਕੌਮ ਉਕਤਾਈ ਹੋਈ ਆ, ਡਿਪਰੈਸ਼ਨ ਦੇ ਵਿੱਚ ਜਾ ਰਹੀ ਆ, ਹਰ ਤੀਜੇ ਬੰਦੇ ਨੂੰ ਇਹ ਕੋਈ ਨਾ ਕੋਈ ਦਿਮਾਗੀ ਪਰੇਸ਼ਾਨੀ ਬਣੀ ਹੋਈ ਆ, ਤਾਂ ਉਹਦਾ ਇਹ ਕਾਰਨ ਇਕੱਲਾਪਣ ਵੀ ਹੈ। ਸੋ ਇਹਨਾਂ ਚੀਜ਼ਾਂ ਦੇ ਉੱਤੇ ਜੇ ਵਿਚਾਰਾਂ ਕਰਾਂਗੇ ਤਾਂ ਵਿਚਾਰਾਂ ਦੇ ਵਿੱਚੋਂ ਬਹੁਤ ਕੁਛ ਨਿਕਲ ਕੇ ਆਉਂਦਾ, ਤੇ ਕੋਸ਼ਿਸ਼ ਕਰਾਂਗੇ ਆਪਾਂ ਇਸ ਚੀਜ਼ ਦਾ ਹੱਲ ਕੱਢ ਸਕੀਏ। ਮੈਂ ਥੋੜੇ ਦਿਨ ਪਹਿਲਾਂ ਹੀ ਮੇਰੀ ਕਿਸੇ ਸੱਜਣ ਮਿੱਤਰਾਂ ਨਾਲ ਗੱਲ ਰਹੀ ਸੀ, ਤਾਂ ਜਦੋਂ ਤੁਸੀਂ ਤੁਹਾਡੇ ਬੱਚੇ ਵੱਡੇ ਹੋ ਜਾਣ, ਤੁਸੀਂ ਉਹਨਾਂ ਦੇ ਵਿਆਹ ਸ਼ਾਦੀਆਂ ਪਲਾਨ ਕਰੋ, ਤਾਂ ਉਦੋਂ ਤੁਹਾਨੂੰ ਕੁਝ ਕੁ ਚੀਜ਼ਾਂ ਹੋਰ ਵੀ ਨਾਲ ਨਾਲ ਪੈਰਲਰ ਪਲਾਨ ਕਰਨੀਆਂ ਪੈਂਦੀਆਂ। ਜੇ ਤੁਸੀਂ ਪਰਿਵਾਰ ਦੇ ਵਿੱਚ ਇੱਕ ਵਧੀਆ ਮਾਹੌਲ, ਵਧੀਆ ਸਾਰਾ ਕੁਛ ਰੱਖਣਾ ਚਾਹੁੰਦੇ ਹੋ, ਕਿਉਂਕਿ ਜਦੋਂ ਵੀ ਕੋਈ ਪਰਿਵਾਰ ਚ ਨਵਾਂ ਜੀ ਆਉਂਦਾ ਤਾਂ ਉਹ ਵੀ ਆਪਦੇ ਅਰਮਾਨ ਲੈ ਕੇ ਆਉਂਦਾ, ਤੇ ਉਹਦੀ ਵੀ ਇੱਕ ਆਪਦਾ ਇੱਕ ਸੁਪਨਾ ਹੁੰਦਾ ਵੀ ਮੈਂ ਕਿਹੋ ਜਿਹੀ ਲਾਈਫ ਸਟਾਈਲ ਜਿਉਣਾ ਜਾਂ ਕੀ ਕਰਨਾ। ਪਰ ਦੂਜੇ ਪਾਸੇ ਹੁੰਦਾ ਵੀ ਅਸੀਂ ਸਾਡੇ ਪਰਿਵਾਰ ਦੇ ਜਿਹੜੇ ਇੱਕ ਬਣੇ ਹੋਏ ਹੁੰਦੇ ਦਾਇਰੇ ਹੁੰਦੇ ਆ, ਤੇ ਅਸੀਂ ਉਹ ਵੀ ਨਹੀਂ ਛੱਡਣੇ ਚਾਹੁੰਦੇ, ਤੋੜਨੇ ਵੀ ਨਹੀਂ ਚਾਹੁੰਦੇ, ਤੇ ਕਈ ਵਾਰ ਕੀ ਹੁੰਦਾ ਜ਼ਬਰਦਸਤੀ ਉਹ ਦਾਇਰੇ ਥੋਪੇ ਵੀ ਜਾਂਦੇ ਆ, ਬੱਚਿਆਂ ਦੇ ਉੱਤੇ ਥੋਪੇ ਜਾਂਦੇ ਆ। ਉਹ ਦਾਇਰੇ ਜਦੋਂ ਥੋਪੇ ਜਾਂਦੇ ਆ ਤਾਂ ਫਿਰ ਉਹ ਸ਼ੁਰੂ ਦੇ ਵਿੱਚ ਹੀ ਫਰੈਕਸ਼ਨਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ। ਸੋ ਇਹੋ ਜਿਹਾ ਹੱਲ ਕੱਢਿਆ ਜਾਵੇ ਜਿਹਦੇ ਵਿੱਚ ਸੱਪ ਵੀ ਮਰ ਤੇ ਸੋਟੀ ਵੀ ਬਚਾ ਲਈ ਜਾਵੇ, ਤਾਂ ਜ਼ਿਆਦਾ ਬਿਹਤਰ ਨਹੀਂ ਹੈ। ਸੋ ਮੈਨੂੰ ਇਹ ਚੀਜ਼ਾਂ ਅੱਜ ਕੁਦਰਤੀ ਗੱਲਾਂ ਚੋਂ ਗੱਲ ਨਿਕਲੀ ਆ, ਤਾਂ ਮੈਨੂੰ ਇਹ ਲੱਗਦਾ ਵੀ ਇਹ ਵੀ ਮੁੱਦਾ ਅਹਿਮ ਆ, ਕਿਸੇ ਦਿਨ ਜਦੋਂ ਵੀ ਚਾਹੋ ਤੁਸੀਂ ਵਿਚਾਰ ਸਕਦੇ ਹੋ। ਪਰ ਮੈਂ ਜਿਹੜੇ ਲੋਕ ਚੀਜ਼ਾਂ ਦੇ ਪਿਛਲੇ ਦਿਨ ਕਿਸੇ ਸੱਜਣ ਮਿੱਤਰ ਨਾਲ ਗੱਲਬਾਤ ਕਰ ਰਿਹਾ ਸੀ, ਤਾਂ ਮੈਂ ਇੱਕ ਬੜੀ ਵੱਡੀ ਊਨਤਾਈ ਦੇਖੀ। ਉਹ ਊਨਤਾਈ ਇਹ ਸੀ ਵੀ ਕਿੱਡੀ ਅਸੀਂ ਵਹਿਮਾਂ ਭਰਮਾਂ ਦੇ ਵਿੱਚ ਉਲਝੇ ਹੋਏ ਹਾਂ, ਤੇ ਇਹੋ ਜਿਹੇ ਵੀ ਮਾਹੌਲ, ਇਹੋ ਜਿਹੇ ਰਿਸ਼ਤੇ ਟੁੱਟਦੇ ਮੈਂ ਦੇਖਿਆ, ਜਿਨ੍ਹਾਂ ਦੇ ਵਿੱਚ ਇਹ ਗੱਲ ਆਈ ਆ ਵੀ ਜਦੋਂ ਕੁੜੀ ਨਵੀਂ ਕੁੜੀ ਵਿਆਹ ਕੇ ਆ ਗਈ ਘਰ ਦੇ ਵਿੱਚ, ਪਹਿਲੀ ਗੱਲ ਤਾਂ ਇਹ ਆ ਵੀ ਦੇਖੋ ਕੁੜੀ ਨੂੰ ਤਾਂ ਇਹ ਸੋਚਣਾ ਪੈਣਾ ਵੀ ਪੰਜ ਜਿਹੜੇ ਘਰੇ ਮੈਂ ਜਾ ਰਹੀ ਉਹਨਾਂ ਦੇ ਜਿਹੜੇ ਚਾਰ ਪੰਜ ਜੀ ਆ ਘਰ ਦੇ, ਉਹ ਪੰਜ ਜੀ ਮੇਰੇ ਮੁਤਾਬਕ ਨਹੀਂ ਬਦਲਣ ਲੱਗੇ, ਸੋ ਮੈਨੂੰ ਹੀ ਉਹਨਾਂ ਮੁਤਾਬਕ ਢਾਲਣਾ ਪੈਣਾ। ਨੰਬਰ ਇੱਕ ਤਾਂ ਕੁੜੀ ਦਾ ਪੱਖ ਤਾਂ ਇਹ ਸੋਚ ਲੈ ਕੇ ਕੁੜੀ ਨੂੰ ਮਾਂ ਬਾਪ ਬੰਨੀ ਨੂੰ ਪ੍ਰਪੇਅਰ ਕਰਕੇ ਗੱਲ ਤੋਰਨੀ ਪੈਣੀ ਆ ਵੀ ਭਾਈ ਤੂੰ ਹੁਣ ਨਵੇਂ ਘਰ ਜਾ ਰਹੀ ਆ, ਜੋ ਆਪਣੇ ਘਰ ਦਾ ਲਾਈਫ ਸਟਾਈਲ ਸੀ, ਕਦਰਾਂ ਕੀਮਤਾਂ ਸੀ, ਆਪਣੇ ਦੀਆਂ ਸੀ, ਜਿਹੜੀਆਂ ਉਹਨਾਂ ਦੇ ਘਰ ਦਾ ਲਾਈਫ ਸਟਾਈਲ ਆ, ਜਿਹੜੀਆਂ ਕਦਰਾਂ ਕੀਮਤਾਂ ਤੈਨੂੰ ਅਪਣਾਉਣੀਆਂ ਪੈਣੀਆਂ। ਹਾਂ, ਜੇ ਤੈਨੂੰ ਕੋਈ ਕਦਰ ਕੀਮਤ ਦੇ ਵਿੱਚ ਕੋਈ ਲੱਗਦਾ ਵੀ ਕੋਈ ਊਨਤਾ ਹੀ ਆ, ਤਾਂ ਉਹਨੂੰ ਤੂੰ ਉਹਦੇ ਨਾਲ ਚੱਲ ਕੇ ਪੈਰਲਰ ਚਾਰ ਕਦਮ ਲੱਗੇ ਤੇ ਤੂੰ ਉਹਨੂੰ ਉਹਦੇ ਉਹਨੂੰ ਬਦਲਣ ਦੀ ਕੋਸ਼ਿਸ਼ ਕਰ ਸਕਦੀ ਆ, ਪਰ ਤੂੰ ਫੋਰਸਲੀ ਉਹਨਾਂ ਨੂੰ ਨਹੀਂ ਬਦਲ ਸਕਦੀ। ਇਹ ਤਾਂ ਜਿਹੜਾ ਕੁੜੀ ਨੂੰ ਸਿੱਖਿਆ ਜੇ ਮਾਂ ਬਾਪ ਦੇ ਕੇ ਦੂਜੇ ਘਰ ਤੋਰਦਾ, ਤਾਂ ਮੈਨੂੰ ਲੱਗਦਾ ਉਹ ਕੁੜੀ ਕਦੇ ਵੀ ਇਹੋ ਜਿਹੀ ਦਿੱਕਤ ਦੇ ਵਿੱਚ ਨਹੀਂ ਆਊਗੀ, ਨਾ ਪੇਰੈਂਟਸ ਨੂੰ ਕੋਈ ਸ਼ਿਕਾਇਤ ਦਾ ਮੌਕਾ ਮਿਲੂਗਾ ਤੇ ਨਾ ਕਿਸੇ ਨੂੰ ਹੋਰ। ਤੇ ਦੂਜੇ ਪਾਸੇ ਜਿਹੜਾ ਮੁੰਡੇ ਵਾਲੇ ਨੂੰ ਵੀ ਇਹ ਸੋਚਣਾ ਪੈਣਾ ਵੀ ਇੱਕ ਕੁੜੀ ਦੇ ਬਗਾਨੇ ਘਰੋਂ ਤੁਹਾਡੇ ਕੋਲੇ ਚੱਲ ਕੇ ਤੁਹਾਡੇ ਆਈ ਆ, ਕੀ ਬਣ ਕੇ ਆਈ ਹੈ, ਤਾਂ ਤੁਹਾਨੂੰ ਉਹਦੇ ਉੱਤੇ ਜ਼ਬਰਦਸਤੀ ਕੋਈ ਚੀਜ਼ ਠੋਕਣੀ ਨਹੀਂ ਚਾਹੀਦੀ, ਤੁਹਾਨੂੰ ਪੁੱਛਣਾ ਚਾਹੀਦਾ। ਮਸਲਨ ਬੜੀਆਂ ਗੱਲਾਂ ਇਹ ਜਿਹੀਆਂ ਹੁੰਦੀਆਂ ਵੀ ਮੈਂ ਇੱਕ ਕੇਸ ਸਾਡੇ ਦੇਖਿਆ, ਤੇ ਉਹ ਜਦੋਂ ਨਵੀਂ ਕੁੜੀ ਵਿਆਹ ਕੇ ਆ ਗਈ ਤੇ ਅਗਲੇ 15 ਦਿਨ ਉਹਨੂੰ ਮੱਥਾ ਟਿਕਾਉਣ ਵਾਸਤੇ ਕਿਤੇ ਫਲਾਨੇ ਬਾਬੇ ਦੇ, ਕਿਤੇ ਫਲਾਨੀ ਮੱਡੀ ਦੇ, ਕਿਤੇ ਫਲਾਨੇ ਥਾਂ ਤੇ, ਅਸੀਂ ਇਹਨੂੰ ਮੰਨਦੇ ਹਾਂ, ਅਸੀਂ ਇਹਨੂੰ ਮੰਨਦੇ ਹਾਂ, ਅਸੀਂ ਇਹਦਾ ਜੀ ਇਹ ਫਲਾਨਾ ਹੈ ਧਿਮਕਾ, ਏਦਾਂ ਕਰਕੇ ਉਹਦਾ 15 ਦਿਨਾਂ ਦੇ ਵਿੱਚ ਇੱਕ ਪੜ੍ਹੇ ਲਿਖੇ ਬੱਚੇ ਨੂੰ ਤੁਸੀਂ ਕਿੱਦਾਂ ਮੱਥੇ ਟਕਾਈ ਜਾਂਦੇ ਹੋ, ਮੜੀਆਂ ਤੇ ਨਿਸ਼ਾਨਿਆਂ ਤੇ ਬਾਹਮਣਾਂ ਦੇ ਪੈਰੀਆਂ ਥਲਵਾਈ ਜਾਂਦੇ ਹੋ, ਤਾਂ ਤੁਸੀਂ ਦੱਸੋ ਵੀ ਤੁਹਾਡੀ ਇਮੇਜ ਕੀ ਬਣੂਗੀ ਉਹਨਾਂ ਮੂਹਰੇ, ਉਹ ਬੱਚੇ ਮੂਹਰੇ ਤੇ ਤੁਹਾਡੇ ਤੁਹਾਡਾ ਉਹ ਕਿਵੇਂ ਅੱਗੇ ਵੱਧ ਸਕੂਗਾ। ਸੋ ਇਹਦੀਆਂ ਚੀਜ਼ਾਂ ਸਾਨੂੰ ਦੇਖਣੀਆਂ ਪੈਣੀਆਂ। ਇਹ ਕਦਰਾਂ ਕੀਮਤਾਂ ਸਾਡੀਆਂ ਹੋ ਸਕਦੀਆਂ, ਸਾਡੀਆਂ ਮਜਬੂਰੀਆਂ ਹੋ ਸਕਦੀਆਂ ਕਿਸੇ ਨੂੰ ਮੰਨਣਾ ਕਿਸੇ ਨੂੰ ਨਾ ਮੰਨਣਾ, ਪਰ ਅਸੀਂ ਬੱਚਿਆਂ ਨੂੰ ਉਹ ਵੀ ਥਰਡ ਪਰਸਨ ਜਿਹੜਾ ਤੁਹਾਡੇ ਪਰਿਵਾਰ ਦੇ ਵਿੱਚ ਆਇਆ ਤੇ ਹਜੇ ਫਸਟ ਜਿਹੜੀ ਉਹ ਲਾਈਨ ਦੇ ਉੱਤੇ ਨਹੀਂ ਚੜਿਆ ਤੇ ਤੂੰ ਪਹਿਲਾਂ ਹੀ ਉਹਦੇ ਮਨ ਦੇ ਵਿੱਚ ਇਹਦੀਆਂ ਗੱਲਾਂ ਪਾ ਦੇਣੀਆਂ ਤਾਂ ਉਹ ਜ਼ਿਆਦੇ ਖਤਰਨਾਕ ਹੁੰਦੀਆਂ ਤੇ ਉਹ ਸਮੇਂ ਨਾਲ ਉਹ ਫਿਰ ਬਲਾਸਟ ਹੁੰਦੀਆਂ। ਸੋ ਇਹਦੀਆਂ ਚੀਜ਼ਾਂ ਦਾ ਸਾਨੂੰ ਵੀ ਧਿਆਨ ਰੱਖਣਾ ਚਾਹੀਦਾ। ਦੂਜੀ ਜਿਹੜਾ ਪ੍ਰਾਈਵੇਸੀ ਦੇ ਮਾਮਲੇ ਦੇ ਵਿੱਚ, ਪ੍ਰਾਈਵੇਸੀ ਦੇ ਮਾਮਲੇ ਦੇ ਵਿੱਚ ਵੀ ਮੈਨੂੰ ਬਹੁਤ ਸਾਰਾ ਹੁਣ ਇਹਦੀਆਂ ਗੱਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਇਹ ਜੇ ਦੌਰ ਦੇ ਵਿੱਚ ਵੀ ਅਸੀਂ ਵੀ ਜਿਹੜੀ ਆਪਣੇ ਕਾਸਤੀ ਲਿਆਉਣ ਦੇ ਲਈ ਅੱਜ ਕੱਲ ਕਾਹਲੇ ਹਾਂ ਤੇ ਸਾਨੂੰ ਇਸ ਤਰ੍ਹਾਂ ਨਿੱਤ ਨਵੇਂ ਤਜਰਬੇ ਸਾਹਮਣੇ ਆ ਰਹੇ, ਨਿੱਤ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ। ਬਹੁਤ ਸਾਰੇ ਸੱਜਣ ਮਿੱਤਰ ਰਹਿ ਦਿੰਦੇ ਆ ਵੀ ਕੋਈ ਨਾ ਕੋਈ ਆਸਟ੍ਰੇਲੀਆ ਦਾ ਹੀ ਜਿਹੜਾ ਸੈਟਲ ਬੱਚਾ ਹੀ ਤੁਸੀਂ ਲੈ ਕੇ ਆਓ, ਤਾਂ ਕਿ ਜਿਹੜਾ ਇੰਡੀਆ ਤੋਂ ਲਿਆ ਕੇ ਬੱਚੇ ਨੂੰ ਸੈਟਲ ਕਰਨਾ 5-4 ਸਾਲ ਲੰਘ ਜਾਂਦੇ ਆ ਤੇ ਕਾਫੀ ਔਖਾ, ਉਦੋਂ ਬਿਹਤਰ ਆ ਤੁਸੀਂ ਆਸਟ੍ਰੇਲੀਆ ਤੋਂ ਬੱਚਾ ਲਿਆਓ। ਚਲੋ ਜੀ, ਕੋਈ ਦੂਜਾ ਬੰਦਾ ਇਹ ਰਹਿ ਦਿੰਦਾ ਵੀ ਆਸਟ੍ਰੇਲੀਆ ਦੇ ਬੱਚੇ ਆ ਜਿਹੜੇ ਉਸ ਢੰਗ ਦੇ ਹੋ ਚੁੱਕੇ ਆ, ਉਹ ਵੀ ਉਹਨਾਂ ਦੀ ਸੋਚ ਹੋ ਚੁੱਕੀ ਆ, ਤੁਹਾਨੂੰ ਔਖਾ ਹੋ ਜੀ ਨਿਭਾਉਣਾ, ਤੁਸੀਂ ਇੰਡੀਆ ਤੋਂ ਲੈ ਕੇ ਆਓ ਤੇ ਇੰਡੀਆ ਦਾ ਬੱਚਾ ਫੇਰ ਵੀ ਕਿਵੇਂ ਨਾ ਕਿਵੇਂ ਸਾਂਭ ਦੂਗਾ। ਫਿਰ ਅਗਲਾ ਰਹਿ ਦਿੰਦਾ ਵੀ ਆਸਟ੍ਰੇਲੀਆ ਦੇ ਬੱਚੇ ਬੜੇ ਭੋਲੇ ਆ, ਉਹ ਸਾਫ਼ ਸੁਥਰੇ ਆ, ਬਹੁਤ ਵਧੀਆ ਤਰੀਕੇ ਨਾਲ ਦੱਸ ਦਿੰਦੇ ਆ, ਜੋ ਮਰਜ਼ੀ ਗੱਲ ਹੋਵੇ ਗਲਤ ਸਭ ਤੁਸੀਂ ਸਾਹਮਣੇ ਦੱਸ ਦੇਣਗੇ, ਲੁਕਾਉਂਦੇ ਨੀ। ਇਹ ਪਲੱਸ ਪੁਆਇੰਟ ਆ। ਇੰਡੀਆ ਦੇ ਬੱਚੇ ਬੜੇ ਚਲਾਕ ਆ, ਚਲਾਕੀਆਂ ਕਰ ਜਾਂਦੇ ਆ ਤੇ ਬਹੁਤ ਕੁਛ ਉੱਥੇ ਤੁਹਾਨੂੰ ਉਹ ਚਲਾਕੀਆਂ ਗਲਤ ਆਉਣਗੀਆਂ। ਇਹ ਜਿਹਾ ਕਿਸਮ ਦੀਆਂ ਹਰੇਕ ਬੰਦਾ ਨਵੀਂ ਤੁਹਾਨੂੰ ਅਵੇਅਰ ਕਰ ਰਿਹਾ ਵੀ ਏਦਾਂ ਨੀ ਕਰਨਾ, ਏਦਾਂ ਨੀ ਕਰਨਾ। ਦੇਖੋ ਹੋਣਾ ਤਾਂ ਉਹ ਅੱਜ ਸੰਜੋਗ ਆ, ਜਦੋਂ ਅਸੀਂ ਗੁਰੂ ਨੂੰ ਮੰਨਦੇ ਹਾਂ ਜਾਂ ਅਸੀਂ ਸ਼ਰਧਾ ਚ ਰਹਿੰਦੇ ਹਾਂ ਤਾਂ ਉਹ ਹੋਣੀ ਤਾਂ ਗੱਲ ਸੰਜੋਗ ਦੇ ਨਾਲ ਹੁੰਦੀ ਆ, ਪਰ ਕਈ ਵਾਰੀ ਕੀ ਹੁੰਦਾ ਵੀ ਅਸੀਂ ਉਹ ਸੰਜੋਗ ਦੇ ਵਿੱਚ ਵੀ ਕਈ ਧੱਕਾ ਕਰ ਜਾਂਦੇ ਹਾਂ ਜਾਂ ਕੁਛ ਲਾਲਚ ਕਰਕੇ ਜਾਂ ਕੋਈ ਇਧਰਲੀ ਉਧਰਲੀ ਗੱਲ ਕਰਕੇ ਸਮਝੌਤਾ ਕਰ ਜਾਂਦੇ ਹਾਂ। ਜਦੋਂ ਤੁਸੀਂ ਕਿਤੇ ਵੀ ਸਮਝੌਤਾ ਕਰਦੇ ਹੋ ਤਾਂ ਸਮਝੌਤਾ ਲਾਈਫ ਕਦੇ ਵੀ ਚੰਗੀ ਲਾਈਫ ਨਹੀਂ ਹੁੰਦੀ। ਲਾਈਫ ਤਾਂ ਜਿਹੜੀ ਬਿਨਾਂ ਅਨਕੰਡੀਸ਼ਨਲ ਜਿਹੜੀ ਵੀ ਕੰਮ ਹੋਵੇ ਉਹਦੇ ਵਰਗੀ ਕੋਈ ਰੀਸ ਨਹੀਂ ਹੁੰਦੀ। ਜਿਹੜੀਆਂ ਕੰਡੀਸ਼ਨਾਂ ਲਾ ਕੇ ਕੋਈ ਕੰਮ ਕੀਤਾ ਜਾਵੇ ਉਹ ਬੜੀ ਅਜੀਬ ਹੋ ਜਾਂਦਾ। ਮੈਂ ਆਪਦਾ ਨਿੱਜੀ ਤਜਰਬਾ ਜੇ ਤੇ ਭਾਵੇਂ ਸ਼ੇਅਰ ਕਰੀ ਜਾਂਦਾ, ਪਰ ਇਹ ਮਸਲਾ ਸਾਰਿਆਂ ਦਾ ਹੀ ਆ ਤੇ ਤੁਹਾਡੇ ਤੇ ਵੀ ਆਉਣਾ ਹੋਣ ਜਾਂ ਆ ਗਿਆ ਹੋਊਗਾ ਤੇ ਜਾਂ ਆਵੇਗਾ। ਸੋ ਕਿਉਂ ਨਾ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਵਿਚਾਰ ਕਰੀਏ। ਹੁਣ ਇੱਕ ਮੈਂ ਇੱਥੋਂ ਦੇ ਬੱਚਿਆਂ ਦੀ ਗੱਲ ਦੇਖਦਾ ਵੀ ਇੱਥੋਂ ਦੇ ਬੱਚਿਆਂ ਦੀ ਮੈਨੂੰ 2-3 ਥਾਂ ਤੇ ਕਾਮਨ ਗੱਲ ਬੜੀ ਸਾਹਮਣੇ ਆਈ ਵੀ ਜਦੋਂ ਕੋਈ ਗੱਲਬਾਤ ਚਲਾਉਣ ਦੀ ਕੋਸ਼ਿਸ਼ ਕੀਤੀ ਕਿਤੇ, ਤਾਂ ਬੱਚੇ ਨੇ ਇਹ ਪੁੱਛਿਆ ਵੀ ਤੁਹਾਡੀ ਜਿੱਦਾਂ ਮੰਨ ਲਓ ਕੁੜੀ ਨੇ ਮੁੰਡੇ ਨੂੰ ਇਹ ਪੁੱਛਿਆ ਵੀ ਤੁਹਾਡੀ ਪ੍ਰਾਈਵੇਸੀ ਬਾਰੇ ਕੀ ਸਟੇਟਮੈਂਟ ਆ। ਹੁਣ ਪਹਿਲੀ ਗੱਲੇ ਮੇਰੇ ਵਰਗੇ ਜਿਹੜਾ ਇੰਡੀਆ ਦੇ ਵਿੱਚ ਇੰਨਾ ਸਾਲ ਦਾ ਹੋ ਕੇ ਆਇਆ, ਇਸ ਉਮਰ ਦੇ ਵਿੱਚ ਆਇਆ, ਜਾਂ ਆਪਦੇ ਕਲਚਰ ਤੋਂ ਹਜੇ ਇਸ ਕਲਚਰ ਚ ਨਹੀਂ ਉਸ ਢੰਗ ਨਾਲ ਗੁੜੁੱਚ ਹੋ ਸਕਿਆ, ਤਾਂ ਉਹਨੂੰ ਬੜੀ ਅਜੀਬ ਜਿਹੀ ਲੱਗੀ ਵੀ ਇਹ ਪ੍ਰਾਈਵੇਸੀ ਸਟੇਟਮੈਂਟ ਕੀ ਹੈ, ਕੋਈ ਆਪਾਂ ਕੋਈ ਫੋਨ ਦੀ ਡੀਲ ਕਰ ਰਹੇ ਹਾਂ ਜਾਂ ਕੁਛ ਹੋਰ ਕਰ ਰਹੇ ਹਾਂ, ਵੀ ਇਹ ਕਾਹਦਾ ਸਵਾਲ ਹੋਇਆ ਕੁੜੀ ਨੇ ਮੁੰਡੇ ਨੂੰ ਇਹ ਕਿਉਂ ਪੁੱਛਿਆ ਵੀ ਵਟ ਅਬਾਊਟ ਯੂਅਰ ਪ੍ਰਾਈਵੇਸੀ ਸਟੇਟਮੈਂਟ, ਵੀ ਪ੍ਰਾਈਵੇਸੀ ਬਾਰੇ ਤੁਹਾਡੀ ਕੀ ਸਟੇਟਮੈਂਟ ਆ। ਤਾਂ ਮੈਂ ਬੜਾ ਹੈਰਾਨ, ਫਿਰ ਮੈਂ ਜਦੋਂ ਇਸ ਬਾਰੇ ਵਿਚਾਰ ਚਰਚਾ ਕੀਤੀ ਹੋਰ ਸਾਰਿਆਂ ਨਾਲ ਗੱਲਬਾਤ ਕੀਤੀ ਤਾਂ ਉਹਦੇ ਚ ਇਹ ਆਇਆ ਵੀ ਪ੍ਰਾਈਵੇਸੀ ਬੱਚਾ ਦੇਖਦਾ ਪਹਿਲਾਂ ਵੀ ਜਿਹੜੇ ਮੈਂ ਜਿਹਦੇ ਨਾਲ ਲਾਈਫ ਪਾਰਟਨਰ ਬਣਾਉਣ ਜਾ ਰਹੀ ਹਾਂ ਤੇ ਉਹ ਬੰਦਾ ਪ੍ਰਾਈਵੇਸੀ ਨੂੰ ਕਿੰਨੀ ਅਹਿਮੀਅਤ ਰੱਖਦਾ ਗਾ, ਵੀ ਕੀ ਉਹ ਆਪਦੇ ਪੇਰੈਂਟਸ ਦੇ ਨਾਲ ਹੀ ਰਹੂਗਾ ਤੇ ਸਾਡੀ ਕੋਈ ਪ੍ਰਾਈਵੇਸੀ ਨਹੀਂ ਹੋਊਗੀ ਪੇਰੈਂਟਸ ਦੇ ਨਾਲ ਰਹਿ ਕੇ, ਕਿਉਂਕਿ ਉਹਨਾਂ ਦਾ ਇਹ ਮੰਨਣਾ ਵੀ ਪਰਿਵਾਰ ਚ ਰਹਾਂਗੇ ਤਾਂ ਸਾਡੀ ਕੋਈ ਪ੍ਰਾਈਵੇਸੀ ਨਹੀਂ ਹੈ। ਸੋ ਇਸ ਕਰਕੇ ਜੇ ਉਹਨੇ ਬੱਚੇ ਨੇ ਕਹਿਤਾ ਵੀ ਹਾਂ ਵੀ ਮੈਂ ਫੈਮਿਲੀ ਰਹਿਣਾ ਚਾਹੁੰਦਾ ਜਾਂ, ਤਾਂ ਫਿਰ ਕਹਿੰਦਾ ਨਹੀਂ ਇਹ ਤਾਂ ਜਿਹੜਾ ਪੁਰਾਣੇ ਖਿਆਲ ਦਾ ਤੇ ਪੁਰਾਣਾ ਬੱਚਾ, ਸੋ ਇਹ ਸਾਡੇ ਕੁਛ ਨਹੀਂ ਬੈਠਦਾ ਕਿਉਂਕਿ ਇਹ ਤਾਂ ਫੈਮਿਲੀ ਚ ਰਹਿਣਾ ਚਾਹੁੰਦਾ। ਸੋ ਇਹ ਤਾਂ ਪ੍ਰਾਈਵੇਸੀ ਕ੍ਰਾਈਟੇਰੀਆ ਤਾਂ ਕੋਈ ਇਹਨੂੰ ਪਤਾ ਹੀ ਨਹੀਂ ਹੈ ਵੀ ਪ੍ਰਾਈਵੇਸੀ ਕੀ ਚੀਜ਼ ਹੁੰਦੀ ਆ। ਸੋ ਬੜੀਆਂ ਅਜੀਬ ਜੀਆਂ ਲੱਗਦੀਆਂ ਸੁਣਨ ਨੂੰ ਦੇਖਣ ਨੂੰ, ਪਰ ਜੇ ਦੂਜੇ ਪਾਸੇ ਦੇਖੀਏ ਤੇ ਦੂਜੇ ਪਾਸੇ ਇਹ ਆ ਵੀ ਦੇਖੋ ਇੱਕ ਬੱਚਾ, ਉਹਨੇ ਬੱਚੇ ਨੇ ਵਿਆਹ ਕਰਾਉਣਾ, ਬੱਚੇ ਨੇ ਦੋਨੇ ਜਾਣੇ ਰਾਜੀ ਆ ਜਾਂ ਮੰਨ ਲਓ ਵੀ ਤੁਸੀਂ ਅਰੇਂਜ ਮੈਰਿਜ ਆ ਕੁਛ ਵੀ ਆ, ਪਰ ਉਸ ਤੋਂ ਬਾਅਦ ਉਹਨਾਂ ਦੀ ਆਪਣੀ ਲਾਈਫ ਆ ਤੇ ਇਹਨਾਂ ਦੀ ਆਪਣੀ ਲਾਈਫ ਦੇ ਜਿਹੜੇ ਪਹਿਲੇ 10-15 ਸਾਲ ਹੁੰਦੇ ਆ ਵਿਆਹ ਤੋਂ ਬਾਅਦ 10 ਸਾਲ ਹੀ ਹੁੰਦੇ ਆ ਮੰਨ ਕੇ ਚੱਲੋ, ਉਦੋਂ ਬਾਅਦ ਤਾਂ ਜਿਹੜਾ ਉਹਨਾਂ ਦੇ ਕਬੀਲਦਾਰੀਆਂ ਦੇ ਬੋਝ ਹੁੰਦੇ ਆ ਤੇ ਉਹ ਵਕਤ ਆ ਜਿਹੜਾ ਉਹ ਆਪਦੇ ਸੱਸ ਸਹੁਰੇ ਦੀ ਛਤਰ ਛਾ ਤੇ ਡਰ ਡਰਾ ਕੇ ਜਾਂ ਵੱਡੇ ਭਰਾ ਭਰਿਆਈਆਂ ਦੀ ਛਤਰ ਛਾ ਡਰਦਿਆਂ ਦਾ ਲੰਘ ਜੇ ਜਾਂ ਉਹ ਕੋਈ ਵੀ ਚੀਜ਼ ਕਰਨ ਤੋਂ ਪਹਿਲਾਂ ਉਹਨਾਂ ਨੂੰ ਡਰ ਹੀ ਸਹਿਮ ਹੀ ਰਹੇ ਹਰੇਕ ਚੀਜ਼ ਦਾ, ਜਾਂ ਉਹਨਾਂ ਨੂੰ ਇਹ ਲੱਗਿਆ ਵੀ ਸਾਨੂੰ ਓਵਰਲੁੱਕ ਕੀਤਾ ਜਾ ਰਿਹਾ, ਸਾਡੇ ਤੇ ਨਿਗਾਹ ਰੱਖੀ ਜਾ ਰਹੀ ਆ, ਕਿੰਤੂ ਪਰੰਤੂ ਕੀਤਾ ਜਾ ਰਿਹਾ, ਪਹਿਨਣ ਦਾ, ਖਾਣਣ ਦਾ, ਹਰੇਕ ਚੀਜ਼ ਦਾ, ਤਾਂ ਉਹ ਵੀ ਕਿਤੇ ਨਾ ਕਿਤੇ ਠੀਕ ਗੱਲ ਨੀ ਹੈ। ਤਾਂ ਹੁਣ ਇਹਦਾ ਤੋੜ ਕੀ ਕੱਢਿਆ ਜਾਵੇ? ਹੁਣ ਇਹਦਾ ਤੋੜ ਕੱਢਣ ਬਾਰੇ ਜੇ ਗੱਲ ਕੀਤੀ ਜਾਵੇ ਵੀ ਤੋੜ ਇਹਦਾ ਕੀ ਆ, ਤੋੜੇ ਦੇ ਹੈ ਤਾਂ ਦੇਖੋ ਬਹੁਤ ਸਾਰੇ ਤਰੀਕੇ ਆ। ਸਭ ਤੋਂ ਪਹਿਲਾਂ ਤਾਂ ਜਿਹੜੇ ਬੱਚੇ ਦਾ ਤੋੜ ਤੁਹਾਨੂੰ ਇਹੀ ਦੇਣਗੇ ਵੀ ਸਾਨੂੰ ਜੀ ਆਪਦਾ ਘਰ ਲੈ ਦਿਓ, ਤੇ ਅਸੀਂ ਆਪਦਾ ਘਰ ਲੈ ਕੇ, ਕਿਉਂਕਿ ਮੈਨੂੰ ਇਹ ਚੀਜ਼ ਦਾ ਨੌਬਤ ਵੀ ਸਾਹਮਣੇ ਆਈ ਹੈ, ਮੈਨੂੰ ਬੜਾ ਅਜੀਬ ਲੱਗਿਆ। ਇੱਕ ਦਿਨ ਜਦੋਂ ਇੱਕ ਬੱਚੀ ਨੇ ਮਾਫ਼ੀ ਚਾਹੁੰਦਾ, ਮੈਂ ਵੈਸੇ ਇਹ ਗੱਲਾਂ ਕਰਨੀਆਂ ਨੀ ਚਾਹੁੰਦੀਆਂ, ਪਰ ਫੇਰ ਵੀ ਚਲੋ ਕੁਝ ਕੁ ਗੱਲਾਂ ਇਹ ਜਿਹੀ ਹੁੰਦੀਆਂ, ਉਹਦੇ ਚ ਪ੍ਰਾਈਵੇਸੀ ਮੈਂ ਕਿਸੇ ਦੀ ਬਰੀਕ ਨਹੀਂ ਕਰਦਾ, ਪਰ ਮੈਨੂੰ ਬੜਾ ਅਜੀਬ ਲੱਗਿਆ ਜਦੋਂ ਇੱਕ ਬੱਚੀ ਨੇ ਮੈਨੂੰ ਕਿਹਾ ਵੀ ਤੁਸੀਂ ਆਪਣੇ ਬੇਟੇ ਦੇ ਵਿਆਹ ਦੇ ਉੱਤੇ ਕਿੰਨੇ ਪੈਸੇ ਲਾਉਂਦੇ। ਮੈਂ ਆਖਿਆ ਹੈ ਵੀ ਇਹ ਤਾਂ ਕੋਈ ਗੱਲ ਨੀ ਹੈ, ਹੋ ਸਕਦਾ ਸੀ ਜੇ ਕੋਈ ਹੋਏ ਕਾਬਲ ਵੱਧ ਪੈਸੇ ਲਾ ਦੇਣ, ਜੇ ਨਾ ਹੋਏ ਤਾਂ ਭਾਈ ਹੋ ਸਕਦਾ ਘੱਟ ਲਾ ਦਈਏ, ਇਹ ਤਾਂ ਕੋਈ ਚੱਕਰ। ਮੈਂ ਕਿਹਾ ਵੀ ਕਾਰਨ ਇਹਦਾ ਪੁੱਛਣ ਦਾ ਬੱਚੇ? ਕਹਿੰਦੇ ਕਾਰਨ ਇਹ ਹੈ ਵੀ ਮੇਰਾ ਡੈਡ ਆ ਇੱਕ $2,00,000 ਇਨਵੈਸਟ ਕਰਨਾ ਚਾਹੁੰਦਾ ਮੇਰੇ ਵਿਆਹ ਤੇ, ਤੇ ਮੇਰੀ ਉਹਦੇ ਲਈ ਇਹ ਹੈ ਵੀ ਮੈਂ ਮੇਰੇ ਡੈਡ ਨੂੰ 2 ਲੱਖ ਤੋਂ 2.5 ਲੱਖ ਤੇ ਲਿਆਉਂਗੀ, ਵੀ 2.5 ਲਾ ਦੋ ਡੈਡ, ਤੇ 2.5 ਲੱਖ ਹੀ ਤੁਸੀਂ ਦੇ ਦੋ, ਤੇ ਦੋਨੇ ਜਾਣੇ ਦੋਹੋ ਜੂ 5 ਲੱਖ ਹਾਫ ਮਿਲੀਅਨ, ਤੇ ਹਾਫ ਮਿਲੀਅਨ ਤੇ ਸਾਨੂੰ ਨਾ ਸਿਡਨੀ ਹਾਫ ਮਿਲੀਅਨ ਦੇ ਕੇ ਘਰ ਲੈ ਦੋ, ਤੇ ਮਿਲੀਅਨ ਦਾ ਘਰ ਸਾਨੂੰ ਮਿਲ ਜੂਗਾ, ਬਾਕੀ ਅਸੀਂ ਜਿਹੜਾ ਦੋਨੇ ਜਾਣੇ ਕਮਾ ਕੇ ਲੋਨ ਭਰ ਲਾਂਗੇ, ਤੇ ਸਾਡੀ ਸ਼ੁਰੂਆਤ ਹੀ ਬੜੀ ਸੈਟਿੰਗ ਹੋਜੂਗੀ। ਦੇਖੋ ਇੱਕ ਪਾਸੇ ਬੜੀ ਤਕੜੀ ਸੋਚ ਸੀ ਇਹ ਵੀ ਬੱਚੇ ਐਵੇਂ ਫਾਲਤੂ ਦੇ ਪਾਰਟੀਆਂ ਸ਼ਾਰਟੀਆਂ ਤੇ ਪੈਸੇ ਉਡਾ ਕੇ ਲੋਕਾਂ ਦੀ ਚਰਚਾ ਦਾ ਵਿਸ਼ਾ ਬਣ ਕੇ ਕਿਸੇ ਨੇ ਮਾੜਾ ਕਹਿਤਾ ਕਿਸੇ ਨੇ ਚੰਗਾ ਕਹਿਤਾ, ਤੇ ਇੱਕ ਰਾਤ ਦੇ ਕਿਸਮਾਂ ਨਾਲੋਂ ਉਹ ਬੱਚੇ ਪੈਸਾ ਸਾਂਭਣਾ ਚਾਹੁੰਦੇ ਸੀ, ਤੇ ਵੀ ਪੈਸੇ ਦੇ ਨਾਲ ਆਪਦੀ ਜ਼ਿੰਦਗੀ ਹੈ ਰੋਜ਼ ਦਾ ਹਰ ਰੋਜ਼ ਹੀ ਉਹ ਚੰਗਾ ਬਣਾਉਣਾ ਚਾਹੁੰਦੇ ਆ। ਪਰ ਦੂਜੇ ਪਾਸੇ ਆ ਵੀ ਇਹ ਤਾਂ ਪਹਿਲੇ ਦਿਨ ਹੀ ਦੱਸਤਾ ਵੀ ਚਲੋ ਜੀ ਅਸੀਂ ਤਾਂ ਤੁਹਾਡੇ ਨਾਲ ਰਹਿਣਾ ਹੀ ਨੀ, ਸਾਡੇ ਲਈ ਕੋਈ ਫੈਮਿਲੀ ਨੀ, ਸਾਡਾ ਤਾਂ ਆਪਦਾ ਪਰਿਵਾਰ ਹੋਊਗਾ, ਆਪਦਾ ਸਾਡਾ ਘਰ ਹੋਊਗਾ, ਤੇ ਅਸੀਂ ਤਾਂ ਸਿਡਨੀ ਰਹਿਣਾ ਚਾਹੁੰਦੇ ਹਾਂ ਜਾਂ ਮੈਲਬਨ ਰਹਿਣਾ ਚਾਹੁੰਦੇ ਹਾਂ ਜਾਂ ਕਿਸੇ ਵੀ ਗੱਲ ਛੱਡ ਦੇ ਗੱਲ। ਸੋ ਜਦੋਂ ਇਹ ਜੀ ਗੱਲ ਆ ਜਾਂਦੀ ਹੈ ਤੁਸੀਂ ਸੋਚਣ ਤੇ ਮਜਬੂਰ ਹੋ ਜਾਂਦੇ ਹੋ ਵੀ ਤੁਹਾਡਾ ਪਰਿਵਾਰ ਜਾਂ ਤੁਸੀਂ ਜੋ ਪਾਲਣ ਪੋਸ਼ਣ ਕੀਤਾ ਜਾਂ ਤੁਸੀਂ ਜੋ ਰਿਸ਼ਤਿਆਂ ਜਾਂ ਆਸਾਂ ਬੱਚਿਆਂ ਲੋਕਾਂ ਤੋਂ ਪੋਤੇ ਪੋਤੀਆਂ ਤੋਂ ਉਹ ਕਿੱਧਰ ਗਈਆਂ, ਕੀ ਕਰੋਗੇ ਤੁਸੀਂ, ਉਹਨਾਂ ਦਾ ਕੀ ਹੱਲ ਕੱਢੋਗੇ? ਸੋ ਇਹਨਾਂ ਇਸ ਚੀਜ਼ ਬਾਰੇ ਮੈਂ ਬੜੀ ਗਹਿਰਾਈ ਦੇ ਵਿੱਚ ਅੱਜ ਕੱਲ੍ਹ ਚਿੰਤਨ ਕਰ ਰਿਹਾ, ਵਿਚਾਰ ਕਰ ਰਿਹਾ ਕੀ ਹੱਲ ਕੱਢਿਆ ਜਾਵੇ। ਦੇਖੋ ਹੱਲ ਸੌਖਾ ਤਾਂ ਇਹ ਹੈਗਾ ਵੀ ਜੇ ਤੁਹਾਡਾ ਹੱਥ ਕਰਦਾ, ਜੇ ਚਲੋ ਬੰਦੇ ਕੋਲੇ 4 ਪੈਸੇ ਹੈਗੇ ਜਾਂ ਬੰਦਾ ਅਫੋਰਡ ਕਰ ਸਕਦਾ, ਤਾਂ ਬੈਸਟ ਆਈਡੀਆ ਮੈਂ ਤਾਂ ਇਹ ਮੰਨਦਾ ਵੀ ਤੁਹਾਨੂੰ ਇਹ ਜਿਹਾ ਘਰ ਲੈਣਾ ਚਾਹੀਦਾ ਜਿਹੜਾ ਘਰ ਵਿੱਚ ਜਿਵੇਂ ਡਬਲ ਸਟੋਰੀ ਮੰਨ ਲਓ ਘਰ ਲੈਣਾ, ਡਬਲ ਸਟੋਰੀ ਘਰ ਦੇ ਵਿੱਚ ਮੰਨ ਲਓ ਉੱਪਰ ਵੀ ਬਹੁਤ ਸੋਹਣਾ ਪੋਰਸ਼ਨ ਬਣਿਆ, ਥੱਲੇ ਵੀ ਬਣਿਆ, ਤਾਂ ਤੁਸੀਂ ਬੱਚਿਆਂ ਲਈ ਪੋਰਸ਼ਨ ਅੱਡ ਤੇ ਤੋਂ ਆਪਣਾ ਪੋਰਸ਼ਨ ਅੱਡ, ਪਰ ਸ਼ਰਤੇ ਹੋਣੀ ਚਾਹੀਦੀ ਹੈ ਕਿਉਂਕਿ ਕਿਸੇ ਸਾਂਝ ਆ ਜਿਹੜੀ ਉਹ ਕਿਸੇ ਨਾਲ ਪੈਂਦੀ ਹੈ ਪਰਿਵਾਰ ਦੇ ਵਿੱਚ। ਸੋ ਉਹਦੀ ਕਿਤੇ ਨਾ ਇੱਕ ਹੋਵੇ, ਪਰ ਬੱਚਿਆਂ ਦੀ ਜਿਹੜੀ ਪ੍ਰਾਈਵੇਸੀ ਆ ਜਾਂ ਬੱਚਿਆਂ ਦਾ ਜਿਹੜਾ ਆਉਣ ਜਾਂ ਬੱਚਿਆਂ ਨੂੰ ਹੱਸਣਾ ਖੇਡਣਾ ਰਹਿਣਾ ਸਹਿਣਾ, ਉਹਨਾਂ ਦਾ ਇੱਕ ਅੱਡ ਇਹੋ ਜਿਹਾ ਪੋਰਸ਼ਨ ਹੋਵੇ ਵੀ ਜਿਹਦੇ ਵਿੱਚ ਉਹਨਾਂ ਨੂੰ ਬਿਲਕੁਲ ਦਖਲ ਅੰਦਾਜ਼ੀ ਨਾ ਹੋਵੇ, ਕੋਈ ਇਹੋ ਜਿਹਾ ਅਹਿਸਾਸ ਹੀ ਨਾ ਹੋਵੇ ਵੀ ਭਾਈ ਉਹਨਾਂ ਦੇ ਉੱਤੇ ਕੋਈ ਉਹਨਾਂ ਨੂੰ ਵਾਚ ਕਰ ਰਿਹਾ। ਕਿਉਂਕਿ ਅੱਜ ਕੱਲ੍ਹ ਬੱਚੇ ਆ ਨਾ ਉਹ ਭਾਰਤੀ ਜਿਹੜੇ ਆਪਣੇ ਪੰਜਾਬੀ ਕਲਚਰ ਜਾਂ ਲਾਈਏ ਤਾਂ ਉਹਨਾਂ ਦੇ ਓਲਡ ਲੇਡੀ ਜਾਂ ਬਜ਼ੁਰਗ ਜਾਂ ਬੰਦੇ ਨੂੰ ਨਾ ਉਹ ਇਹ ਕਹਿੰਦੇ ਆ ਵੀ ਇਹ CCTV ਕੈਮਰੇ ਆ, ਇਹ ਇੰਡੀਅਨ CCTV ਕੈਮਰੇ ਕਹਿੰਦੇ ਆ ਜਿਹੜੇ 24 ਘੰਟੇ ਸਾਨੂੰ ਵਾਚ ਕਰਦੇ ਆ। ਸੋ ਇਹ ਚ ਕੋਈ ਝੂਠ ਵੀ ਨੀ ਹੈ ਵੀ ਸਾਡੇ ਫਿਰ ਉਹ ਸਾਰਾ ਦਿਨ ਦੇਖੀ ਜਾਂਦੇ ਆ ਵੀ ਕੀ ਪਾਉਂਦੇ ਆ, ਬੜਾ ਕਿੱਧਰ ਜਾਂਦੇ ਆ, ਕੀ ਕਰਦੇ ਆ, ਕਿੱਥੇ ਗਏ ਸੀ, ਕਿਉਂ ਗਏ ਸੀ, ਕਾਹਤੋਂ ਗਏ ਸੀ। ਸੋ ਉਹਨਾਂ ਨੂੰ CCTV ਕੈਮਰਿਆਂ ਦੇ ਤੋਂ ਵੱਧ ਕੇ ਹੋਰ ਕੋਈ ਰਿਸ਼ਤਾ ਨੀ ਉਹਨਾਂ ਨਾਲ ਲੱਗਦਾ, ਤੇ ਉਹੀ ਇੱਕ ਫਰੈਕਸ਼ਨ ਦਾ ਕਾਰਨ ਹੋ ਸਕਦਾ। ਸੋ ਇੱਕ ਤਾਂ ਹੈਗਾ ਇਹਦਾ ਇਹੀ ਹੱਲ, ਤੇ ਹੁਣ ਇਸ ਤੋਂ ਬਾਅਦ ਦੇ ਜਿਹੜੇ ਹੱਲ ਆ ਉਸ ਤੋਂ ਬਾਅਦ ਦੇ ਹੱਲ ਆ, ਜੇ ਤੁਸੀਂ ਕਹੀਏ ਵੀ ਬਿਨਾਂ ਪੈਸੇ ਤੋਂ ਕੱਢਣੇ ਆ ਜਾਂ ਹੋਰ ਕੱਢਣੇ ਆ, ਤੇ ਤੁਸੀਂ ਨਹੀਂ ਘਰ ਨਹੀਂ ਅਫੋਰਡ ਕਰ ਸਕਦੇ ਜਿਹਦੇ ਚ ਕੋਈ ਤੁਸੀਂ ਉਹਨਾਂ ਨੂੰ ਵੱਖਰਾ ਪੋਰਸ਼ਨ ਦੇ ਦੋ ਇੱਕੋ ਥਾਂ ਦੇ ਇੱਕੋ ਛੱਤ ਹੇਠ ਜਾਂ ਹੋਰ ਪੈਣਾ ਤੁਹਾਨੂੰ, ਤੇ ਤੁਹਾਨੂੰ ਬਿਨਾਂ ਮਤਲਬ ਕਿੰਤੂ ਪਰੰਤੂ ਬਿਨਾਂ ਮਤਲਬ ਝਾਕਾ ਭਾਕਿਆ ਤੇ ਬਿਨਾਂ ਮਤਲਬ ਤੇ ਜਿਹੜੀਆਂ ਨੁਕਤਾ ਗਿਣੀਆਂ ਤੋਂ ਬਚਣਾ ਪੈਣਾ ਗਾ, ਤੇ ਤੁਹਾਨੂੰ ਇਹ ਮਹਿਸੂਸ ਕਰਾਉਣਾ ਪੈਣਾ ਵੀ ਭਾਈ ਤੁਸੀਂ ਪ੍ਰਾਇਮਰੀ ਹੋ ਅਸੀਂ ਸੈਕੰਡਰੀ ਹਾਂ, ਤੁਹਾਨੂੰ ਬੈਕ ਫੁੱਟ ਤੇ ਜਾਣਾ ਪੈਣਾ ਜਿਹਨੂੰ ਕਹੀਏ। ਪਰ ਕੀ ਹੁੰਦਾ ਵੀ ਮੇਰੇ ਵਰਗੇ ਨੂੰ ਐਂ ਲੱਗਦਾ ਵੀ ਮੈਂ 15 ਸਾਲ ਮਿਹਨਤ ਕਰਕੇ ਜਦੋਂ ਇੰਨਾ ਕੁਛ ਬਣਾਇਆ ਤੇ ਮੈਂ ਬੈਕ ਫੁੱਟ ਤੇ ਕਿਵੇਂ ਜਾਵਾਂ, ਇਹ ਬੈਕ ਫੁੱਟ ਤੇ ਰਹਿਣ ਤੇ ਉਹਨਾਂ ਦਾ ਜਿਹੜਾ ਪ੍ਰਾਈਮ ਟਾਈਮ ਅਸੀਂ ਉਹਨਾਂ ਨੂੰ ਬੈਕ ਫੁੱਟ ਤੇ ਕਰਦੇ ਹਾਂ। ਜਦੋਂ ਬੰਦਾ ਉਹ ਟਾਈਮ ਚ ਬੈਕ ਫੁੱਟ ਤੇ ਹੁੰਦਾ ਤਾਂ ਉਹਨਾਂ ਦੇ ਅਰਮਾਨ ਹੁੰਦੇ ਆ, ਉਹਨਾਂ ਦੇ ਅੰਦਰ ਉਛਾਲੇ ਹੁੰਦੇ ਆ, ਤੇ ਫਿਰ ਉਹ ਨਿਕਲਦਾ ਬਾਹਰ, ਫਿਰ ਉਹ ਕਲੇਸ਼ ਦਾ ਰੂਪ ਧਾਰਨ ਕਰ। ਸੋ ਬਹੁਤ ਸਾਰੀਆਂ ਇਹਨਾਂ ਗੱਲਾਂ ਤੇ ਵਿਚਾਰਾਂ ਚਰਚਾ ਹੋ ਸਕਦੀਆਂ, ਪਰ ਮੈਂ ਬੈਂਚ ਬਹਿ ਗਿਆ ਤੇ ਅੱਜ ਪਤਾ ਹੀ ਨੀ ਲੱਗਿਆ ਵੀ ਤੁਹਾਨੂੰ ਗੀਤ ਸੁਣਾਉਣਾ ਹੁੰਦਾ ਸ਼ੁਰੂ ਦੇ ਵਿੱਚ, ਤੇ ਗੀਤ ਵਿੱਚੇ ਰਹਿ ਗਿਆ ਤੇ ਆਪਾਂ ਹੋਰ ਹੀ ਜਿਹੜੀਆਂ ਕਬੀਲਦਾਰੀ ਦੀਆਂ ਗੱਲਾਂ ਲੈ ਕੇ ਬੈਠ ਗਏ। ਪਰ ਦੱਸੋ ਜੀ ਕਾਸ਼ੀ ਕਰਕੇ ਜੇ ਤੁਹਾਨੂੰ ਕਬੀਲਦਾਰੀ ਦੀਆਂ ਗੱਲਾਂ ਚੰਗੀਆਂ ਲੱਗੀਆਂ ਤੇ ਜਾਂ ਇਹ ਗੱਲਾਂ ਹੋਣੀਆਂ ਚਾਹੀਦੀਆਂ, ਕਿਉਂਕਿ ਇਕੱਲੀਆਂ ਖ਼ਬਰਾਂ ਸੁਣਾਉਣੀਆਂ ਜਾਂ ਉਹ ਨੀ ਹੁੰਦਾ, ਰੇਡੀਓ ਦਾ ਮਤਲਬ ਹੋਰ ਵੀ ਬਹੁਤ ਸਾਰੇ ਕੰਮ ਹੁੰਦੇ ਆ। ਸੋ ਗੀਤ ਇੱਕ ਕਿਉਂ ਕੀਤਾ ਹੋਇਆ ਜੀ ਸਰਬਜੀਤ ਹੋਰਾਂ ਨੇ, ਆਪਾਂ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਹਾਜ਼ਰ ਉਹਨਾਂ ਦੇ ਪ੍ਰੋਗਰਾਮ ਦੇ ਅਗਲੇ।
ਖਾਲਸਾ ਜੀ, ਸਮੇਂ ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਨੂੰ ਮਾਰਨਾ ਚਾਹਿਆ, ਸਿੱਖਾਂ ਨੂੰ ਮੁਕਾਉਣਾ ਚਾਹਿਆ। ਓਏ ਗੁਰੂ ਗੋਬਿੰਦ ਸਿੰਘ ਦੇ ਲਾਲ, ਸੀਸ ਤਲੀ ਤੇ ਧਰ ਕੇ ਰਣ ਵਿੱਚ ਖੰਡੇ ਖੜਕਾਉਂਦੇ ਰਹੇ, ਜ਼ਾਲਮਾਂ ਨੂੰ ਲਲਕਾਰ ਕੇ ਬੰਗਾਰ ਕੇ ਕਹਿੰਦੇ ਰਹੇ, ਕੱਟ ਦਿਓ ਬੰਦ ਬੰਦ, ਚਾੜ ਦਿਓ ਚਰਖੜੀਆਂ ਤੇ, ਸਿੰਘਾਂ ਕਦੇ ਮੁੱਕਣਾ ਨਹੀਂ, ਓਏ ਸਿੰਘਾਂ ਕਦੇ ਝੁਕਣਾ ਨਹੀਂ। ਸਿੰਘਾਂ ਨੂੰ ਮਕਾਉਣ ਵਾਲਾ, ਇਹਨਾਂ ਸਿੰਘਾਂ ਨੂੰ ਚਕਾਉਣ ਵਾਲਾ ਖਿਆਲ ਇੱਕ ਜਨੂਨ ਹੈ। ਕੋਈ ਜ਼ੁਲਮ ਕੋਈ ਸਿਤਮ ਸਾਨੂੰ ਝੁਕਾ ਸਕਦਾ ਨਹੀਂ, ਓਏ ਸਾਨੂੰ ਮੁਕਾ ਸਕਦਾ ਨਹੀਂ, ਕਿਉਂਕਿ ਸਾਡੀਆਂ ਰਗਾਂ ਵਿੱਚ ਗੁਰੂ ਗੋਬਿੰਦ ਸਿੰਘ ਦਾ ਖੂਨ ਏ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਾਲਾਂ ਦੀ ਦਾਸਤਾਨ, ਸ਼ਹੀਦਾਂ ਸਿੰਘਾਂ ਦੀ ਵੀਰ ਗਾਥਾ, ਵੀਰ ਜੈਜ਼ੀ ਵੀ ਤਾਂ ਸੁਣਦੇ ਹੀ ਚੱਲਣਾ।
ਲਓ ਜੀ ਦੋਸਤੋ, ਗੀਤ ਆਪਾਂ ਸੁਣਿਆ ਬੜਾ ਹੀ ਦਿਲ ਨੂੰ ਦੁਬਵਾ ਗੀਤ ਸੀਗਾ, ਤੇ ਵਾਕਈ ਜਿਹੜੇ ਦੇਸ਼ ਕੌਮ ਦੇ ਸ਼ਹੀਦ ਹੁੰਦੇ ਆ ਉਹ ਕਿਤੇ ਮਰਦੇ ਨੀ ਹੁੰਦੇ, ਉਹ ਸਦਾ ਹੀ ਅਮਰ ਹੋ ਜਾਂਦੇ ਆ। ਉਸੇ ਅਮਰ ਹੋਇਆਂ ਦੀ ਗੱਲ ਜਿਹੜੀ ਇਸ ਗੀਤ ਵਿੱਚ ਹੋਈ ਆ। ਬਹੁਤ ਸਾਰੇ ਜਿਹੜੇ ਮੈਸੇਜ ਸੁਨੇਹੇ ਆ ਰਹੇ ਆ ਸੱਜਣਾ ਮਿੱਤਰਾਂ ਦੇ, ਉਹ ਵੀ ਲੈਣੇ ਆ। ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੇ ਆਪਾਂ ਗੱਲਬਾਤ ਕਰੀਏ ਤਾਂ ਮੌਸਮ ਦੀ ਜਾਣਕਾਰੀ ਦੀ, ਤਾਂ ਮੌਸਮ ਦੇ ਵਿੱਚ ਸਿਡਨੀ ਦੇ ਵਿੱਚ ਅੱਜ ਜਿਹੜਾ ਮੌਸਮ ਆ ਉਹ ਬੜਾ ਖੁਸ਼ਗਵਾਰ ਮੌਸਮ ਆ ਜੀ ਸਿਡਨੀ ਦਾ, ਤੇ ਇਹਦੇ ਵਿੱਚ 20 ਡਿਗਰੀ ਤੋਂ ਲੈ ਕੇ 23 ਡਿਗਰੀ ਤੱਕ ਟੈਂਪਰੇਚਰ ਅੱਜ ਸਿਡਨੀ ਦੇ ਵਿੱਚ ਰਹਿਣਾ ਜੀ। ਇਦੋਂ ਵਧੀਆ ਕਹਿੰਦੇ ਨਹੀਂ ਹੁੰਦੇ ਟੈਂਪਰੇਚਰ ਨਹੀਂ ਹੋ ਸਕਦਾ। ਤੇ ਮੈਲਬਨ ਦੇ ਵਿੱਚ 13 ਤੋਂ 22 ਡਿਗਰੀ ਨਾਲ ਕਾਫੀ ਠੰਡ ਮਹਿਸੂਸ ਹੋ ਰਹੀ ਆ। ਬ੍ਰਿਸਬਨ 22 ਤੋਂ 34 ਡਿਗਰੀ ਦੇ ਨਾਲ ਥੋੜਾ ਜਿਹਾ ਗਰਮ ਆ, ਤੇ ਪਰਥ ਵੀ 20 ਤੋਂ 33 ਡਿਗਰੀ ਆ। ਐਡਲੇਡ 13 ਤੋਂ 29 ਡਿਗਰੀ ਟੈਂਪਰੇਚਰ ਨਾਲ ਖੁਸ਼ਗਵਾਰ ਆ ਜੀ, ਤੇ ਕੈਨਬਰਾ 12 ਤੋਂ 25 ਡਿਗਰੀ, ਤੇ ਹੋਬਰਟ ਦੀ ਗੱਲ ਕਰੀਏ ਤਾਂ 11 ਤੋਂ 21 ਡਿਗਰੀ ਆ, ਤੇ ਡਾਰਵਿਨ ਦੇ ਵਿੱਚ 25 ਤੋਂ 30 ਡਿਗਰੀ ਟੈਂਪਰੇਚਰ ਜਿਹੜਾ ਅੱਜ ਰਹਿਣ ਦੀ ਸੰਭਾਵਨਾ। ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਜਿੱਥੇ ਤੁਹਾਡੀਆਂ ਗੱਲਾਂ ਸੁਣਨੀਆਂ, ਜੇ ਤੁਸੀਂ ਫੋਨ ਕਾਲ ਕਰਨੀ ਹੈ ਤਾਂ ਕਰ ਸਕਦੇ ਹੋ 02-86-98-11 ਦੇ ਉੱਤੇ। ਪਰ ਨਾਲ ਨਾਲ ਆਪਾਂ ਅੱਜ ਨਾ ਇੱਕ ਮੁਲਾਕਾਤ ਕਰਾਉਣੀ ਹੈ ਤੁਹਾਡੀ, ਤੇ ਮੁਲਾਕਾਤ ਆਪਾਂ ਕੋਸ਼ਿਸ਼ ਕਰਦੇ ਹਾਂ ਜੀ ਸਾਡੇ ਬੜੇ ਪਿਆਰੇ ਮਿੱਤਰ ਆ ਜੀ ਯਾਦਵਿੰਦਰ ਸਿੰਘ ਕਰਫਿਊ, ਜਿਹੜੇ ਕਿ ਅੱਜ ਕੱਲ੍ਹ ਆਸਟ੍ਰੇਲੀਆ ਦੇ ਟੂਰ ਦੇ ਉੱਤੇ ਆਏ ਹੋਏ ਆ, ਤੇ ਅਸੀਂ ਅੱਜ ਉਹਨਾਂ ਨਾਲ ਮੁਲਾਕਾਤ ਕਰਨੀ ਆ। ਤੇ ਉਹ ਮੁਲਾਕਾਤ ਆ ਜਿਹੜੀ ਹੁਣ ਤੋਂ 5-10 ਮਿੰਟਾਂ ਬਾਅਦ ਕਰਾਂਗੇ। ਬਹੁਤ ਸਾਰੇ ਸੱਜਣ ਮਿੱਤਰ ਉਹਨਾਂ ਨੂੰ ਆਲਰੇਡੀ ਜਾਣਦੇ ਆ ਜੀ, ਪਰ ਜਿਹੜੇ ਸੱਜਣ ਮਿੱਤਰ ਨਵੇਂ ਜੁੜੇ ਆ ਜਾਂ ਖ਼ਬਰਾਂ ਦੀ ਦੁਨੀਆਂ ਤੋਂ ਜਾਂ ਇਹਨਾਂ ਦੂਰੀਆਂ ਤੋਂ ਦੂਰ ਆ, ਉਹਨਾਂ ਦੱਸ ਦਈਏ ਜੀ ਅੱਜ ਕੱਲ੍ਹ ਦੀ ਪੀੜ੍ਹੀ ਜੋ ਉੱਭਰ ਰਹੇ ਜਰਨਲਿਸਟ ਦੇ ਵਿੱਚ ਇੱਕ ਉਹਨਾਂ ਦਾ ਚੰਗਾ ਮੁਕਾਮ ਬਣਾਇਆ ਉਹਨਾਂ ਨੇ, ਤੇ ਬੜੇ ਵਧੀਆ ਉਹਨਾਂ ਨੇ ਜਿਹੜੇ ਉਹਨਾਂ ਦੇ ਵਿਚਾਰ ਜਾਂ ਉਹਨਾਂ ਦੇ ਸ਼ੋਅ ਹੁੰਦੇ ਆ ABP ਸਾਂਝਾ ਦੇ ਉੱਤੇ, ਉਹ ਲਗਾਤਾਰ ਤੁਸੀਂ TV ਦੇ ਉੱਤੇ ਉਹਨਾਂ ਦੇ ਸ਼ੋਅ ਦੇਖਦੇ ਰਹਿੰਦੇ ਹੋ, ਤੇ ਇੱਥੇ ਵੀ ਉਹ ਆਸਟ੍ਰੇਲੀਆ ਚ ਵੀ ਹਾਂਜੀ ਰੇਡੀਓ ਲਈ ਉਹ ਕੰਮ ਕਰਦੇ ਆ। ਸੋ ਬਹੁਤ ਵਧੀਆ ਉਹਨਾਂ ਦਾ ਜਿਹੜਾ ਆਪਣੇ ਕੰਮ ਪ੍ਰਤੀ ਉਹਨਾਂ ਦੀ ਲਗਨ ਆ। ਸੋ ਉਹਨਾਂ ਨਾਲ ਵੀ ਆਪਾਂ ਗੱਲਬਾਤ ਅੱਜ ਕਰਾਉਣੀ ਹੈ ਜੀ, ਤੇ ਉਸ ਗੱਲਬਾਤ ਦੇ ਵਿੱਚ ਆਪਾਂ ਜੇ ਤੁਸੀਂ ਵੀ ਕੋਈ ਉਹਨਾਂ ਨਾਲ ਸਵਾਲ ਜਵਾਬ ਕਰਨਾ ਚਾਹੁੰਦੇ ਹੋ ਤਾਂ ਜਦੋਂ ਮਰਜ਼ੀ ਜੀ ਈਮੇਲ ਜ਼ਰੀਏ ਜਾਂ ਮੈਸੇਜ ਜ਼ਰੀਏ ਤੁਸੀਂ ਕਰ ਸਕਦੇ ਹੋ। ਸੋ ਫਿਲਹਾਲ ਜਿਹੜੀ ਆਪਾਂ ਜਿਹੜੀ ਖ਼ਬਰਾਂ ਦੀ ਜੇ ਗੱਲ ਕਰੀਏ ਤਾਂ ਥੋੜੀਆਂ ਬਹੁਤ ਖ਼ਬਰਾਂ ਦੇ ਵਿੱਚ ਮਾਮਲੇ 'ਚ ਨਾ ਜਿਹੜੀ ਚਰਚਾ ਚੱਲ ਰਹੀ ਆ ਉਹ ਚੱਲ ਰਹੀ ਆ ਜੀ, ਮਨਮੋਹਨ ਸਿੰਘ ਹੋਰਾਂ ਦਾ ਜਿਹੜਾ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜਿਹੜਾ ਕੱਲ੍ਹ ਇੱਕ ਦੌਰਾ ਕੀਤਾ ਉਹਨਾਂ ਨੇ ਸ੍ਰੀ ਕੇਸਗੜ੍ਹ ਸਾਹਿਬ ਦਾ, ਤੇ ਉਹਨਾਂ ਨੇ 350ਵੇਂ ਪ੍ਰਕਾਸ਼ ਪੁਰਬ ਮੌਕੇ ਦੇ ਉੱਤੇ ਆਪਣੀ ਹਾਜ਼ਰੀ ਲਗਾਈ ਹੈ ਜੀ। ਤੇ ਕੁਛ ਨਾ ਕੁਛ ਸੁਨੇਹਾ ਵੀ ਆ ਪਾਵਰ ਦਾ ਸੁਨੇਹਾ, ਕਿਉਂਕਿ ਜਦੋਂ ਅਕਾਲੀਆਂ ਦੀ ਪਾਵਰ ਸੀ ਉਦੋਂ ਅਕਾਲੀਆਂ ਦਾ ਜਿਹੜਾ ਉੱਥੇ ਦਬਦਬਾ ਸੀ, ਤੇ ਹੁਣ ਜੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਆ ਤਾਂ ਕਾਂਗਰਸ ਨੇ ਉੱਥੇ ਆਪਣੇ ਪੱਧਰ ਦੇ ਉੱਤੇ ਬੜੀ ਵੱਡੀ ਜਿਹੜੀ ਹਾਜ਼ਰੀ ਉੱਥੇ ਲਵਾਈ ਆ। ਸੋ ਉਸ ਹਾਜ਼ਰੀ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਸੀ ਵੀ ਜਿਹੜਾ ਮਨੁੱਖਤਾ ਲਈ ਜਿਹੜਾ ਸਵੰਸ ਵਾਰਨ ਦੀ ਜਿਹੜੀ ਗੱਲ ਕਰੀਏ ਤਾਂ ਉਹ ਇੱਕੋ ਹੀ ਇਨਸਾਨ, ਇੱਕੋ ਹੀ ਰਹਿਬਰ, ਇੱਕੋ ਹੀ ਪੀਰ, ਇੱਕੋ ਹੀ ਪੈਗੰਬਰ ਦੇ ਹੱਥ ਆਈ ਹੈ, ਤੇ ਉਹ ਆ ਜੀ ਸ੍ਰੀ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਸੋ ਕਹਿਣੀ ਤੇ ਕਰਨੀ ਤੇ ਸੁਣਾਉਣੀ ਗੱਲ ਤੇ ਬਹੁਤ ਫਰਕ ਆ, ਪਰ ਜਦੋਂ ਤੁਸੀਂ ਗਹਿਰਾਈ ਨਾਲ ਕਿਸੇ ਵਿਸ਼ੇ ਨੂੰ ਸੋਚ ਕੇ ਦੇਖਦੇ ਹੋ ਤਾਂ ਉਦੋਂ ਰੰਗ ਟਿਕੜੇ ਹੋ ਜਾਂਦੇ ਆ, ਬੰਦੇ ਦਾ ਅੰਦਰ ਤੱਕ ਹਿੱਲ ਜਾਂਦਾ ਵੀ ਇਹ ਕੀ ਗੱਲ ਆ। ਕੱਲ ਬੜੀ ਪਿਆਰੀ ਇੱਕ ਸਟੋਰੀ ਗੁਰਪ੍ਰੀਤ ਗਿੱਲ ਹੋਰਾਂ ਨੇ ਸਾਂਝੀ ਕਰ ਰੱਖੀ ਸੀ ਜੀ, ਤੇ ਉਸ ਉਹਨਾਂ ਨੇ ਭਾਈ ਦਿਆਲ ਸਿੰਘ ਹੋਰਾਂ ਦੇ ਬਾਰੇ ਚ ਲਿਖਿਆ ਸੀ। ਭਾਈ ਦਿਆਲ ਸਿੰਘ ਸਿੱਖ ਕੌਮ ਦੇ ਵਿੱਚ ਇੱਕ ਅਨਮੋਲ ਜਿਹਾ ਨਾਮ ਬਣਿਆ ਹੋਇਆ, ਪਰ ਉਹਨਾਂ ਦੀ ਜਿਹੜੀ ਇੱਕ ਦੇਣ ਆ ਉਹ ਕਾਫੀ ਵੱਡੀ ਆ, ਤੇ ਉਹ ਜਿਹੜੀ ਉਹਨਾਂ ਨੇ ਜਿਹੜਾ ਵਰਤਾਰਾ ਸਾਂਝਾ ਕੀਤਾ ਹੋਇਆ ਸੀ ਗੁਰਪ੍ਰੀਤ ਗਿੱਲ ਹੋਰਾਂ ਨੇ, ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਹਿੰਦੇ ਵੀ ਭਾਈ ਦਿਆਲ ਸਿੰਘ ਹੋਰਾਂ ਨੇ ਉਸ ਟਾਈਮ ਦੇ ਵਿੱਚ ਇੱਕ ਜਿਹੜਾ ਟਾਈਮ ਸੀ ਸ਼ਹੀਦੀਆਂ ਤੋਂ ਬਾਅਦ ਦਾ ਟਾਈਮ ਆ, ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਤੋਂ ਬਾਅਦ ਦਾ, ਤੇ ਜਾਂ ਹੋਰ ਬਹੁਤ ਸਾਰੇ ਸਿੰਘਾਂ ਜੋ ਸ਼ਹੀਦ ਹੋਏ, ਤੇ ਉਦੋਂ ਉਹਨਾਂ ਨੂੰ ਉੱਥੇ ਹੀ ਉਹਨਾਂ ਦਾ ਸੰਸਕਾਰ ਕਰਕੇ ਇੱਕ ਬੀਬੀ ਬਣੀ ਤੇ ਉੱਥੇ ਹੀ ਰਾਖ ਟੱਪ ਦਿੱਤੀ ਜਾਂਦੀ ਸੀ, ਤੇ ਉਹ ਉਹਦੇ ਪੈੜਾਂ ਸਨ ਉਹਦਾ ਇਹ ਗੱਲ ਆਉਂਦੀ ਸੀ, ਸਾਥੀਆਂ ਚ ਗੱਲ ਆਉਂਦੀ ਸੀ, ਪਰ ਉਹ ਪਤਾ ਨੀ ਸੀ ਕਿੱਥੇ ਆ ਜਗ੍ਹਾ। ਤੇ ਕਹਿੰਦੇ ਭਾਈ ਦਿਆਲ ਸਿੰਘ ਹੋਰਾਂ ਨੇ ਆਪਣੀ ਮਿਹਨਤ ਨਾਲ ਥਾਂ ਥਾਂ ਜਗ੍ਹਾ ਪਤਾ ਪਕਾ ਕੇ ਤੇ ਉਹ ਥਾਂ ਲੱਭਣ ਦੇ ਵਿੱਚ ਜਿਹੜੀ ਕਾਮਯਾਬੀ ਹਾਸਲ ਕਰ ਲਈ, ਜਿੱਥੇ ਕਿ ਉਹਨਾਂ ਸ਼ਹੀਦਾਂ ਦੀ ਰਾਤ ਜਿਹੜੀ ਨੱਪੀ ਗਈ ਸੀ, ਤਾਂ ਉੱਥੇ ਜੀ ਇਹ ਗੁਰਦੁਆਰਾ ਸਾਹਿਬ ਬਣੀ ਤੇ ਉੱਥੇ ਸਾਰਾ ਕੁਛ ਜਿਹੜਾ ਅੱਜ ਜਿਹੜਾ ਫਤਿਹਗੜ੍ਹ ਸਾਹਿਬ ਦੇ ਵਿੱਚ ਮਹਿ ਉਹ ਬਣਦੇ ਆ, ਜਿਹਨੂੰ ਕਹਿ ਸਕਦੇ ਆ ਮੇਲੇ ਜੁੜਦੇ ਆ, ਜਾਤਾਂ ਤੇ ਲੋਕ ਪਹੁੰਚਦੇ ਆ, ਤਾਂ ਉਹ ਥਾਂ ਦੀ ਉਸਾਰੀ ਹੋਈ। ਪਰ ਕਹਿੰਦੇ ਜਿਸ ਦਿਨ ਉਸਾਰੀ ਹੋ ਗਈ, ਇਹ ਸਾਰੀ ਹੋਣ ਤੋਂ ਬਾਅਦ ਜਦੋਂ ਅਰਦਾਸ ਕਰਨੀ ਸੀ ਤਾਂ ਅਰਦਾਸੀ ਸਿੰਘ ਜਦੋਂ ਅਰਦਾਸ ਕਰਨ ਲਈ ਉੱਠੇ ਤਾਂ ਭਾਈ ਕਹਿੰਦੇ ਦਿਆਲ ਸਿੰਘ ਉੱਠ ਕੇ ਇਹਨਾਂ ਦੇ ਕੰਨ ਦੇ ਵਿੱਚ ਕੁਛ ਪਿਆ, ਤੇ ਜੋ ਕੰਨ ਚ ਕਹਿਣ ਸਾਰੀ ਜਿਹੜਾ ਅਰਦਾਸੀ ਸਿੰਘ ਸੀ ਉਹ ਠੰਭਰ ਗਏ ਤੇ ਉਹ ਕਹਿੰਦੇ ਮੈਂ ਨੀ ਅਰਦਾਸ ਕਰ ਸਕਦਾ ਇਸ ਚੀਜ਼ ਦੀ ਤੇ ਮਾਫ਼ੀ ਚਾਹੁੰਦਾ ਕਹਿੰਦੇ ਮੈਂ। ਤਾਂ ਕਹਿੰਦੇ ਜੀ ਜਦੋਂ ਇਸ ਕਹਿ ਕੇ ਬੈਠ ਗਏ ਤਾਂ ਭਾਈ ਦਿਆਲ ਸਿੰਘ ਨੇ ਖੁਦ ਆਪਣੇ ਜਿਹੜੇ ਗਲ ਦੇ ਵਿੱਚ ਪਰਨਾ ਪਾਇਆ ਜੀ, ਤੇ ਉਹ ਜਾ ਕੇ ਆਪ ਖੁਦ ਅਰਦਾਸ ਕਰਨ ਲਈ ਖੜੇ ਹੋ ਗਏ ਆ। ਤੇ ਉਹ ਜਦੋਂ ਅਰਦਾਸ ਹੋਈ ਉਸ ਅਰਦਾਸ ਨੂੰ ਸੁਣਨ ਵਾਲੇ ਜਾਂ ਉੱਥੇ ਮੌਜੂਦ ਲੋਕ ਉਹ ਸਾਰੇ ਦੇ ਸਾਰੇ ਅਚੰਭਤ ਰਹਿ ਗਏ ਵੀ ਇਹ ਕਿਹੋ ਜਿਹੀ ਅਰਦਾਸ, ਕਿਹੋ ਜਿਹੀ ਗੱਲ। ਤੇ ਉਹਨਾਂ ਨੇ ਉੱਥੇ ਜਿਹੜਾ ਵਹਾਅ ਹੰਝੂਆਂ ਦਾ ਵਹਾਅ ਲੋਕਾਂ ਦਾ ਚੱਲ ਪਿਆ, ਤੇ ਕਹਿੰਦੇ ਉਹ ਅਰਦਾਸ ਦੇ ਜਿਹੜੇ ਸ਼ਬਦ ਸਨ ਉਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਵਾਹਿਗੁਰੂ ਜੀ ਮੇਰਾ ਜਿਹੜਾ ਮੇਰਾ ਜਿਹੜਾ ਵੰਸ਼ ਆ ਜਾਂ ਜਿਹੜਾ ਮੇਰੀ ਮੇਰਾ ਜਿਹੜੀ ਕਹਿ ਸਕਦੇ ਹਾਂ ਇੱਕ ਚੱਲਣੀ ਹੈ, ਜਿਹੜੀ ਮੇਰੀ ਪੀੜ੍ਹੀ ਚੱਲਣੀ ਹੈ ਉਹ ਸਾਰਾ ਦਾ ਸਾਰਾ ਮੇਰਾ ਵੰਸ਼ ਤੋਂ ਬਾਅਦ ਖਤਮ ਹੋ ਜਾਵੇ ਤੇ ਮੈਨੂੰ ਵੰਸ਼ ਦੀ ਨਾਂ ਮੇਰਾ ਅੱਗੇ ਚੱਲੇ, ਇਹ ਤੁਹਾਡੇ ਮੂਹਰੇ ਹੱਥ ਜੋੜ ਕੇ ਅਰਦਾਸ ਜੋੜ ਦੀ ਹੈ। ਉਹ ਸਾਰੇ ਹੈਰਾਨ ਰਹਿ ਗਏ ਵੀ ਯਾਰ ਇਸ ਬੰਦੇ ਨੇ ਆਪਣਾ ਸਾਰਾ ਕੁਛ ਲਾ ਕੇ ਇੰਨੀ ਮਿਹਨਤ ਕਰਕੇ ਇੱਕ ਉਹ ਸਥਾਨ ਕਾਇਮ ਕੀਤਾ ਤੇ ਜਿਹੜੇ ਸਥਾਨ ਦੀ ਅੱਜ ਤੱਕ ਆਪਾਂ ਨੂੰ ਪਤਾ ਹੀ ਲੱਗ ਗਿਆ ਸੀ ਕੀ ਮਹਿਮਾ, ਪਰ ਉਸ ਟਾਈਮ ਵੀ ਇਹ ਅਹਿਸਾਸ ਕੀਤਾ ਜਾ ਸਕਦਾ ਸੀ ਵੀ ਸਿੱਖ ਕੌਮ ਦੇ ਵਿੱਚ ਇਹਦੀ ਕੀ ਅਹਿਮੀਅਤ ਹੋਊ। ਤਾਂ ਉਹ ਬੰਦਾ ਇਹ ਕਿਉਂ ਕਹਿ ਰਿਹਾ? ਤੇ ਜੇ ਉਹਨਾਂ ਨੂੰ ਪੁੱਛਿਆ ਤਾਂ ਉਹ ਕਹਿੰਦੇ ਵੀ ਦੇਖੋ ਵੀ ਕੱਲ ਨੂੰ ਜੇ ਮੇਰਾ ਵੰਸ਼ ਜਿਉਂਦਾ ਰੂਹ ਆ ਤਾਂ ਹੋ ਸਕਦਾ ਇਹਦੇ ਤੇ ਦਾਅਵਾ ਕਰੇ ਇਸ ਥਾਂ ਦੇ ਉੱਤੇ ਵੀ ਸਾਡੇ ਬਜ਼ੁਰਗ ਨੇ ਪੈਸਾ ਲਾਇਆ, ਸਾਡੇ ਬਜ਼ੁਰਗ ਨੇ ਮਿਹਨਤ ਕੀਤੀ, ਸਾਡੇ ਬਜ਼ੁਰਗ ਨੇ ਬਣਾਇਆ। ਤੇ ਪਰ ਮੈਂ ਕਹਣਾ ਇਹ ਸਾਹਿਬ ਕਮਾਲ ਦਾ ਜਿਹੜਾ ਇਹ ਗੁਰੂ ਗੋਬਿੰਦ ਸਿੰਘ ਜੀ ਬੰਦਾ ਪੈਸਾ ਸੀ ਉਹਨਾਂ ਨੇ ਬਣਵਾਇਆ ਤੇ ਉਹਨਾਂ ਦਾ ਹੀ ਰਵੇ ਸਦਾ ਥਾਂ। ਸੋ ਇਸ ਕਰਕੇ ਕੋਈ ਇਹੋ ਜਿਹੀ ਚੀਜ਼ ਵਿਚਾਲੇ ਨਾ ਆਵੇ ਜਿਹੜੀ ਚੀਜ਼ ਕਦੇ ਮੇਰੇ ਤੇ ਮੇਰੇ ਗੁਰੂ ਦੇ ਵਿਚਾਲੇ ਆਵੇ। ਸੋ ਬਿਹਤਰ ਇਹੀ ਹੈ ਵੀ ਮੇਰਾ ਬੰਸ ਹੀ ਨਾ ਚੱਲੇ ਤੇ ਬਸ ਇੱਥੇ ਹੀ ਨਿਬੜ ਜੇ ਗੱਲ, ਤੇ ਉਦੋਂ ਬਾਅਦ ਇਹ ਗੁਰੂ ਸਾਹਿਬ ਦਾ ਸਮਰਪਿਤ ਤੇ ਗੁਰੂ ਸਾਹਿਬ ਦਾ ਹੀ ਹੋ ਕੇ ਰਹੇ ਜੇ ਸਾਰਾ ਕੁਛ। ਸੋ ਇਹ ਜਿਹੀਆਂ ਕੁਰਬਾਨੀਆਂ, ਲਸਾਨੀ ਕੁਰਬਾਨੀਆਂ ਤੇ ਇਹਨਾਂ ਨਾਲ ਜਿਹੜਾ ਸਾਡਾ ਭਰਿਆ ਪਿਆ ਜੀ ਸਾਡਾ ਇਤਿਹਾਸ। ਸੋ ਇਸ ਇਤਿਹਾਸ ਨੂੰ ਚੇਤੇ ਕਰਦੇ ਹੋਏ ਤਾਂ ਹੀ ਇੰਨਾ ਕੁਛ ਹੋ ਰਿਹਾ। ਇਹ ਨੀ ਹੈਗਾ ਵੀ ਐਵੇਂ ਮਹਿਮਾ ਕੀਤੀ ਜਾ ਰਹੀ ਹੈ ਜਾਂ ਐਵੇਂ ਬਿਨਾਂ ਮਤਲਬ ਲੋਕ ਕਹਿ ਰਹੇ ਆ ਵੀ ਗੱਲ ਨੂੰ ਵਧਾ ਚੜਾ ਰਹੇ ਆ, ਇਹ ਨੀ। ਉਹਦੇ ਪਿੱਛੇ ਬਹੁਤ ਵੱਡੀ ਵੱਡੀਆਂ ਕੁਰਬਾਨੀਆਂ ਤਾਂ ਅੱਜ ਦੇ ਦਿਹਾੜੇ ਆਏ ਆ। ਸੋ ਜੋਗਿੰਦਰ ਸਿੰਘ ਸੋਹੀ ਸਿਡਨੀ ਤੋਂ ਜੁੜੇ ਆ ਜੀ, ਕਹਿੰਦੇ ਗੁੱਡ ਮਾਰਨਿੰਗ ਬ੍ਰਦਰ ਐਂਡ ਮੈਰੀ ਕ੍ਰਿਸਮਸ ਟੂ ਯੂ ਐਂਡ ਆਲ ਹਰਮਨ ਲਿਸਨਰਸ, ਵੈਰੀ ਨਾਈਸ ਐਂਡ ਕੂਲ ਵੈਦਰ ਇਨ ਸਿਡਨੀ, ਲਿਟਲ ਡ੍ਰਿਜ਼ਲਿੰਗ। ਸੋ ਬਿਲਕੁਲ ਜੀ, ਦੇਖੋ ਮੌਸਮ ਅੱਜ ਦਾ ਦੱਸ ਰਿਹਾ ਸਿਡਨੀ ਦੇ ਵਿੱਚ ਕਾਫੀ ਵਧੀਆ, ਤੇ ਕ੍ਰਿਸਮਸ ਦੀਆਂ ਜਿਹੜੀਆਂ ਮੁਬਾਰਕਾਂ ਤੁਹਾਨੂੰ ਵੀ ਤੇ ਸਾਰੇ ਸਾਡੇ ਉਹਨਾਂ ਗੋਰੇ ਮਿੱਤਰਾਂ ਨੂੰ, ਉਹਨਾਂ ਲੋਕਾਂ ਨੂੰ, ਧਰਮ ਮੰਨਣ ਵਾਲਿਆਂ ਨੂੰ ਜਿਹੜੇ ਇਸ ਧਰਮ ਨੂੰ ਦੇ ਪੈਰੋਕਾਰ ਨੇ, ਅਸੀਂ ਉਹਨਾਂ ਨੂੰ ਸਾਰਿਆਂ ਨੂੰ ਵਧਾਈਆਂ ਦਿੰਦੇ ਹਾਂ ਅੱਜ ਦੇ ਇਹਨਾਂ ਦੇ ਖਾਸ ਦਿਹਾੜੇ ਦੇ ਉੱਤੇ, ਤੇ ਉਮੀਦ ਕਰਦੇ ਹਾਂ ਵੀ ਉਹਨਾਂ ਦਾ ਦਿਹਾੜਾ ਬਹੁਤ ਵਧੀਆ ਹੋਵੇ। ਤੇ ਧੰਨਵਾਦ ਜੀ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਹੋ। ਸੋ ਮੈਨੂੰ ਲੱਗਦਾ ਆਪਾਂ ਨਾ ਇੱਕ ਬ੍ਰੇਕ ਤੇ ਲੈ ਲਈਏ ਥੋੜਾ, ਤੇ ਕੀ ਇਸ ਤਰ੍ਹਾਂ ਮੈਂ ਕੋਸ਼ਿਸ਼ ਕਰਦਾ ਸਾਡੇ ਜਿਹੜੇ ਮਹਿਮਾਨ ਜਸਵਿੰਦਰ ਸਿੰਘ ਆਏ ਹੋਏ ਆ ਤੇ ਉਹਨਾਂ ਨਾਲ ਜੋੜਨ ਦੀ, ਤੇ ਉਹਨਾਂ ਨਾਲ ਫਿਰ ਗੱਲਬਾਤ ਕਰਦੇ ਹਾਂ ਜੀ, ਤੇ ਮਿਲਦੇ ਹਾਂ ਸਪੀਕ ਉਸ ਪਾਰ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ, ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +9175080144489 ਤੇ, ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612 859 2811, ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਤੁਹਾਡੇ ਦਿਨ ਨੇ ਤੁਹਾਡੇ ਕੱਢੀਆਂ ਹੀ ਨੇ ਰਾਤਾਂ ਸੋਚਿਆ ਸੀ ਮੈਂ ਕਦੇ ਚੰਨ ਨੂੰ ਇਹ ਵੇਖਣਾ ਪਾਲ ਮੁੱਕੀਆ ਕੇ ਮੁਖੜੇ ਹਸੀਨ ਤੇ ਤਾਰਿਆਂ ਦੇ ਦੇਸ ਰਹਿਣ ਵਾਲਿਓ ਯਾਦ ਕਰਦਾ ਏ ਰਹਿੰਦਾ ਜੋ ਜ਼ਮੀਨ ਤੇ ਓਹ ਰੱਬ ਦੇ ਮੂੰਹੋਂ ਵੀ ਤੁਹਾਨੂੰ ਮਾਸ਼ਾਅੱਲਾ ਨਿਕਲੇ ਤੁਹਾਡੀ ਦੇਵਾਂ ਕੀ ਮਿਸਾਲ ਤੁਸੀਂ ਆਪ ਬੇਮਿਸਾਲ ਹੋ ਲੇਖਾਂ ਨੂੰ ਜਗਾਉਣ ਵਾਲੇ ਹੁਸਨ ਕਮਾਲ ਹੋ ਨਾਮ ਹੈ ਦੁਆ ਤੁਹਾਡਾ ਪਤਾ ਲੱਗਿਆ ਕਰੋ ਗੌਰ ਸਾਡੇ ਬੋਲੇ ਹੋਏ ਅਮੀਨ ਤੇ ਯਾਦ ਕਰਦਾ ਏ ਰਹਿੰਦਾ ਜੋ ਜ਼ਮੀਨ ਤੇ ਸਾਨੂੰ ਇੱਕ ਵੀ ਨੀ ਚੁਣਦਾ ਸਾਨੂੰ ਹੱਸ ਕੇ ਬੁਲਾ ਲੋ ਅਸੀਂ ਬੜੇ ਬੇਉਮੀਦ ਹਾਂ ਬੋਲਦੇ ਹਾਂ ਸੱਚ ਅਸੀਂ ਥੋੜੇ ਜੇ ਅਜੀਬ ਹਾਂ ਪਿਆਰ ਦਿਆਂ ਰੰਗਾਂ ਵਿੱਚ ਰੰਗੇ ਰਹਿਣ ਦੋ ਸੱਟ ਮਾਰਿਓ ਨਾ ਕਹਿੜੇ ਦੇ ਯਕੀਨ ਤੇ
ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਅਕਾਊਂਟ ਸੈਟ ਹਰਮਨ ਰੇਡੀਓ .com ਜਾਂ ਹਰਮਨ ਰੇਡੀਓ .com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ ਬਲੈਕਬੇਰੀ ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ
ਕੋਂਗੋ ਦੀ ਇੱਕ ਕਹਾਵਤ ਅਨੁਸਾਰ ਜਿਸ ਨੂੰ ਔਰਤ ਦਾ ਗਾਲੜੀ ਹੋਣਾ ਚੰਗਾ ਨਹੀਂ ਲੱਗਦਾ ਉਸ ਨੂੰ ਵਿਆਹ ਨਹੀਂ ਕਰਾਉਣਾ ਚਾਹੀਦਾ ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ ਬਾਹਰੀ ਦਿਖਾਵੇ ਬਾਰੇ ਜਰਮਨੀ ਵਾਲੇ ਕਹਿੰਦੇ ਹਨ ਲੰਬੀ ਦਾੜੀ ਤੇ ਲੰਬਾ ਕੋਟ ਰਲ ਕੇ ਵੀ ਇੱਕ ਫਿਲਾਸਫਰ ਪੈਦਾ ਨਹੀਂ ਕਰ ਸਕਦੇ ਸੰਸਾਰ ਪ੍ਰਸਿੱਧ ਮੁਹਾਵਰੇ ਕਿਤਾਬ ਪਰਮਿੰਦਰ ਸੋਢੀ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ
ਪ੍ਰੋਗਰਾਮ ਚੱਲ ਰਿਹਾ ਲਹਿਰਾ ਤੇ ਮੈਂ ਤੁਹਾਡਾ ਦੋਸਤ ਮਿੰਟ ਪਾੜਾ ਇਸ ਟਾਈਮ ਨੈਦਰਲੈਂਡ ਚ ਤੁਸੀਂ ਤੇ ਅੱਜ ਆਪਾਂ ਇੱਕ ਗੱਲਬਾਤ ਵੀ ਕਰਾਉਣੀ ਜੀ ਮੈਨੂੰ ਲੱਗਦਾ ਕੋਈ ਆਵਾਜ਼ ਦੇ ਵਿੱਚ ਮੇਰੀ ਪ੍ਰੋਬਲਮ ਆ ਤੇ ਮੈਂ ਕੋਸ਼ਿਸ਼ ਕਰਦਾ
ਹੁਣ ਸੁਣ ਰਿਹਾ ਗਾ ਬਸ ਬਿਜਲੀ ਵਿੱਚ ਵਿੱਚ ਮਿੰਟੂ ਜੀ ਆਵਾਜ਼ ਥੋੜੀ ਟੁੱਟ ਰਿਹਾ ਗਾ
ਜੀ 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 ਮੈਂ ਕੋਸ਼ਿਸ਼ ਕਰਦਾ ਹੁਣ ਆਵਾਜ਼ ਦੀ ਜਿਹੜੀ ਦਿੱਕਤ ਦੂਰ ਕਰਦਾ ਜੀ 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 ਸੋ ਮੈਂ ਗੱਲ ਕਰ ਰਿਹਾ ਸੀ ਜੀ ਜਨ ਨਿਗਮ ਦੇ ਬਾਰੇ ਤੇ ਜਨ ਨਿਗਮ ਦੇ ਵਿੱਚ ਆਧੁਨਿਕਤਾ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਤੇ ਉਹ ਤਬਦੀਲੀ ਇਹ ਆਈ ਆ ਵੀ ਜਿਹੜਾ ਆਧੁਨਿਕ ਤੋਂ ਗੱਲ ਹੋ ਜਾਂਦੀ ਆ ਉਹਦਾ ਦਾਇਰਾ ਬਹੁਤ ਵੱਧ ਗਿਆ ਅੱਗੇ ਜਰਨਲਿਜ਼ਮ ਜੇ ਪੰਜਾਬ ਦਾ ਕੋਈ ਜਰਨਲਿਸਟ ਸੀ ਤਾਂ ਉਹ ਛੋਟੇ ਜਿਹੇ ਦਾਇਰੇ ਦੇ ਵਿੱਚ ਸਿਮਟ ਕੇ ਰਹਿ ਗਿਆ ਸੀ ਤੇ ਪਰ ਹੁਣ ਦਾਇਰਾ ਜਿਹੜਾ ਤਾਂ ਦੁਨੀਆ ਹੋ ਗਿਆ ਤੇ ਦੁਨੀਆ ਹੋਣ ਤੋਂ ਬਾਅਦ ਜਿਹੜੀਆਂ ਤੁਹਾਡਾ ਮੁਲਾਂਕਣ ਵੀ ਪੈਂਦਾ ਤੇ ਉਸ ਮੁਲਾਂਕਣਾਂ ਦੇ ਵਿੱਚ ਬਹੁਤ ਘੱਟ ਜਿਹੜੇ ਲੋਕ ਜਿਹੜੇ ਪ੍ਰਵਾਨ ਚੜੇ ਆ ਉਹਨਾਂ ਚੋਂ ਬਾਈ ਜਗਵਿੰਦਰ ਕਰਫਿਊ ਹੋਰਾਂ ਦਾ ਇੱਕ ਨਾਂ ਜਿਹੜੇ ਕਿ ਦੁਨੀਆ ਭਰ ਦੇ ਵਿੱਚ ਉਹਨਾਂ ਦੀ ਜਿਹੜੀ ਜਰਨਲਿਜ਼ਮ ਨੂੰ ਲੋਕਾਂ ਨੇ ਚਲਾਇਆ ਤੇ ਉਹ ਪ੍ਰਵਾਨ ਚੜੇ ਆ ਸੋ ਆਪਾਂ ਜੀਆ ਕਹਿੰਦੇ ਉਹਨਾਂ ਨੂੰ ਤੇ ਨਾਲ ਹੀ ਆਪਾਂ ਫੇਰ ਉਹਨਾਂ ਤੋਂ ਜਾਣਦੇ ਆ ਉਹਨਾਂ ਦੇ ਇਸ ਸਫ਼ਰ ਬਾਰੇ ਸੋ ਜਗਵਿੰਦਰ ਬਾਈ ਸਵਾਗਤ ਆ ਤੁਹਾਡਾ ਆਰਨੋਵੇਟਿਵ ਦੇ ਪ੍ਰੋਗਰਾਮ ਲੈਣਾ ਜੀ
ਸਤਿ ਸ੍ਰੀ ਅਕਾਲ ਮਿੰਟੂ ਬਾਈ ਜੀ ਔਰ ਮੈਂ ਹਜੇ ਦਿੱਲੀ ਚ ਉਤਰੇ ਹੀ ਆ ਤੇ ਗੱਲ ਤੁਹਾਡੇ ਨਾਲ ਪਹਿਲਾਂ ਵੀ ਹੁੰਦੀ ਰਹੀ ਤੇ ਤੁਹਾਡਾ ਬਹੁਤ ਧੰਨਵਾਦ ਕਿ ਮੈਂ ਅਜੇ ਐਡਲੈਂਡ ਦੀ ਧਰਤੀ ਤੇ ਪੈਰ ਰੱਖਿਆ ਤੇ ਤੁਸੀਂ ਨਾਲ ਦੀ ਨਾਲ ਹੀ ਪੱਤਰਕਾਰਾਂ ਦੀ ਜਿਹੜੀ ਪਛਾਣ ਹੁੰਦੀ ਆ ਆਨਲਾਈਨ ਰਹਿਣਾ ਲਾਈਵ ਹੋਣਾ ਜਾਂ ਲਗਾਤਾਰ ਜਿਹੜਾ ਜਿੱਥੇ ਵੀ ਅਸੀਂ ਜਾਂਦੇ ਹਾਂ ਸਾਡਾ ਪ੍ਰੋਫੈਸ਼ਨ ਹਮੇਸ਼ਾ ਸਾਡੇ ਨਾਲ ਹੁੰਦਾ ਗਾ ਸਾਡਾ ਪੈਸ਼ਨ ਹਮੇਸ਼ਾ ਸਾਡੇ ਨਾਲ ਹੁੰਦਾ ਗਾ ਤੇ ਇੱਕ ਖੂਬਸੂਰਤ ਗੱਲ ਲੱਗੀ ਕਿ ਮੈਂ ਜੇ ਉਤਰੇ ਸੀ ਤੁਸੀਂ ਨਾਲ ਦੀ ਨਾਲ ਕਿਹਾ ਕਿ ਆਓ ਸਭ ਤੋਂ ਪਹਿਲਾਂ ਆਪਾਂ ਲਹਿਰਾਂ ਪ੍ਰੋਗਰਾਮ ਦੇ ਉੱਤੇ ਲਾਈਵ ਜਾਂਦੇ ਹਾਂ ਤਾਂ ਮੈਨੂੰ ਇਹ ਲੱਗਦਾ ਗਾ ਕਿ ਜਿਹੜੀ ਤੁਸੀਂ ਗੱਲ ਕਹੀ ਕਿ ਪੱਤਰਕਾਰੀ ਦੇ ਬਾਰੇ ਜਾਂ ਮੇਰੇ ਕੰਮ ਬਾਰੇ ਤਾਂ ਮੈਨੂੰ ਇੱਕ ਵੱਡੀ ਗੱਲ ਇਹ ਲੱਗੀ ਹੈ ਕਿ ਇੱਕ ਤਾਂ ਪੂਰੀ ਦੁਨੀਆ ਗਲੋਬਲ ਹੋਈ ਹੈ ਪਿਛਲੇ ਸਮੇਂ ਦੇ ਅੰਦਰ ਜਿਹੜੀ ਪੂਰੀ ਦੁਨੀਆ ਪੰਜਾਬੀ ਇੱਕ ਗਲੋਬਲ ਕਮਿਊਨਿਟੀ ਹੈ ਇਸ ਟਾਈਮ ਪੰਜਾਬ ਸਿਰਫ ਪੰਜਾਬ ਦੇ ਨਕਸ਼ੇ ਤੇ ਨਹੀਂ ਵਸਦਾ ਪੰਜਾਬ ਪੂਰੀ ਦੁਨੀਆ ਚ ਵਸਦਾ ਦੂਜੀ ਗੱਲ ਇਹ ਕਿ ਇਹ ਦੌਰ ਕੋਸਮੋਪੋਲੀਟਨ ਦੌਰ ਹੈਗਾ ਯਾਨੀ ਪੂਰੀ ਦੁਨੀਆ ਇਧਰੋਂ ਉਧਰ ਉਧਰੋਂ ਇਧਰ ਜਾ ਰਹੀ ਹੈ ਇੱਕ ਕੋਸਮੋਪੋਲੀਟਨ ਜਿਹੜੀ ਦੁਨੀਆ ਬਣ ਰਹੀ ਹੈਗੀ ਤੇ ਹਰ ਥਾਂ ਦੇ ਉੱਤੇ ਜਿਹੜੇ ਵੱਖਰੀਆਂ ਵੱਖਰੀਆਂ ਨੈਸ਼ਨੈਲਿਟੀਜ਼ ਦੇ ਲੋਕ ਵੱਖਰੇ ਵੱਖਰੇ ਖਿੱਤਿਆਂ ਤੋਂ ਲੋਕ ਇੱਕ ਥਾਂ ਦੇ ਉੱਤੇ ਆ ਰਹੇ ਨੇ ਤਾਂ ਮੈਂ ਹੁਣ ਤੱਕ ਮੈਲਬਰਨ ਰਿਹਾ ਕਾਫੀ ਦਿਨ ਸਿਡਨੀ ਗਿਆ ਕੈਨਬਰਾ ਗਿਆ ਤੇ ਮੈਂ ਇੱਕ ਲਾਈਵ ਵੀ ਕੀਤਾ ਸੀ ਦੋਸਤਾਂ ਨਾਲ ਮੈਨੂੰ ਮਹਿਸੂਸ ਹੋਇਆ ਕਿ ਜਿਹੜੀ ਇੱਕੋ ਹੀ ਗੱਲ ਮੈਨੂੰ ਬੜੀ ਇੰਪੋਰਟੈਂਟ ਲੱਗੀ ਆ ਕਿ ਉਹ ਹੈ ਕਿ ਮੈਂ ਕੰਪੈਰੀਜ਼ਨ ਕਰਨ ਦੀ ਕੋਸ਼ਿਸ਼ ਕੀਤੀ ਕਿ ਬਾਕੀ ਕਮਿਊਨਿਟੀਜ਼ ਦਾ ਬਿਜ਼ਨਸ ਕੀ ਆ ਬਾਕੀ ਕਮਿਊਨਿਟੀਜ਼ ਕੀ ਕਰਦੀਆਂ ਨੇ ਸਾਡੇ ਨਾਲ ਇਕਨੋਮਿਕ ਤੌਰ ਤੇ ਸਮਰਿੱਧ ਨੇ ਤੇ ਚਾਈਨੀਜ਼ ਮੈਲਬਰਨ ਸਿਟੀ ਦੇ ਉੱਤੇ ਚਾਈਨੀਜ਼ ਦਾ ਕਬਜ਼ਾ ਇੱਕ ਤਰ੍ਹਾਂ ਦਾ ਉਹਨਾਂ ਦੇ ਘਰ ਵੀ ਸਿਟੀ ਚ ਨੇ ਉਹਨਾਂ ਦਾ ਸਭ ਕੁਛ ਸਿਟੀ ਦੇ ਅੰਦਰ ਆ ਪਰ ਜਿਹੜੀ ਬੜੀ ਇੰਪੋਰਟੈਂਟ ਗੱਲ ਮੈਨੂੰ ਇਹ ਲੱਗੀ ਕਿ ਬਾਕੀ ਕਮਿਊਨਿਟੀਜ਼ ਦੇ ਨਾਲੋਂ ਜੋ ਪੰਜਾਬੀਆਂ ਦਾ ਜਾਂ ਸਾਡੀ ਇੰਡੀਅਨ ਕਮਿਊਨਿਟੀ ਦਾ ਇਹ ਹੈਗਾ ਕਿ ਜਿਵੇਂ ਬੰਦਾ ਕਹਿੰਦਾ ਕਿ ਹੂ ਆਈ ਐਮ ਤਾਂ ਹੂ ਵੀ ਆਰ ਇਹ ਪੰਜਾਬੀਆਂ ਚ ਹਮੇਸ਼ਾ ਰਿਹਾ ਇਸ ਥਿੰਕ ਹੈਗਾ ਕਿ ਜਦੋਂ ਇਹ ਥੋੜਾ ਜਿਹਾ ਇਕਨੋਮਿਕਲੀ ਸਮਰਿੱਧ ਹੁੰਦੇ ਨੇ ਥੋੜਾ ਜਿਹਾ ਹੀ ਜ਼ਿਆਦਾ ਵੀ ਨਾ ਹੋਣ ਜਦੋਂ ਜਦੋਂ ਜਿਹੜੇ ਪੰਜਾਬੀ ਥੋੜਾ ਜਿਹਾ ਸਮਰਿੱਧ ਹੁੰਦੇ ਨੇ ਚਾਹੇ ਉਹ ਕੈਨੇਡਾ ਅਮੈਰੀਕਾ ਸਾਡੀਆਂ ਚਾਰ ਚਾਰ ਪੰਜ ਪੰਜ ਜਨਰੇਸ਼ਨਾਂ ਬੈਠੀਆਂ ਨੇ ਇੱਥੇ ਮੈਂ ਇੱਕ ਗੱਲ ਦੇਖ ਰਿਹਾ ਕਿ ਉਹਨਾਂ ਨੇ ਹਮੇਸ਼ਾ ਸਭ ਤੋਂ ਪਹਿਲੀ ਇੰਟਰਵੈਂਸ਼ਨ ਕਲਚਰਲ ਇੰਟਰਵੈਂਸ਼ਨ ਕਰਦੇ ਨੇ ਜਦੋਂ ਅਸੀਂ ਦੱਸਣਾ ਕਿ ਅਸੀਂ ਕੌਣ ਆ ਗਏ ਜਦੋਂ ਸਾਡਾ ਆਈਡੈਂਟੀ ਦਾ ਵੀ ਮਸਲਾ ਹੈ ਸਾਡਾ ਆਈਡੈਂਟੀ ਕ੍ਰਾਈਸਿਸ ਦੇ ਮਸਲੇ ਆਉਂਦੇ ਨੇ ਪੂਰੀ ਦੁਨੀਆ ਦੇ ਅੰਦਰ ਜਦੋਂ ਤੁਸੀਂ ਪਰਿਵਾਰ ਸੰਢਾ ਰਹੇ ਹੁੰਦੇ ਹੋ ਅਸੀਂ ਉਹ ਚੀਜ਼ਾਂ ਬੜੀ ਇੰਪੋਰਟੈਂਟ ਮੈਨੂੰ ਲੱਗਦੀ ਕਿ ਬਾਕੀ ਕਮਿਊਨਿਟੀ ਮੈਂ ਦੇਖਿਆ ਕਿ ਲਬਨਾਨੀ ਨੇ ਚਾਈਨੀਜ਼ ਨੇ ਖਾਸ ਤੌਰ ਤੇ ਮੈਲਬਰਨ ਦੇ ਅੰਦਰ ਮੈਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਸਿਡਨੀ ਪਤਾ ਕਰਨ ਦੀ ਕੋਸ਼ਿਸ਼ ਕੀਤੀ ਫਿਰ ਮੈਂ ਇਹ ਵੀ ਪਤਾ ਕੀਤਾ ਕਿ ਉਹਨਾਂ ਦੇ ਜਿਹੜੇ ਬਿਜ਼ਨਸਮੈਨ ਨੇ ਉਹ ਕੀ ਕਰ ਰਹੇ ਨੇ ਅੱਗੇ ਉਹਨਾਂ ਦੀ ਕਮਿਊਨਿਟੀ ਆਪਣੇ ਆਪ ਨੂੰ ਜਿਵੇਂ ਤੁਸੀਂ ਹਰਮਨ ਰੇਡੀਓ ਚਲਾ ਰਹੇ ਹੋ ਨਾ ਮੀਡੀਆ ਚ ਇੰਟਰਵੈਂਸ਼ਨ ਕਰਨੀ ਕਲਚਰਲ ਇੰਟਰਵੈਂਸ਼ਨ ਕਰਨੀ ਪੋਲੀਟੀਕਲ ਇੰਟਰਵੈਂਸ਼ਨ ਕਰਨੀ ਕਮਿਊਨਿਟੀ ਦੇ ਲੀਡਰ ਬਣਨਾ ਜਿਹੜੀ ਇਹ ਸਟਿੰਕਟ ਹੈਗਾ ਇਹ ਪੰਜਾਬੀਆਂ ਦੇ ਅੰਦਰ ਮਤਲਬ ਜਿਵੇਂ ਹੁੰਦਾ ਨਾ ਇਨਬਿਲਟ ਸਟਿੰਕਟ ਹੈਗਾ ਜਿਵੇਂ ਕਈ ਕਈ ਗੱਲਾਂ ਇਨਬਿਲਟ ਹੁੰਦੀਆਂ ਨੇ ਆਪਾਂ ਕਹਿੰਦੇ ਕਿਸੇ ਗੱਲ ਕੰਪਿਊਟਰ ਦੀ ਇਨਬਿਲਟ ਆਉਂਦੀਆਂ ਨੇ ਜਿਵੇਂ ਸਾਡੇ ਇਨਬਿਲਟ ਨੇ ਇਹ ਚੀਜ਼ਾਂ ਤੇ ਮੈਨੂੰ ਇਹ ਸਭ ਤੋਂ ਕਿਉਂਕਿ ਜਦੋਂ ਤੁਸੀਂ ਚੀਜ਼ਾਂ ਨੂੰ ਪੜ੍ਹ ਰਹੇ ਹੁੰਦੇ ਹੋ ਸਮਝ ਰਹੇ ਹੁੰਦੇ ਹੋ ਕਿਉਂਕਿ ਪਰਿਵਾਰ ਦੇ ਉੱਤੇ ਸਭ ਤੋਂ ਵਧੀਆ ਗੁਰਬਚਨ ਜੀ ਨੇ ਲਿਖਿਆ ਜਿਨ੍ਹਾਂ ਨੇ ਪਹਿਲੀ ਕਿਤਾਬ ਲਿਖੀ ਇਹਨਾਂ ਮੁੰਡਿਆਂ ਜਲਦੀ ਮਰ ਜਾਣਾ ਫਿਰ ਉਹਨਾਂ ਦੀ ਮੈਂ ਹੁਣੇ ਹੁਣੇ ਇੱਕ ਦੋ ਕਿਤਾਬਾਂ ਪੜ੍ਹ ਰਿਹਾ ਸੀ ਜਿਹੜੀ ਉਹਨਾਂ ਦੀ ਲਾਸਟ ਕਿਤਾਬ ਆ ਮਹਾਂਯਾਤਰਾ ਮੇਰੇ ਨਾਲ ਵੀ ਲੈ ਕੇ ਆਇਆ ਮੈਂ ਫਲਾਈਟ ਚ ਪੜ੍ਹਦਾ ਆ ਰਿਹਾ ਸੀਗਾ ਉਹ ਸਾਰੀ ਚੀਜ਼ ਬਾਰੇ, ਉਹ ਕ੍ਰਾਈਸਿਸ ਬਾਰੇ ਵੀ ਲਿਖਦੇ ਨੇ, ਪੰਜਾਬੀਆਂ ਦੇ ਬਾਰੇ ਤੇ ਖੂਬਸੂਰਤੀ ਬਾਰੇ ਹਰ ਚੀਜ਼ ਬਾਰੇ ਲਿਖਦੇ ਨੇ। ਤਾਂ ਮੈਂ ਉਸ ਰੈਫਰੈਂਸ ਨਾਲ ਸਮਝਦਾ ਸੀ ਬਹੁਤ ਸਾਰੀਆਂ ਚੀਜ਼ਾਂ ਨੂੰ, ਪਰ ਜਦੋਂ ਤੁਸੀਂ ਖੁਦ ਆਉਂਦੇ ਹੋ, ਕਿਉਂਕਿ ਮੈਂ ਕਹਿੰਦਾ ਹੁੰਦਾ ਕਿ ਹਰ ਬੰਦੇ ਦੀ ਚੀਜ਼ਾਂ, ਹਰ ਬੰਦੇ ਦੇ ਹਿੱਸੇ ਚੀਜ਼ਾਂ ਨੂੰ ਥਿਊਰਾਈਜ਼ ਕਰਨਾ ਨਹੀਂ ਆਉਂਦਾ, ਹੁਣ ਤਾਂ ਆਉਂਦਾ ਹੈਗਾ। ਕੁਦਰਤ ਕੁਛ ਲੋਕਾਂ ਦੀ ਡਿਊਟੀ ਲਾਉਂਦੀ ਹੈ ਕਈ ਵਾਰ ਕਿ ਅਸੀਂ ਥਿਊਰਾਈਜ਼ ਕਰਦੇ ਹਾਂ, ਤੁਸੀਂ ਥਿਊਰਾਈਜ਼ ਕਰ ਰਹੇ ਹੋ, ਤੁਸੀਂ ਕਹਿ ਰਹੇ ਹੋ ਕਿ ਮੇਰੀ ਪੱਤਰਕਾਰੀ ਦਾ ਮੁਲਾਂਕਣ ਕਮਿਊਨਿਟੀ ਗਲੋਬਲ ਹੋਣ ਕਰਕੇ ਦੁਨੀਆ ਭਰ ਚ ਹੋ ਰਿਹਾ ਹੈਗਾ। ਤਾਂ ਮੈਨੂੰ ਇਹ ਸਭ ਤੋਂ ਵਧੀਆ ਗੱਲ ਲੱਗੀ ਸਾਡੀ ਕਮਿਊਨਿਟੀ ਦੀ, ਖਾਸ ਤੌਰ ਤੇ ਪੰਜਾਬੀਆਂ ਦੀ, ਇੰਡੀਅਨ ਕਮਿਊਨਿਟੀ ਦੀ ਗੱਲ ਨਾ ਕਰੇ, ਖਾਸ ਤੌਰ ਤੇ ਪੰਜਾਬੀਆਂ ਦੀ, ਕਿ ਪੰਜਾਬੀ ਇਕਨੋਮਿਕ, ਸਾਰੀ ਦੁਨੀਆਂ ਦੀ ਜਿਹੜੀ ਮਾਈਗ੍ਰੇਸ਼ਨ ਆ ਉਹ ਇਕਨੋਮਿਕ ਮਾਈਗ੍ਰੇਸ਼ਨ ਆ, ਯਾਨੀ ਸਾਰੀ ਦੁਨੀਆਂ ਦਾ ਪ੍ਰਵਾਸ ਆ ਜਿਹੜਾ ਉਹ ਆਰਥਿਕ ਤੌਰ ਦੇ ਉੱਤੇ ਹੀ ਹੁੰਦਾ। ਪਹਿਲੀ ਵਾਰ ਬੰਦੇ ਆਰਥਿਕ ਤੌਰ ਤੇ ਹੀ ਆਉਂਦੇ ਨੇ, ਪਰ ਉਸ ਤੋਂ ਬਾਅਦ ਉੱਥੋਂ ਦੇ ਸਮਾਜਾਂ ਦੇ ਅੰਦਰ ਜਿੱਥੇ ਵੀ ਪੰਜਾਬੀ ਗਏ, ਉਹਨਾਂ ਨੇ ਆਪਣੀ ਪਛਾਣ ਕਲਚਰਲੀ ਬਣਾ ਕੇ ਦੱਸਿਆ ਕਿ ਦੇਖੋ ਆ ਸਾਡਾ ਭੰਗੜਾ, ਸਾਡਾ ਗਿੱਧਾ, ਸਾਡਾ ਲਿਟਰੇਚਰ ਆ, ਸਾਡਾ ਕਲਚਰ ਆ। ਦੂਜੀ ਗੱਲ ਫਿਰ ਉਹ ਅੱਗੇ ਪੋਲੀਟਿਕਸ ਜੇ ਅਸੀਂ ਦੇਖੀਏ, ਮੈਂ ਸਾਡੇ ਚਾਰ ਮੰਤਰੀ ਬੈਠੇ ਨੇ ਇਸ ਟਾਈਮ ਕੈਨੇਡਾ ਦੇ ਅੰਦਰ, ਚਾਰ ਮੰਤਰੀ, ਔਰ ਮੈਂ ਪੱਤਰਕਾਰ ਹਾਂ, ਤੁਸੀਂ ਵੀ ਪੱਤਰਕਾਰ ਹੋ, ਮਿੰਟੂ ਤੁਸੀਂ ਜਾਣਦੇ ਹੋ ਕਿ ਜਿਹੜੀਆਂ ਪੀਸ਼ਣਾਂ ਤੇ ਰੱਖਿਆ ਵਿਭਾਗ ਕਿੱਡਾ ਇੰਪੋਰਟੈਂਟ ਵਿਭਾਗ ਹੁੰਦਾ ਹੈ। ਇਸ ਗੱਲ ਦੀ ਬਹੁਤ ਖੁਸ਼ੀ ਹੋਈ ਹੈ ਇੱਥੇ ਆ ਕੇ ਦੇਖ ਕੇ ਸਾਰੇ ਚੀਜ਼ਾਂ, ਔਰ ਮਿਹਨਤ ਕਰ ਰਹੇ ਬੰਦੇ ਜਿਹੜੇ ਨਵੇਂ ਆਏ ਆ ਉਹ ਵੀ ਆਪਣੀ ਥਾਂ ਬਣਾ ਰਹੇ ਨੇ, ਔਰ ਜਿਹਨਾਂ ਨੇ ਥਾਂ ਬਣਾਈ ਹੈ ਉਹ ਵੀ ਬਾਕੀ ਚੀਜ਼ਾਂ ਨੂੰ ਅੱਗੇ ਲੈ ਕੇ ਜਾ ਰਹੇ ਨੇ। ਜੋ ਪੰਜਾਬ ਦੀ ਉਹ ਸੰਵਾਦ ਪਰੰਪਰਾ, ਜਿਵੇਂ ਮੈਂ ਮੈਲਬਨ ਦੇ ਅੰਦਰ ਕਿਹਾ ਸੀ ਕਿ ਗੁਰੂ ਨਾਨਕ ਸਾਹਿਬ ਦੀ ਸੰਵਾਦ ਪਰੰਪਰਾ ਜਾਰੀ ਹੈ, ਮੈਂ ਸਿਡਨੀ ਚ ਗਿਆ, ਮੈਂ ਮੈਲਬਨ ਗਿਆ, ਮੈਲਬਨ ਸਾਡੇ ਤਿੰਨ ਪ੍ਰੋਗਰਾਮ ਸੀ ਮੇਰੇ, ਵੱਖ ਵੱਖ ਥਾਵਾਂ ਦੇ ਦੋਸਤਾਂ ਨੇ ਰੱਖੇ ਹੋਏ, ਗਲੌਂਗ ਚ ਰੱਖਿਆ ਸੀ, ਵੈਰਬੀ ਚ ਰੱਖਿਆ ਸੀ, ਇੱਕ ਹੋਰ ਪ੍ਰੋਗਰਾਮ ਮੈਲਬਨ ਸਿਟੀ ਚ ਰੱਖਿਆ ਸੀ। ਤਾਂ ਉੱਥੇ ਜਦੋਂ ਮੈਂ ਬੋਲਿਆ ਪੰਜ ਦਸ ਚੀਜ਼ਾਂ ਜੇ ਮੈਂ ਤੁਹਾਡੇ ਨਾਲ ਕਰ ਰਿਹਾ ਸਾਂਝੀਆਂ, ਤਾਂ ਸਵਾਲ ਜਵਾਬ ਸਾਰਿਆਂ ਨੇ ਕੀਤੇ, ਤਾਂ ਮੈਨੂੰ ਬੜੀ ਖੁਸ਼ੀ ਹੋਈ ਕਿ ਜੋ ਕੁਛ ਚੀਜ਼ਾਂ ਤੁਹਾਡੇ ਅਚੇਤਨ ਮਨ ਚ ਹੁੰਦੀਆਂ ਨੇ, ਕੁਛ ਚੀਜ਼ਾਂ ਹਰ ਚੀਜ਼ ਕੁਛ 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 ਫਨੋਮਨੇ ਇਨਵਿਜ਼ੀਬਲ ਹੁੰਦੇ ਨੇ ਜਿਹੜੇ ਸਾਨੂੰ ਕਈ ਵਾਰ ਦਿਖਦੇ ਵੀ ਨਹੀਂ ਹੁੰਦੇ ਹੈਗੇ। ਤਾਂ ਉਹ ਚੀਜ਼ ਜਦੋਂ ਅਸੀਂ ਜੁੜੇ ਹੋਏ ਸੀ, ਸਵਾਲ ਹੋ ਰਹੇ ਸੀ, ਤਾਂ ਮੈਨੂੰ ਮੇਰੀ ਅਵਸਥਾ ਉਸ ਗੱਲ ਦੇ ਨਾਲ 14ਵੀਂ ਸਦੀ ਚ ਜਾ ਕੇ ਪਹੁੰਚ ਗਿਆ ਸੀ ਮੈਂ, ਕਿ ਜਿਹੜਾ ਉਹ ਸੰਵਾਦ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਉਹ ਸਾਡੀਆਂ ਇਹਨਾਂ ਧਰਤੀਆਂ ਦੇ ਉੱਤੇ ਪੰਜਾਬੀਆਂ ਨੇ ਜਾਰੀ ਰੱਖਿਆ ਹੋਇਆ ਹੈ।
ਜੀ 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 ਜਗਮਿੰਦਰ, ਤੁਸੀਂ ਦੇਖੋ ਇਸ ਲਾਈਨ ਦੇ ਵਿੱਚ ਤਕਰੀਬਨ ਹੁਣ ਤੁਹਾਨੂੰ ਦਹਾਕੇ ਤੋਂ ਉੱਤੇ ਹੋ ਗਿਆ, ਇਸ ਲਾਈਨ ਦੇ ਵਿੱਚ ਜੁੜੇ ਹੋਏ ਹੋ, ਤੇ ਜਦੋਂ ਬੰਦਾ ਜੇ ਜੁੱਤੀ ਪਾਈ ਹੁੰਦੀ ਆ ਤੇ ਉਹਦੇ ਨਗਰੀਆ ਹੁੰਦਾ ਹੋ ਜਾਂਦਾ ਬੰਦੇ ਨੂੰ, ਜਿਹੜੇ ਜਿਹੜੇ ਤਾਂ ਤੁਸੀਂ ਕੰਮ ਹੈ ਜੀ ਜੁੱਤੀ ਤੇ ਕੰਮ ਕਰ ਰਹੇ ਹੋ ਤੇ ਤੁਹਾਨੂੰ ਦੁਨੀਆਂ ਉਸੇ ਨਜ਼ਰੀਏ ਚ ਦੇਖਦੀ ਹੈ, ਤੇ ਤੁਸੀਂ ਬਿਜ਼ਨਸਮੈਨ ਦੀ ਜੁੱਤੀ ਪਾ ਲਈ ਆ ਤਾਂ ਤੁਹਾਨੂੰ ਹਰ ਥਾਂ ਤੋਂ ਬਿਜ਼ਨਸ ਹੀ ਝਲਕਦਾ ਦੇਖੂਗਾ। ਤੇ ਪਰ ਜਦੋਂ ਇੱਕ ਬੰਦਾ ਖੇਤਰ ਚ ਆਉਂਦਾ ਜਰਨਲਿਸਟ ਹੁੰਦਾ ਤੇ ਉਦੋਂ ਉਹ ਜਦੋਂ ਦੇਖਦਾ ਉਹਦਾ ਨਜ਼ਰੀਆ ਉਸ ਕਿਸਮ ਦਾ ਹੁੰਦਾ। ਤੇ ਹੁਣ ਹੁਣ ਸਾਨੂੰ ਇਹ ਦੱਸੋ ਵੀ ਤੁਸੀਂ ਆਸਟ੍ਰੇਲੀਆ ਨੂੰ ਜਦੋਂ ਇੰਡੀਆ ਤੋਂ ਖੜ ਕੇ ਦੇਖਦੇ ਸੀ ਤੇ ਜਦੋਂ ਆ ਕੇ ਆਸਟ੍ਰੇਲੀਆ ਚ ਦੇਖਿਆ, ਅੰਦਰ ਆ ਕੇ ਦੇਖਿਆ, ਕਿੰਨਾ ਕੁ ਫਰਕ ਲੱਗਿਆ?
ਮੈਂ ਉਹੀ ਕਹਿ ਰਿਹਾ ਕਿ ਜਿਹੜੀ ਚੀਜ਼ ਬਿਲਕੁਲ ਅਸਲ ਚ ਨਾ, ਕਈ ਵਾਰ ਜਿਹੜੀਆਂ ਥਾਵਾਂ ਹੁੰਦੀਆਂ ਨੇ, ਜਿਹੜੀ ਤੁਹਾਡੀ ਪ੍ਰੈਕਟਿਸ ਹੁੰਦੀ ਹੈ ਬਹੁਤ ਇੰਪੋਰਟੈਂਟ ਹੁੰਦੀ ਹੈ ਕਿਸੇ ਥਾਂ ਦੇ ਉੱਤੇ। ਹੁਣ ਮੈਂ ਜਿਸ ਐਕਸਪੀਰੀਅੰਸ ਦੇ, ਮੰਨ ਲਓ ਮੈਂ ਦੁਨੀਆ ਭਰ ਦੀਆਂ ਕਿਤਾਬਾਂ ਮੈਲਬਨ ਬਾਰੇ ਪੜ੍ਹਨਾ, ਜਿਵੇਂ ਬਹੁਤ ਸਾਰਾ ਮੇਰਾ ਸੁਭਾਗ ਆ, ਕਈ ਦੋਸਤ ਹੁੰਦੇ ਨੇ ਸਰਚ ਮਾਰ ਕੇ ਆਉਂਦੇ ਨੇ ਮੈਂ ਬਹੁਤ ਸਾਰੀਆਂ ਥਾਵਾਂ ਤੇ, ਕਿਉਂਕਿ ਕੁਛ ਚੀਜ਼ਾਂ ਨਾ ਬਹੁਤ ਜ਼ਿਆਦਾ ਕਈ ਵਾਰ ਤੁਸੀਂ ਜਦੋਂ ਸਮਝ ਲੈਂਦੇ ਹੋ, ਸਮਝ ਬਣਾ ਲੈਂਦੇ ਹੋ, ਤਾਂ ਉਹਨਾਂ ਦਾ ਆਨੰਦ ਨਹੀਂ ਆਉਂਦਾ ਹੈਗਾ, ਹਨਾ। ਜਿਵੇਂ ਮੈਂ ਗ੍ਰੇਟ ਓਸ਼ੀਅਨ ਸੀ ਬਾਰੇ ਕੁਛ ਨੀ ਪੜ੍ਹ ਕੇ ਗਿਆ, ਜਿਹੜਾ ਗ੍ਰੇਟ ਓਸ਼ੀਅਨ ਰੋਡ ਆ, ਹਨਾ, ਨਾ ਮੈਨੂੰ ਪਤਾ ਸੀ, ਦੋਸਤਾਂ ਨੇ ਕਿਹਾ ਕਿ ਮੈਂ ਖੈਰ ਕਿਸੇ ਬਹੁਤ ਕੁਦਰਤ ਦੇ ਬਹੁਤ ਅਣਭਿੱਜ ਚੀਜ਼ ਜਿਹੜੀ ਉੱਥੇ ਲੈ ਕੇ ਚੱਲੋ, ਤਾਂ ਲੈ ਕੇ ਜਿਹੜੀ ਉਹ ਖੂਬਸੂਰਤੀ ਆ ਉਹ ਆਪਣੀ ਖੂਬਸੂਰਤੀ ਜਿਹੜੇ। ਤਾਂ ਮੈਂ ਗ੍ਰੇਟ ਓਸ਼ੀਅਨ ਰੋਡ ਬਾਰੇ, ਇੱਥੋਂ ਦੀਆਂ ਬੀਚਾਂ ਬਾਰੇ ਜਿੰਨਾ ਮਰਜ਼ੀ ਪੜ੍ਹੀ ਜਾਵਾਂ, ਦੁਨੀਆ ਭਰ ਦੀਆਂ ਕਿਤਾਬਾਂ ਵੀ ਹੋਣਗੀਆਂ ਉਹਨਾਂ ਤੇ, ਪਰ ਜੋ ਆਨੰਦ ਇੱਕ ਪ੍ਰੈਕਟਿਸ ਦੇ ਅੰਦਰ ਆ ਕੇ ਹੈਗਾ, ਜਿਵੇਂ ਮੈਨੂੰ ਇੱਕ ਗੱਲ ਲੱਗੀ ਕਿ ਮੈਂ ਵਾਰ ਵਾਰ ਕਿਉਂ, ਮੈਨੂੰ ਲੱਗਦਾ ਪ੍ਰਵਾਸ ਦੇ ਸਭ ਤੋਂ ਵਧੀਆ ਪੰਜਾਬੀ ਚ ਗੁਰਬਚਨ ਨਹੀਂ ਲਿਖਿਆ, ਪਰ ਮੈਨੂੰ ਲੱਗਿਆ ਵੀ ਨਹੀਂ ਯਾਰ, ਉਹਨਾਂ ਦੀ ਠੀਕ ਹੈ ਇੱਕ ਨਜ਼ਰੀਆ ਗਾ, ਉਹਨਾਂ ਦਾ ਇੱਕ ਆਪਣਾ ਨਜ਼ਰੀਆ, ਮੈਨੂੰ ਹੋਰ ਤਰ੍ਹਾਂ ਸਮਝ ਆ ਰਹੀਆਂ ਨੇ ਚੀਜ਼ਾਂ, ਹਨਾ, ਇਹੀ ਖੂਬਸੂਰਤੀ ਹੈ, ਇਹੀ ਡਿਵਰਸਿਟੀ ਹੈ ਕਿ ਜ਼ਰੂਰੀ ਨਹੀਂ ਮੈਨੂੰ, ਮੈਂ ਉਹਨਾਂ ਨੂੰ ਪੜ੍ਹਿਆ ਹੋਇਆ ਪਰ ਮੈਂ ਉਹਨਾਂ ਦੇ ਪ੍ਰਭਾਵ ਚ ਉਹੀ ਚੀਜ਼ਾਂ ਕਬੂਲਾਂ। ਤਾਂ ਜਦੋਂ ਮੈਂ ਇੱਥੇ ਆ ਕੇ, ਤੁਸੀਂ ਜਿਵੇਂ ਕਿਹਾ ਕਿ ਇੰਡੀਆ ਤੋਂ ਪੰਜਾਬ ਤੋਂ ਇੱਥੇ ਆ ਕੇ ਜਦੋਂ ਮੈਂ ਬੈਠਿਆ ਦੋਸਤਾਂ ਮਿੱਤਰਾਂ ਦੇ ਅੰਦਰ, ਅਸੀਂ ਨਾ ਇੱਕ ਸਿਡਨੀ ਚ ਚਾਚੇ ਦਾ ਢਾਬਾ ਗਾ ਜਿਹੜਾ ਜਿਹੜੇ ਲਹਿੰਦੇ ਪੰਜਾਬ ਤੋਂ ਨੇ, ਤਾਂ ਅਸੀਂ ਦੋਸਤ ਮਿੱਤਰ ਉੱਥੇ ਰਾਤ ਨੂੰ ਗਏ, ਉਹ ਬੜਾ ਹਨਾ ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਇਕੱਠਾ ਬੈਠੇ ਤੇ ਰਾਤ ਨੂੰ ਅਸੀਂ ਖਾਣਾ ਖਾ ਰਹੇ ਸੀ, 12 ਵਜੇ ਸੀ ਰਾਤ ਦੇ, ਤੇ ਉੱਥੇ ਕਿਸੇ ਨੇ ਨਾ ਪੁੱਛਿਆ ਜਾ ਕੇ ਪਾਕਿਸਤਾਨ ਦਾ ਕੀ ਹਾਲ ਆ, ਹਨਾ, ਚਾਚੇ ਨੇ ਵੀ ਚਲੋ ਇੰਡੀਆ ਪਾਕਿਸਤਾਨ ਵਾਲੀ ਗੱਲ ਹੋ ਗਈ, ਚਲੋ ਹਾਸਾ ਖੇਡਾ ਚੱਲ ਪਿਆ, ਕਹਿੰਦੇ ਤੁਹਾਡੀ ਅਸੀਂ ਰੁਸਾਲਮ ਲੈ ਆਏ, ਉਹਨੇ ਕਿਹਾ ਵੀ ਤੁਹਾਡੀ ਸਾਨੀ ਅੰਮ੍ਰਿਤਸਰ ਲੈ ਗਏ। ਤਾਂ ਬੜੀ ਖੂਬਸੂਰਤ ਗੱਲ ਜਿਹੜੀ ਹੈ, ਮੈਂ ਉੱਥੇ ਕਿਹਾ, ਮੈਂ ਕਿਹਾ ਯਾਰ ਵੀ ਸਾਡੇ ਜ਼ਹਿਨ ਚ ਪਾਕਿਸਤਾਨ ਤੇ ਇੰਡੀਆ ਸ਼ਬਦ, ਜਿਹੜੇ ਖਾਸ ਤੌਰ ਤੇ ਉਹਨਾਂ ਦੇ ਵੀ ਸਾਡੇ ਸਾਥੀ ਜਦੋਂ ਮਿਲੀਏ ਤਾਂ ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਹੀ ਸਾਡੀ ਵੋਕੈਬਲ ਇਹੀ ਚੀਜ਼ਾਂ ਤੁਰਦੀਆਂ ਨੇ ਮੈਂ ਕਿਹਾ ਤੇ ਜੋਤ ਉੱਥੇ ਸਾਡੇ ਦੋਸਤ ਮਿੱਤਰ ਸਿਰਨੀ ਉਹਨਾਂ ਨੂੰ ਬੜੀ ਵਧੀਆ ਲੱਗੀ ਗੱਲ ਕਹਿੰਦੇ ਯਾਰ ਤੈਨੂੰ ਮਿਲਣਾ ਸੀ ਤੇ ਇਹਨੂੰ ਮੁੜ ਕੇ ਹੁਣ ਅਸੀਂ ਇਹ ਸ਼ਬਦ ਅਸੀਂ ਨੈਸ਼ਨਲੀ ਮੈਂ ਕਿਹਾ ਬੋਲੋ ਕੋਈ ਖ਼ਬਰ ਆਉਂਦੀ ਹੈ ਵੀ ਪਾਕਿਸਤਾਨ ਤੋਂ ਇਹ ਖ਼ਬਰ ਆਈ ਹੈ ਪਰ ਜਦੋਂ ਦੋਵੇਂ ਪੰਜਾਬ ਬੈਠੇ ਨੇ ਉਦੋਂ ਪਾਕਿਸਤਾਨ ਤੇ ਇੰਡੀਆ ਮਿਕਸ ਹੋਣੇ ਚਾਹੀਦੇ ਨੇ ਕਿਉਂਕਿ ਪਾਕਿਸਤਾਨ ਤੇ ਇੰਡੀਆ ਦਾ ਕੁਛ ਨੀ ਗਿਆ ਸਾਡੇ 10 ਲੱਖ ਲੋਕ ਜਿਹੜੇ ਉਸ ਦੌਰ ਤੁਹਾਨੂੰ ਪਤਾ ਕਿੱਡੀ ਵੱਡੀ ਤ੍ਰਾਸਦੀ ਸਾਡੇ ਨਾਲ ਹੋਈ 10 ਲੱਖ ਲੋਕਾਂ ਦੀ ਮੌਤ ਹੋਈ ਤੇ ਉਹ ਹਿੰਦੂ ਸੀ ਮੁਸਲਮਾਨ ਸੀ ਦਿਲ ਸੀ ਤਾਂ ਇਹ ਜਦੋਂ ਤੁਸੀਂ ਆ ਕੇ ਐਕਸਪੀਰੀਅੰਸ ਇਹਨਾਂ ਧਰਤੀ ਦੇ ਉੱਤੇ ਆ ਕੇ ਪ੍ਰੈਕਟੀਕਲੀ ਖੜੇ ਹੁੰਦੇ ਹੋ ਤਾਂ ਬਹੁਤ ਸਾਰੀਆਂ ਚੀਜ਼ਾਂ ਕਈ ਵਾਰ ਜਦੋਂ ਕਿਤਾਬੀ ਰੈਫਰੈਂਸ ਦੇ ਨਾਲ ਸਮਝਿਆ ਆਪਾਂ ਅਕਸਰ ਕਹਿੰਦੇ ਕਿ ਬੰਦੇ ਕਈ ਵਾਰ ਬਹੁਤੇ ਕਿਤਾਬੀ ਹੋ ਜਾਂਦੇ ਨੇ ਤਾਂ ਜਿਹੜਾ ਜ਼ਿੰਦਗੀ ਦਾ ਅਮਲ ਹੁੰਦਾ ਜ਼ਿੰਦਗੀ ਦੀ ਪ੍ਰੈਕਟਿਸ ਹੁੰਦੀ ਹੈ ਜਿਵੇਂ ਮੈਨੂੰ ਇੱਥੇ ਆ ਕੇ ਸਮਝ ਆ ਰਹੀ ਹੈ ਜਿਵੇਂ ਆਹ ਗੱਲ ਜਿਹੜੀ ਮੈਨੂੰ ਜਿਹੜੀ ਹੁਣ ਤੱਕ ਦੀ ਸਭ ਤੋਂ ਵਧੀਆ ਗੱਲ ਲੱਗੀ ਕਿ ਬਾਕੀ ਕਮਿਊਨਿਟੀ ਕਿਉਂ ਨੀ ਇੰਟਰਵੈਂਸ਼ਨ ਕਰਦੀਆਂ ਕਲਚਰਲ ਸੋਸ਼ਲ ਪੋਲੀਟੀਕਲ ਔਰ ਸਾਡੇ ਬੰਦੇ ਮਾੜਾ ਜਿਹਾ ਖਾਣ ਜੋਗੇ ਹੋ ਜਾਣ ਤੋਂ ਨਾਲ ਦੀ ਨਾਲ ਕਹਿੰਦੇ ਨੇ ਵੀ ਪਹਿਲਾਂ ਕਲਚਰ ਕੋਈ ਟਰਾਈ ਔਰ ਨਾਨ ਪ੍ਰੋਫਿਟ ਵੀ ਕਰਾਉਂਦੇ ਨੇ ਜ਼ਰੂਰੀ ਨੀ ਕਮਰਸ਼ੀਅਲ ਕੰਮ ਹੀ ਕਰਦੇ ਨੇ ਕਮਰਸ਼ੀਅਲ ਵੀ ਕਰਨ ਕੋਈ ਸਮੱਸਿਆ ਨੀ ਕਮਰਸ਼ੀਅਲ ਵੀ ਸ਼ੋਅ ਕਰਾਉਣ ਤੁਸੀਂ ਰੇਡੀਓ ਚਲਾ ਰਹੇ ਹੋ ਕਮਰਸ਼ੀਅਲ ਚਲਾਓ ਨਾਨ ਕਮਰਸ਼ੀਅਲ ਚਲਾਓ ਤੁਹਾਡੀ ਮਰਜ਼ੀ ਹੈ ਪਰ ਹਰਮਨ ਰੇਡੀਓ ਜਦੋਂ ਦਾ ਜ਼ਹਿਨ ਚ ਆਇਆ ਹੋ ਬਾਈ ਅਮਨਦੀਪ ਹੋਰਾਂ ਦੇ ਤੁਹਾਡੇ ਸਾਰਿਆਂ ਦੇ ਤਾਂ ਉਹ ਇੱਕ ਹੋ ਸਕਦਾ ਤੁਸੀਂ ਜਿਵੇਂ ਮੈਂ ਇਹਨੂੰ ਥਿਓਰਾਈਜ਼ ਕਰ ਰਿਹਾ ਤੁਸੀਂ ਨਾ ਸੋਚ ਰਹੇ ਹੋ ਉਦੋਂ ਜਦੋਂ ਤੁਸੀਂ ਸ਼ੁਰੂ ਕੀਤਾ ਹੋ ਪਰ ਅਕੇਸ ਤੇ ਪਈਆਂ ਹੁੰਦੀਆਂ ਨੇ ਉਹ ਗੱਲਾਂ ਕਿ ਹਾਂ ਕਿ ਪੰਜਾਬੀ ਕਮਿਊਨਿਟੀ ਦਾ ਸਿੰਸ ਹੈਗਾ ਕਿ ਹਾਂ ਯਾਰ ਅਸੀਂ ਰੇਡੀਓ ਦੇ ਉੱਤੇ ਆ ਕੇ ਉੱਥੇ ਦੇ ਪੰਜਾਬੀਆਂ ਨੂੰ ਔਰ ਇੱਥੋਂ ਦੇ ਪੰਜਾਬੀਆਂ ਦੇ ਨਾਲ ਇੱਕ ਸੰਵਾਦ ਜਿਹੜਾ ਖੜਾ ਕਰਨਾ ਚਾਹਤਾ ਇਹ ਗੱਲ ਮੈਨੂੰ ਬਹੁਤ ਵੱਡੀ ਫਰਕ ਲੱਗੀ ਕਿ ਆ ਕੇ ਜਿਹੜੀਆਂ ਚੀਜ਼ਾਂ ਤੁਸੀਂ ਮਹਿਸੂਸ ਕਰਦੇ ਹੋ ਕਈ ਵਾਰ ਉਹ ਉਸ ਮਹਿਸੂਸ ਨਹੀਂ ਕਰ ਸਕਦੇ
ਜੀ ਬਿਲਕੁਲ ਜੀ ਦੇਖੋ ਕਈ ਵਾਰੀ ਯਾਦਵਿੰਦਰ ਇਹ ਵੀ ਹੋ ਜਾਂਦਾ ਵੀ ਅਸੀਂ ਨਾ ਥੋੜੀ ਜੀ ਆਪਦੇ ਕੰਮੀਓ ਕੁਛ ਚੀਜ਼ਾਂ ਜੋੜ ਲੈਂਦੇ ਹਾਂ ਕੋਈ ਚੀਜ਼ ਗੱਲ ਇੱਕ ਹੁੰਦੀ ਹੈ ਚਾਰ ਆਪਦੇ ਕੋਲੋਂ ਜੋੜ ਲੈਂਦੇ ਆਪਣਾ ਜਿਵੇਂ ਚੇਤਮਾਣੀ ਜੋੜ ਕੇ ਇੱਕ ਵੱਖਰੀ ਪਿਕਚਰ ਬਣਾ ਆਉਂਦਾ ਪਰ ਅਸਲੀਅਤ ਜਿਹੜੀ ਉਸ ਤੋਂ ਕੋਹਾਂ ਦੂਰ ਹੋ ਜਾਂਦੀ ਆ ਤੇ ਬੜਾ ਚੰਗਾ ਲੱਗਿਆ ਤੁਸੀਂ ਆ ਕੇ ਅਸਲੀਅਤ ਨੂੰ ਸਮਝਿਆ ਤੇ ਅਸਲੀਅਤ ਦੇਖੀ ਤੇ ਜ਼ਰੂਰ ਇਸ ਅਸਲੀਅਤ ਨੂੰ ਹੋਰ ਵੀ ਅੱਗੇ ਫੈਲਾਉਂਗੇ ਤੇ ਜਦੋਂ ਗੱਲ ਇਹ ਆ ਵੀ ਮੈਂ ਸਰੋਤਿਆਂ ਨੂੰ ਵੀ ਨਾਲ ਨਾਲ ਦੱਸਦਾ ਜਾਵਾਂ ਸਾਡੀ ਸਾਂਝ ਤਕਰੀਬਨ 10 ਸਾਲ ਪਹਿਲਾਂ ਤੋਂ ਬਣੀ ਹੋਈ ਆ ਤੇ ਜਾਗਵਿੰਦਰ ਔਰ ਇੱਕ ਗੁਲਾਮ ਕਲਮ ਨਾਂ ਦੀ ਇੱਕ ਇਹਨਾਂ ਨੇ ਇੱਕ ਵੈਬਸਾਈਟ ਬਲੌਗ ਚਲਾਉਂਦੇ ਸੀ ਹਾਂਜੀ ਤੇ ਉਸ ਬਲੌਗ ਦੇ ਵਿੱਚ ਮੈਨੂੰ ਵੀ ਸੁਹਾਗ ਪ੍ਰਾਪਤ ਹੋਇਆ ਕਿਉਂਕਿ ਇਹਨਾਂ ਨੇ ਇੱਥੇ ਚੰਗੀਆਂ ਚੰਗੀਆਂ ਕਲਮਾਂ ਨੂੰ ਛਾਪਿਆ ਪਰ ਮੇਰੇ ਵਰਗੇ ਨੂੰ ਉੱਥੇ ਥਾਂ ਮਿਲਣਾ ਮੇਰੀ ਵਿਲੱਖਣ ਸੀਗੀ ਤੇ ਮੈਨੂੰ ਵੀ ਉੱਥੇ ਮੈਂ ਛਪਿਆ ਜਾਂ ਸਾਡੀ ਸਾਂਝ ਰਹੀ ਸਾਂਝ ਹੁੰਦੀ ਹੈ ਕਈ ਵਾਰੀ ਵਿਚਾਰਾਂ ਦੀ ਜਰੂਰੀ ਹੁੰਦਾ ਮਿਲੇ ਹੋਏ ਬੰਦੇ ਜਾਂ ਕੋਈ ਰਿਸ਼ਤੇ ਨਾਤੇ ਹੋਣ ਜਾਂ ਫੇਰ ਹੀ ਅੱਗੇ ਗੱਲਾਂ ਚੱਲਦੀਆਂ ਵਿਚਾਰਾਂ ਦੀ ਸਾਂਝ ਹੁੰਦੀ ਹੈ ਚਲੋ ਵਿਚਾਰ ਜਿਹੜੇ ਸਾਡੇ ਇੱਕ ਸੀ ਜਾਂ ਸਾਡੀ ਸੋਚ ਇੱਕ ਸੀ ਤਾਂ ਸਾਡੀ ਸਾਂਝ ਅੱਜ ਵੀ ਚੱਲੀ ਆਉਂਦੀ ਹੈ ਜੀ ਤੇ ਮਿਲ ਨੀ ਪਾਏ ਪਰ ਹੁਣ ਦੇਖੋ ਅੱਜ ਐਡਲੇਟ ਦੇ ਵਿੱਚ ਆਏ ਹਾਂ ਪਰ ਫਿਰ ਵੀ ਮੈਂ ਰਿਵਰਲੈਂਡ ਬੈਠਾ ਪਰ ਕੋਸ਼ਿਸ਼ ਕਰਦੇ ਹਾਂ ਜੀ ਆਪਾਂ ਜਿਹੜੀ ਸਾਂਝ ਨੂੰ ਹੋਰ ਵੀ ਅੱਗੇ ਵਧਾਉਣੇ ਆ ਪਰ ਮੈਨੂੰ ਤੁਸੀਂ ਇਹ ਦੱਸੋ ਜੀ ਵੀ ਜਿਹੜਾ ਤੁਸੀਂ ਜਿਹੜੀ ਪੜ੍ਹਾਈ ਲਿਖਾਈ ਇਸ ਲਾਈਨ ਵਿੱਚ ਕੀਤੀ ਤੇ ਕਲਾਮ ਕਲਮ ਤੋਂ ਸ਼ੁਰੂ ਹੋਇਆ ਸਫ਼ਰ ਹੁਣ ਕਿੱਥੇ ਆ?
ਪੜ੍ਹਾਈ ਲਿਖਾਈ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਸਟਰ ਆਫ਼ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਕੀਤੀ 2000 ਮੈਨੂੰ ਹਮੇਸ਼ਾ ਲੱਗਦਾ ਹੈਗਾ ਕਿ ਕਿੱਤਿਆਂ ਬਾਰੇ ਮੇਰੀ ਅਪਰੋਚ ਆ ਜਾਂ ਪ੍ਰੋਫੈਸ਼ਨਲ ਖਾਸ ਤੌਰ ਤੇ ਜਰਨਲਿਜ਼ਮ ਜਿਹੜੇ ਆਰਟ ਦੇ ਪੇਸ਼ੇ ਨੇ ਪੱਤਰਕਾਰੀ ਵੀ ਇੱਕ ਆਰਟ ਦਾ ਹੀ ਹਿੱਸਾ ਹੈਗਾ ਆਰਟ ਦੇ ਕਿੱਤਿਆਂ ਦਾ ਹਿੱਸਾ ਹੈਗਾ ਬਹੁਤ ਮਿਨੀਮਮ ਆਰਟ ਹੈ ਇਹਦੇ ਚ ਹਨਾ ਪਰ ਇੱਕ ਆਰਟ ਦਾ ਖੇਤਰ ਬਣਦਾ ਮੈਨੂੰ ਲੱਗਦਾ ਵੀ ਇਹ ਪ੍ਰੋਫੈਸ਼ਨ ਨੀ ਹੈਗੇ ਪੈਸ਼ਨ ਨੇ ਪ੍ਰੋਫੈਸ਼ਨ ਜਿਹੜਾ ਬੰਦਾ ਇਹਨਾਂ ਨੂੰ ਪ੍ਰੋਫੈਸ਼ਨਾਂ ਵਾਂਗੂ ਲਊਗਾ ਉਹ ਹਮੇਸ਼ਾ ਨੌਕਰੀ ਪਰ ਜਿੱਥੇ ਮਰਜ਼ੀ ਕਰ ਲਓ ਕੋਈ ਜ਼ਰੂਰੀ ਥੋੜੇ ਤੁਸੀਂ ਪੱਤਰਕਾਰੀ ਕਰਨੀ ਹੈਗੀ ਮੈਨੂੰ ਪੈਸ਼ਨ ਚ ਨਹੀਂ ਲੈਂਦੇ ਹੈਗੇ ਬਹੁਤ ਸਾਰੇ ਲੋਕਾਂ ਸਾਡੇ ਨਾਲ ਉਦੋਂ ਵੀ ਜਰਨਲਿਜ਼ਮ ਕੀਤੀ ਦੋਸਤਾਂ ਮਿੱਤਰਾਂ ਨੇ ਉਹ ਜਿਹੜੀ ਅਪਰੋਚ ਸੀਗੀ ਜਿਹਨਾਂ ਦੀ ਪ੍ਰੋਫੈਸ਼ਨਲ ਅਪਰੋਚ ਰਹੀ ਉਹ ਅੱਜ ਬਹੁਤ ਇਸ ਫੀਲਡ ਚ ਹੈ ਵੀ ਨੀ ਬਹੁਤ ਸਾਰੀ ਥਾਵਾਂ ਤੇ ਬੈਠੇ ਵੀ ਨੇ ਮੈਂ ਨੀ ਕਹਿੰਦਾ ਗਾ ਕਿ ਉੱਪਰ ਜਾਂ ਥੱਲੇ ਜਾਂ ਵੱਡਾ ਜਾਂ ਛੋਟਾ ਮਸਲਾ ਇਹ ਨੀ ਹੈਗਾ ਮਸਲਾ ਇਹ ਹੈਗਾ ਕਿ ਇਹ ਜਿਉਣ ਵਾਲੀਆਂ ਚੀਜ਼ਾਂ ਨੇ ਜਿਹੜੀ ਜਰਨਲਿਜ਼ਮ ਆ ਲਿਟਰੇਚਰ ਆ ਆਰਟ ਇਹ ਜਿਉਣ ਵਾਲੀਆਂ ਚੀਜ਼ਾਂ ਨੇ ਇਹ ਸਿਰਫ ਤੁਸੀਂ ਮਤਲਬ ਇਹ ਕਹੀਆਂ ਨੀ ਜਾਂਦੀਆਂ ਜਿਵੇਂ ਮੈਂ ਕਹਿੰਦਾ ਹੁੰਦਾ ਕਿ ਹਨਾ ਵੀ ਕਈ ਚੀਜ਼ਾਂ ਪਰਿਭਾਸ਼ਾਵਾਂ ਨਾਲ ਨੀ ਸਮਝਾਉਂਦੀਆਂ ਮਤਲਬ ਪਿਆਰ ਜਿਹੜਾ ਹੈਗਾ ਉਹਦੇ ਬਾਰੇ ਕਿਤਾਬਾਂ ਨੀ ਪੜ੍ਹੀਆਂ ਜਾਂ ਉਹ ਕਿਤਾਬਾਂ ਪੜ੍ਹ ਕੇ ਨੀ ਆ ਸਕਦਾ ਉਹ ਕਰਨਾ ਪੈਂਦਾ ਉਹ ਕਰਨਾ ਪੈਂਦਾ ਹਨਾ ਪਿਆਰ ਤੁਹਾਨੂੰ ਕਰਨਾ ਪਊਗਾ ਜੇ ਤੁਸੀਂ ਪਿਆਰ ਛੂਨੇ ਹੋ ਚਾਹੇ ਤੁਸੀਂ ਕੁਦਰਤ ਨਾਲ ਪਿਆਰ ਛੂਵੋ ਚਾਹੇ ਤੁਸੀਂ ਜ਼ਿੰਦਗੀ ਨਾਲ ਪਿਆਰ ਛੂਵੋ ਚਾਹੇ ਕੋਈ ਇੰਡੀਵਿਜੁਅਲ ਪਿਆਰ ਛੂਵੇ ਤਾਂ ਉਹ ਹੋਣ ਵਾਲੀ ਚੀਜ਼ ਹੈਗੀ ਹਨਾ ਉਹ ਡੈਫੀਨੇਸ਼ਨਾਂ ਚ ਨੀ ਸਮਝੀ ਜਾ ਸਕਦੀ ਪੱਤਰਕਾਰੀ ਉਦੋਂ ਤੋਂ ਲੈ ਕੇ ਜਦੋਂ ਅਸੀਂ ਮੈਂ ਹੱਸਦਾ ਖੇਡ ਕਹਿੰਦਾ ਹੁੰਦਾ ਸੀ ਜਦੋਂ ਅਸੀਂ ਕਾਲਜ ਚ ਹੁੰਦੇ ਯੂਨੀਵਰਸਿਟੀ ਹੁੰਦੇ ਸੀ ਉਦੋਂ ਕਰਨ ਲੱਗਿਆ ਕਿ ਪੱਤਰਕਾਰੀ ਮੇਰਾ ਪਹਿਲਾ ਇਸ਼ਕ ਆ ਉਹ ਜਿਹੜੀ ਚੀਜ਼ ਆ ਜੀ ਉਹ ਜਿਹੜਾ ਸਿੰਕ ਆ ਗਾ ਤੁਹਾਨੂੰ ਹਮੇਸ਼ਾ ਮੈਨੂੰ ਲੱਗਦਾ ਹੈਗਾ ਜਿਉਂਦੇ ਰੱਖਦਾ ਤੇ ਜਦੋਂ ਮੈਂ ਇਹ ਗੱਲ ਵੀ ਕਹਿੰਦਾ ਰਿਹਾ ਕਈ ਵਾਰ ਕਿੱਤਿਆਂ ਚ ਬਹੁਤ ਸਾਰੀਆਂ ਪ੍ਰੋਬਲਮ ਮਿਲਟੂ ਤੁਸੀਂ ਜਾਣਦੇ ਹੋ ਕਿੰਨੀਆਂ ਸਮੱਸਿਆਵਾਂ ਐਡੀਟੋਰੀਅਲ ਵੀ ਪੱਤਰਕਾਰੀ ਚੰਗੀ ਤਰ੍ਹਾਂ ਜਾਣਦੇ ਹੋ ਤੁਹਾਡੇ ਤੇ ਪ੍ਰੈਸ਼ਰ ਵੀ ਆਉਂਦੇ ਨੇ, ਐਡੀਟੋਰੀਅਲ ਵੀ ਕਈ ਵਾਰ ਤੁਸੀਂ ਕਰਨਾ ਚਾਹੁੰਦੇ ਹੁੰਦੇ ਹੋ, ਤੁਹਾਨੂੰ ਦਫ਼ਤਰ ਨਹੀਂ ਕਰਨ ਦਿੰਦਾ, ਤੁਹਾਡੀਆਂ ਸੰਸਥਾਵਾਂ ਨਹੀਂ ਕਰਨ ਦਿੰਦੀਆਂ, ਪਰ ਇੱਕ ਗੱਲ ਬੜੀ ਜਿਹੜੀ ਇੰਪੋਰਟੈਂਟ ਮੈਨੂੰ ਲੱਗਦੀ ਹੈ ਕਿ ਕੰਸਿਸਟੈਂਸੀ ਹੈ ਜਿਹੜੀ ਕਿਸੇ ਵੀ ਫੀਲਡ ਦੇ ਅੰਦਰ ਬਹੁਤ ਇੰਪੋਰਟੈਂਟ ਆ। ਜਦੋਂ ਤੁਸੀਂ ਕੰਸਿਸਟੈਂਟ ਰਹਿੰਦੇ ਹੋ ਤੇ ਚੀਜ਼ਾਂ ਹੁੰਦੀਆਂ ਨੇ। ਦੂਜੀ ਗੱਲ ਇਹੀ ਹੈਗਾ ਕਿ ਕੰਸਿਸਟੈਂਟ ਰਹਿੰਦੇ ਆ ਫਿਰ ਤੁਹਾਨੂੰ ਅਗਲੀਆਂ ਥਾਵਾਂ ਦੇ ਉੱਤੇ ਵੀ ਜਿਹੜੇ ਮੌਕੇ ਮਿਲਦੇ ਨੇ, ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਅਸੀਂ ਉਸ ਚੀਜ਼ ਨੂੰ ਕਿਵੇਂ ਕਿਉਂਨੇ ਆ ਗਏ, ਅਸੀਂ ਕਿਵੇਂ ਉਸ ਚੀਜ਼ ਦੇ ਨਾਲ ਜਿਹੜਾ ਸਾਡਾ ਜਿਹੜਾ ਰਿਸ਼ਤਾ ਗਾ ਉਹ ਕਿਸ ਤਰ੍ਹਾਂ ਦਾ ਗਾ। ਤਾਂ ਮੇਰਾ ਰਿਸ਼ਤਾ ਜਿਹੜਾ ਪੱਤਰਕਾਰੀ ਦੇ ਨਾਲ ਰਿਹਾ ਗਾ ਉਹ ਸ਼ੁਰੂ ਤੋਂ ਹੀ ਜਿਹੜਾ ਪੈਸ਼ਨ ਵਾਲਾ ਰਿਸ਼ਤਾ ਰਿਹਾ ਗਾ, ਤੇ ਔਰ ਮੈਨੂੰ ਖੁਸ਼ੀ ਵੀ ਹੁੰਦੀ ਹੈ ਕਿ ਕਈ ਵਾਰ ਤੁਹਾਡੇ ਜਿਵੇਂ ਮੈਂ ਇੱਥੇ ਆਇਆ ਤਿੰਨ ਸ਼ਹਿਰਾਂ ਚ ਗਿਆ ਔਰ ਐਡਮਿਟ ਤੋਂ ਬਹੁਤ ਸਾਰੇ ਦੋਸਤਾਂ ਦੇ ਮੈਸੇਜ ਆ ਰਹੇ ਸੀ, ਤਾਂ ਉਸੇ ਗੱਲ ਦੀ ਮੈਨੂੰ ਹਨਾ ਬਹੁਤ ਸਾਰੇ, ਮੈਂ ਉਦੋਂ ਵੀ ਬੋਲਿਆ ਕਿ ਉੱਥੇ ਪੱਤਰਕਾਰ ਨੇ ਕਿਸੇ ਨੇ 20 ਲੱਖ ਲੈ ਲਿਆ ਹੋ ਸਰਕਾਰ ਤੋਂ, ਕਿਸੇ ਨੇ 30 ਲੈ ਲਿਆ ਹੋ, ਕਿਸੇ ਨੇ ਸਰਕਾਰੀ ਘਰ ਲੈ ਲਿਆ ਹੋ, ਕਿਸੇ ਨੇ ਗੱਡੀ ਲੈ ਲਈ ਹੋ, ਹਨਾ ਮਤਲਬ ਤੁਹਾਡੀ ਜ਼ਿੰਦਗੀ ਇਹ ਹੁੰਦੀ ਹੈ ਕਿ ਅਸੀਂ ਆਮ ਕਿਸਾਨ ਪਰਿਵਾਰਾਂ ਚੋਂ ਆਏ ਹੋਏ ਮੁੰਡੇ ਆ ਸਾਰੇ, ਤੁਸੀਂ ਵੀ ਅਸੀਂ ਵੀ, ਤੇ ਅਸੀਂ ਮੈਨੂੰ ਇਹ ਲੱਗਦਾ ਹੁੰਦਾ ਵੀ ਮੈਂ ਪੰਜਾਬ ਦਾ ਸਭ ਤੋਂ ਅਮੀਰ ਬੰਦਾ, ਮੇਰੀ ਇੰਟਰਵਿਊ ਛੱਡ ਕੇ ਚਲਾ ਜਾਂਦਾ ਹੈਗਾ, ਇਹ ਵੱਡੀ ਖੁਸ਼ ਦੇ ਲੁੱਟ ਤੋਂ ਜ਼ਿੰਦਗੀ ਦਾ ਕੀ ਹੋ ਸਕਦਾ, ਹਨਾ ਪੰਜਾਬ ਦੇ ਹਜ਼ਾਰਾਂ ਕਿੱਲਿਆਂ ਵਾਲੇ ਆ ਲੋਕਾਂ ਨੂੰ ਸਵਾਲ ਕਰਦੇ ਆ ਤੇ ਉਹਨਾਂ ਨੂੰ ਸਾਡੇ ਸਵਾਲ ਨੀ ਸੁਣ ਸਕਦੇ, ਹਨਾ ਮਤਲਬ ਕੀ ਤੁਸੀਂ ਉਹ 10-20 ਜਿਹੜੇ ਗੱਲਾਂ ਚ ਲੋਕ ਪੈ ਜਾਂਦੇ ਨੇ, ਤਾਂ ਉਹ ਚੀਜ਼ ਨੂੰ ਬਚਾ ਕੇ ਰੱਖਣਾ ਬਹੁਤ ਜ਼ਰੂਰੀ ਹੁੰਦਾ ਗਾ ਕਿ ਇਹ ਜਿਵੇਂ ਪਾਸ਼ ਇੱਕ ਗੱਲ ਕਹਿੰਦਾ ਕਿ ਮੈਂ ਜ਼ਿੰਦਗੀ ਮੈਂ ਨਿੱਕਾ ਨਿੱਕਾ ਕਰਕੇ ਬਣਿਆਗਾ, ਉਹ ਜਿਹੜਾ ਨਿੱਕਾ ਨਿੱਕਾ ਕਰਕੇ ਆਪਦੇ ਆਪ ਨੂੰ ਬਚਾ ਕੇ ਰੱਖਣਾ, ਜਿਹੜਾ ਨਿੱਕਾ ਨਿੱਕਾ ਕਰਕੇ ਤੁਸੀਂ ਬਣੇ ਹੁੰਦੇ ਬਚਪਨ ਤੋਂ ਲੈ ਕੇ ਹੁਣ ਤੱਕ, ਉਹਨੂੰ ਬਚਾ ਕੇ ਰੱਖਣਾ ਬਹੁਤ ਇੰਪੋਰਟੈਂਟ ਹੁੰਦਾ, ਉਹ ਹਰ ਪ੍ਰੋਫੈਸ਼ਨ ਤੁਹਾਡੇ ਕੰਮ ਆਉਂਦਾ ਗਾ।
ਜੀ ਜੀ ਬਿਲਕੁਲ ਜੀ, ਤੁਸੀਂ ਸਹੀ ਕਿਹਾ ਵੀ ਜਿਹੜਾ ਪੈਸ਼ਨ ਤੇ ਪ੍ਰੋਫੈਸ਼ਨ ਦੇ ਵਿੱਚ ਫਰਕ ਆ, ਜਦੋਂ ਪੱਤਰਕਾਰਤਾ ਵਰਗਾ ਕਿੱਤਾ ਪ੍ਰੋਫੈਸ਼ਨ ਬਣ ਜਾਂਦਾ ਤਾਂ ਫੇਰ ਤਾਂ ਹਰ ਚੀਜ਼ ਜਿਹੜਾ ਜਿਹਨੂੰ ਅਸੀਂ ਯੈਲੋ ਪੱਤਰਕਾਰਤਾ ਜਾਂ ਪੀਲੀ ਪੱਤਰਕਾਰਤਾ ਦੇ ਵਿੱਚ ਹੀ ਸ਼ਾਮਿਲ ਹੋ ਜਾਂਦਾ, ਵੀ ਜੇ ਕਿਤੋਂ ਪੈਸੇ ਮਿਲਣਗੇ ਤਾਂ ਨਿਊਜ਼ ਲੱਗ ਜੂਗੀ, ਜੇ ਪੈਸੇ ਬਣਨਗੇ ਤਾਂ ਸਟੋਰੀ ਬਣ ਜੂਗੀ, ਤੇ ਨਹੀਂ ਨਹੀਂ ਫੇਰ ਉਹਦੇ ਚ ਸੱਚਾਈ ਕਿਤੇ ਨੀ ਰਹਿੰਦੀ, ਕਿਉਂਕਿ ਪੈਸੇ ਦੇਣ ਵਾਲਾ ਤਾਂ ਫਿਰ ਆਪਦੇ ਢੰਗ ਨਾਲ ਤੁਹਾਡੀ ਕਲਮ ਚਲਾਊਗਾ, ਉਹੀ ਫਿਰ ਉਹ ਕਲਮ ਤਾਂ ਫਿਰ ਗੁਲਾਮੀ ਦੇ ਰੂਪ ਦੇ ਵਿੱਚ ਹੀ ਉਹਨੇ ਚੱਲਣੀ ਆ, ਤੇ ਫੇਰ ਉਹ ਕਿੱਥੋਂ ਚੱਲੂਗੀ। ਸੋ ਬਹੁਤ ਵਧੀਆ ਖੂਬਸੂਰਤ ਗੱਲ ਕਹੀ ਹੈ ਜਗਵਿੰਦਰ, ਤੁਸੀਂ ਵੀ ਪੈਸ਼ਨ ਤੇ ਪ੍ਰੋਫੈਸ਼ਨ ਦਾ ਫਰਕ ਹੋਣਾ ਚਾਹੀਦਾ, ਜੋ ਤੁਸੀਂ ਤੁਹਾਡਾ ਇਹ ਪੈਸ਼ਨ ਰਿਹਾ ਜੀ ਤੇ ਪੈਸ਼ਨ ਦੇ ਵਿੱਚ ਤੁਸੀਂ ਬੜੇ ਵਧੀਆ ਢੰਗ ਨਾਲ ਇਸ ਟਾਈਮ ਚਲੋ ਆਪਣਾ ਨਾਲ ਤੁਹਾਡਾ ਇੱਕ ਰੁਜ਼ਗਾਰ ਵੀ ਬਣ ਗਿਆ, ਕਿਉਂਕਿ ਇਹੋ ਜਿਹੇ ਅਦਾਰਿਆਂ ਦੀ ਵੀ ਕੋਈ ਕਮੀ ਨਹੀਂ ਹੁੰਦੀ ਜਿਹੜੇ ਸਹੀ ਬੰਦਿਆਂ ਦੇ ਕਦਰਦਾਨ ਹੁੰਦੇ ਆ, ਤੇ ਉਹਨਾਂ ਨੂੰ ਵੀ ਚਾਹੀਦੇ ਹੁੰਦੇ ਆ ਇਹੋ ਜਿਹੇ ਬੰਦੇ ਜਿਹੜੇ ਕਿ ਸਿੱਧਾ ਮੱਥਾ ਲਾ ਸਕਣ, ਕਿਸੇ ਵੀ ਚੀਜ਼ ਨਾਲ ਸਿੱਧਾ ਮੱਥਾ ਲਾ ਸਕਣ। ਸੋ ਜਦੋਂ ਇਹ ਸਿੱਧੇ ਮੱਥੇ ਲਾਉਣੇ ਆ ਤਾਂ ਇਹ ਸਿੱਧੇ ਮੱਥਿਆਂ ਦੇ ਵਿੱਚ, ਹੁਣ ਮੇਰਾ ਤਾਂ ਚਲੋ ਪਰਸਨਲ ਐਕਸਪੀਰੀਅੰਸ ਹੈਗਾ ਹੀ ਆ, ਪਰ ਆਪਾਂ ਸਰੋਤਿਆਂ ਨਾਲ ਜ਼ਰੂਰ ਸਾਂਝ ਪਾਈਏ, ਤਾਂ ਸਿੱਧੇ ਮੱਥਿਆਂ ਲਾਉਣ ਤੋਂ ਬਾਅਦ ਬਹੁਤ ਸਾਰੀਆਂ ਔਕੜਾਂ ਆਉਂਦੀਆਂ, ਬਹੁਤ ਸਾਰੀਆਂ ਧਮਕੀਆਂ ਮਿਲਦੀਆਂ, ਪੁੱਠੇ ਸਿੱਧੇ ਫੋਨ ਆਉਂਦੇ ਆ, ਤੁਹਾਡੇ ਪਰਿਵਾਰਕ ਪ੍ਰੈਸ਼ਰ ਪੈਂਦੇ ਆ, ਫਿਰ ਪਰਿਵਾਰ ਤੁਹਾਡੇ ਮੂਹਰੇ ਆ ਜਾਂਦਾ ਕਿ ਅਸੀਂ ਵੀ ਤੂੰ ਸਾਡੇ ਨਾਲ ਕੰਮਾਂ ਤੋਂ ਲੈਣਾ ਕੀ ਹੈ, ਤੇਰੇ ਕੋਲ ਵਧੀਆ ਆਪਦੀ ਰਹਿਣ ਸਹਿਣ ਖਾਣ ਪੀਣ ਹੈ ਤੇ ਤੂੰ ਸਾਨੂੰ ਨੀ ਲੋੜ ਇਹੋ ਜਿਹੀ ਚੀਜ਼ ਦੀ, ਵੀ ਕਿਉਂ ਪੰਗੇ ਲੈਂਦਾ ਪਹਿਲਾਂ। ਇਹੋ ਜਿਹੇ ਦੌਰ ਦੇ ਵਿੱਚ ਤੁਸੀਂ ਵੀ ਲੰਘੇ ਹੋ ਤੇ ਲੰਘ ਵੀ ਰਹੇ ਹੋ, ਕੀ ਕਦੇ ਇਹੋ ਜਿਹਾ ਦੌਰ ਇਹੋ ਜਿਹਾ ਆਇਆ ਵੀ ਤੁਹਾਨੂੰ ਲੱਗਿਆ ਵੀ ਹੁਣ ਤਾਂ ਇੰਨਾ ਕੁ ਪ੍ਰੈਸ਼ਰ ਹੋ ਗਿਆ ਜਾਂ ਕੁਛ ਹੋ ਗਿਆ, ਹੁਣ ਤਾਂ ਭੱਜ ਗਏ?
ਬਿਲਕੁਲ, ਦੇਖੋ ਤੁਹਾਨੂੰ ਪਤਾ ਹੀ ਆ ਮੈਂ ਨਸ਼ਿਆਂ ਦੇ ਉੱਤੇ ਵੀ ਪਿਛਲੇ ਸਮੇਂ ਸਟੋਰੀਆਂ ਕੀਤੀਆਂ ਸੀ ਇਲੈਕਸ਼ਨ ਦੇ ਟਾਈਮ, ਮੈਂ ਗੈਂਗਸਟਰਾਂ ਦੇ ਉੱਤੇ ਇੱਕ ਵੱਡੀ ਸੀਰੀਜ਼ ਕੀਤੀ ਸੀ, ਤਾਂ ਲੀਡਰਾਂ ਦੇ ਅੰਦਰ ਵੀ ਇਹ ਹੁੰਦਾ ਮੈਂ ਕਿਸੇ ਦਾ ਨਾਂ ਲੈ ਕੇ, ਕਿਉਂਕਿ ਉਹ ਬਹੁਤ ਲੋਕ ਹੁੰਦੇ ਨੇ, ਗੱਲ ਛੋਟੀ ਜਿਹੀ ਹੁੰਦੀ ਆ ਫੇਸਬੁੱਕ ਤੇ ਬਣਾ ਕੇ ਲਿਖ ਕੇ ਵੀ ਮੈਨੂੰ ਐਂ ਹੋ ਗਿਆ ਹੋ ਗਿਆ, ਮੈਂ ਕਹਿੰਦਾ ਯਾਰ ਬਹੁਤੇ ਲੋਕ ਕਹਿੰਦੇ ਤੁਸੀਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਹੋ ਤੁਸੀਂ ਪੰਜਾਬ ਦੀ, ਮੈਂ ਕਹਿੰਦਾ ਯਾਰ ਮੈਂ ਕੋਈ ਸੇਵਾ ਨਹੀਂ ਕਰ ਰਿਹਾ, ਮੈਂ ਤਨਖਾਹ ਲੈਣਾ ਵਗੈਰਾ ਤੌਰ ਤੇ, ਮੈਨੂੰ ਬਹੁਤ ਚੰਗੀ ਤਨਖਾਹ ਮਿਲਦੀ ਹੈ, ਜੇ ਮੈਨੂੰ ਕੁਛ ਛੋਟਾ ਮੋਟਾ ਹੋ ਰਿਹਾ ਗਾ, ਜਾਂ ਮੈਨੂੰ ਹਮੇਸ਼ਾ ਲੱਗਦਾ ਸੀ ਜਿਹੜਾ ਬੰਦਾ ਮਤਲਬ ਦੁਨੀਆਂ ਦੇ ਅੰਦਰ, ਮੈਂ ਜਿੰਨੀ ਕੁ ਹਿਸਟਰੀ ਪੜ੍ਹੀ ਹੈ ਮਿੰਟੂ ਜਾਂ ਜਿੰਨਾ ਕੁ ਮੈਂ ਜਾਣਿਆ ਖਾਸ ਤੌਰ ਤੇ ਪੂਰਵ ਬਹੁਤ ਇੰਪੋਰਟੈਂਟ ਆ ਬੱਚਿਆਂ ਦੇ ਮੁਕਾਬਲੇ, ਜਿਹੜੇ ਲੋਕ ਸਧਾਰਨ ਹੋਣ ਦੀ ਕੋਸ਼ਿਸ਼ ਕਰਦੇ ਆ ਹਮੇਸ਼ਾ ਸਧਾਰਨ ਰਹਿੰਦੇ ਨੇ, ਜਿਹੜੇ ਲੋਕ ਸਧਾਰਨ ਹੁੰਦੇ ਨੇ ਉਹੀ ਅਸਧਾਰਨ ਬਣਦੇ ਨੇ, ਤੁਸੀਂ ਕਿਸੇ ਚਾਣਕੀਆ ਲੈ ਲਓ, ਤੁਸੀਂ ਕਿਸੇ ਬੁੱਧ ਲੈ ਲਓ, ਜਿਹੜੇ ਲੋਕਾਂ ਨੇ ਜਿਹੜੇ ਲੋਕ ਸਧਾਰਨ ਰਹੇ ਉਹ ਅਸਧਾਰਨ ਹੋ ਗਏ, ਚੰਦਰਗੁਪਤ ਲੈ ਲਓ, ਉਹ ਬਹੁਤ ਸਾਰੇ ਤੁਹਾਨੂੰ ਵੱਡੇ ਵੱਡੇ ਬੰਦਿਆਂ ਦੇ ਨਾਮ, ਮੈਂ 50 ਬੰਦਿਆਂ ਦੇ ਨਾਮ ਲੈ ਦਿੰਦਾ ਤੁਹਾਨੂੰ ਕਿ ਜਿਹਨਾਂ ਨੇ ਹਮੇਸ਼ਾ ਜਿਹੜੇ ਸਧਾਰਨ ਰਹੇ ਉਹ ਸਧਾਰਨ ਹੋ ਗਏ, ਜਿਹੜੇ ਲੋਕ ਕੋਸ਼ਿਸ਼ ਕਰਦੇ ਕਿ ਅਸੀਂ ਅਸਧਾਰਨ ਹੋ ਜਾਈਏ ਉਹ ਸਧਾਰਨ ਹੋ ਜਾਂਦੇ ਨੇ, ਹਨਾ। ਤੇ ਕੁਦਰਤ ਦੀਆਂ ਕੁਛ ਚੀਜ਼ਾਂ ਮੈਨੂੰ ਹੁੰਦਾ ਕਿ ਸਾਡੇ ਹਿੱਸੇ ਲੱਗੀਆਂ ਹੁੰਦੀਆਂ ਨੇ, ਉਹਨਾਂ ਨੂੰ ਤੁਸੀਂ ਕਰਨਾ ਹੁੰਦਾ, ਸ਼ਾਇਦ ਤੁਸੀਂ ਉਹ ਨਹੀਂ ਕਰਨ, ਜਿਹੜੇ ਬੰਦੇ ਫੀਲਿੰਗ ਲੈ ਜਾਂਦੇ ਨੇ ਕਈ ਵਾਰ ਕਿ ਪਤਾ ਨੀ ਮੈਂ ਕਰ ਰਿਹਾ ਗਾ, ਜਿਹਨਾਂ ਤੇ ਮੈਂ ਗੁਰਬਾਣੀ ਚ ਵੀ ਕਿਹਾ ਗਿਆ ਹੋਰ ਬਹੁਤ ਸਾਰੀਆਂ ਥਾਵਾਂ ਤੇ, ਉਹ ਮਾਈਨਸ ਵੀ ਬੜੀ ਛੇਤੀ ਹੋ ਜਾਂਦੇ ਨੇ, ਆਪਾਂ ਦੇਖ ਕੇ ਉਹਨਾਂ ਨੂੰ ਮਾਈਨਸ ਹੁੰਦਾ ਸਾਰਿਆਂ ਨੇ, ਤੇ ਮੈਨੂੰ ਇਹ ਲੱਗਦਾ ਗਾ ਕਿ ਇਹ ਤਾਂ ਹੈ ਹੀ ਆ, ਇਹ ਚੈਲੰਜ ਜਿਹੜੇ ਹੈਗੇ ਨੇ, ਕਿਉਂਕਿ ਮੈਂ ਬਰੀਕੀ ਨੇ ਕਾਲ ਕਰਤੀ ਮੈਨੂੰ ਜੀ ਫਲਾਨੀ ਨੀ ਕਰਦੇ ਨਾ, ਬਹੁਤੇ ਲੋਕ ਗੱਲ ਕੀਤੀ ਜਾਂਦੇ ਨੇ, ਮੈਨੂੰ ਵੀ ਕਾਲਾਂ ਆਉਂਦੀਆਂ ਨੇ, ਮੈਂ ਨੀ ਕਹਿੰਦਾ ਮੈਨੂੰ ਨਹੀਂ ਆਉਂਦੀ, ਮੈਂ ਕਿਸੇ ਦਾ ਵੀ ਵਿਅਕਤੀਗਤ ਤੌਰ ਤੇ ਨਾ ਲੀਡਰ ਦਾ ਨਾਂ ਲਵਾਂ, ਮੈਂ ਗੈਂਗਸਟਰ ਦਾ ਲਵਾਂ, ਗੈਂਗਸਟਰ ਦੀ ਵੀ ਇੱਕ ਕਾਲ ਆਈ ਮੈਨੂੰ ਕਿ ਜੇਲ ਨੂੰ ਕੀ ਤੁਸੀਂ ਇਸ ਨੂੰ ਬਣਾਇਆ ਗਾ, ਤੁਸੀਂ ਐਂ ਕਰੋ, ਤੁਹਾਨੂੰ ਸਾਨੂੰ ਜਾਣਦੇ ਨੀ ਹੈਗੇ, ਮੈਂ ਕਿਹਾ ਠੀਕ ਹੈ ਬਈ ਮੈਂ ਆਪਣਾ ਕੰਮ ਕਰ ਰਿਹਾ, ਤੁਸੀਂ ਆਪਣਾ ਕੰਮ ਕਰ ਰਹੇ ਹੋ, ਤੁਸੀਂ ਮੇਰਾ ਸਾਰਾ ਕੰਮ ਦੇਖ ਲਓ ਜੇ ਤੁਹਾਨੂੰ ਲੱਗਦਾ ਹੈਗਾ। ਤੇ ਉਹ ਬਹੁਤ ਸਾਰੇ ਦੋਸਤਾਂ ਨੇ ਕਿਹਾ ਵੀ ਯਾਰ ਇਹ ਜਿਹੜੇ ਬੇਵਕੂਫ ਲੋਕ ਹੁੰਦੇ ਨੇ ਵਧੀਆ ਜ਼ਹੀਨ ਕੰਮ ਕਰ ਰਹੇ, ਇਹਨਾਂ ਨੂੰ ਥੋੜੀ ਪਤਾ ਹੈਗਾ ਕਿ ਕਿਹਦੇ ਗੋਲੀ ਮਾਰਨੀ ਹੈ ਜਾ ਕੇ। ਬਹੁਤ ਸਾਰੇ ਦੋਸਤ ਕਈ ਵਾਰ ਕਹਿੰਦੇ ਨੇ, ਇੱਕ ਮੇਰਾ ਦੋਸਤ ਲੀਡਰ ਆ, ਉਹਨੇ ਕਿਹਾ ਵੀ ਤੂੰ ਲਾਇਸੈਂਸ ਬਣਵਾ ਲਾ, ਮੈਂ ਕਿਹਾ ਵੀ ਲਾਇਸੈਂਸ ਤਾਂ ਇੰਦਰਾ ਗਾਂਧੀ ਦੇ ਨੀ ਚੱਲੇ ਸੀ ਸਾਡਾ ਸਕੂਲ, ਮਤਲਬ ਇੰਨੀ ਬੰਦਾ ਲੱਗਦਾ ਹੈ ਨਾ ਕੋਈ ਬੰਦਾ, ਮਤਲਬ ਵਾਇਲੈਂਸ ਦੇ ਅਸੀਂ ਵੈਸੇ ਹੀ ਕੇਸ ਤਾਂ ਸਾਰੇ ਵੀ ਕੋਈ ਬੰਦਾ ਹਥਿਆਰ ਚੱਕ ਕੇ ਆਪਣੇ ਨਾਲ ਰੱਖੋ ਸਹਿਜ ਨੀ ਹੋ ਸਕਦਾ, ਮੈਨੂੰ ਹਮੇਸ਼ਾ ਲੱਗਦਾ ਕਿ ਜਿਹਦੇ ਕੋਲ ਹਥਿਆਰ ਹੋਊਗਾ ਉਹ ਕਦੇ ਸਹਿਜ ਨੀ ਹੋ ਸਕਦਾ, ਉਹ ਨਾ ਅਧਿਆਤਮ ਦੀ ਅਵਸਥਾ ਹੋ ਸਕਦੀ ਹੈ ਤੇ ਨਾ ਉਹ ਹਿਊਮਨ ਜਿਹੜਾ ਜ਼ਿੰਦਗੀ ਦਾ ਇੱਕ ਪਿਆਰਾ ਸਿੰਘ ਤਾਂ ਉਹ ਕਿਤੇ ਖੋ ਦਿੰਦਾ ਉਹਨੂੰ ਹਨਾ। ਤੇ ਜਿਵੇਂ ਬੰਦਾ ਜਿਵੇਂ ਬਹੁਤੇ ਜਦੋਂ ਅਸੀਂ ਮਾਸ ਖਾਂਦੇ ਤਾਂ ਉਹਨਾਂ ਚ ਇਹਨੇ ਮਸਾਲੇ ਕਿਉਂ ਪਾਉਂਦੇ ਆ ਹਨਾ, ਕਿਤੇ ਨਾ ਕਿਤੇ ਉਹ ਚੇਤ ਪਿਆ ਗਾ ਤੇ ਮਸਾਲੇ ਪਾਉਣ ਦਾ ਮਤਲਬ ਇਹੀ ਹੈ ਕਿ ਅਸੀਂ ਉਹਦਾ ਮੁਸ਼ਕ ਅਸੀਂ ਨਹੀਂ ਖਾ ਰਹੇ ਹੁੰਦੇ ਹਨਾ, ਅਸੀਂ ਕੋਈ ਬੰਦਾ ਮਤਲਬ ਅਸੀਂ ਭੱਜ ਵੀ ਰਹੇ ਹੁੰਦੇ ਹਾਂ ਉਦੋਂ ਖਾਣ ਲੱਗਿਆ ਵੀ ਭੱਜ ਰਹੇ ਹੁੰਦੇ ਹਾਂ, ਤਾਂ ਇੰਨੀਆਂ ਬਰੀਕ ਚੀਜ਼ਾਂ ਨੂੰ ਜਦੋਂ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਫਿਰ ਉਹ ਸਾਰੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ। ਐ ਹੋਇਆ ਗਾ ਲੀਡਰਾਂ ਨੂੰ ਵੀ ਇਤਰਾਜ਼ ਹੋਇਆ, ਉਹਨਾਂ ਨੇ ਕਿਹਾ ਵੀ ਆ, ਕਈ ਵਾਰ ਡਾਇਰੈਕਟਲੀ ਕੈਮਰੇ ਤੇ ਵੀ ਇਹੋ ਜਿਹੇ ਭੇੜ ਹੋਏ ਨੇ ਜਿਹਨੇ ਕਿਹਾ ਕਿਸੇ ਲੀਡਰ ਨੇ ਵੱਡੇ ਨੇ ਪੰਜਾਬ ਦੇ ਨੇ ਕਿ ਯਾਰ ਤੂੰ ਮੈਨੂੰ ਮਾਈਕ ਨਾ ਲਾਇਆ ਕਰ ਮੇਰੇ ਸਾਹਮਣੇ, ਮੈਂ ਕਿਹਾ ਜੀ ਮੇਰਾ ਕੰਮ ਤੇ ਮਾਈਕ ਲਾਉਣਾ ਗਾ, ਤੁਹਾਡਾ ਕੰਮ ਬੋਲਣਾ ਗਾ, ਤੁਸੀਂ ਨਹੀਂ ਬੋਲਣਾ ਹੁੰਦਾ, ਨਾ ਬੋਲਿਆ ਕਰੋ, ਸਾਡਾ ਕੰਮ ਸਵਾਲ ਪੁੱਛਣਾ, ਸਾਡੇ ਇਸ ਤੇ ਸਵਾਲ ਲੱਗੇ ਨੇ, ਤੁਹਾਡੇ ਇਸ ਤੇ ਜਵਾਬ ਲੱਗੇ ਨੇ। ਕਈ ਵਾਰ ਉਹ ਕਹਿ ਦਿੰਦੇ ਨੇ ਕਿ ਜੀ ਪਿਛਲੇ ਦਿਨ ਖਹਿਰਾ ਸਾਹਿਬ ਨੂੰ ਮੈਂ ਕੋਈ ਸਵਾਲ ਕੀਤਾ, ਪ੍ਰੈਸ ਕਹਿੰਦੇ ਤੁਸੀਂ ਦੱਸ ਦੋ, ਮੈਂ ਕਿਹਾ ਵੀ ਕੁਰਸੀ ਤੇ ਬਿਠਾਓ ਮੈਨੂੰ ਜਿਹੜੀ ਤੁਸੀਂ ਬੈਠੇ ਹੋ, ਜਿਹੜੀ ਕੈਮਰੇ ਗੱਡੀ ਮੈਂ ਮੈਂ ਜਵਾਬ ਦੇ ਦਿੰਦਾ, ਤੁਸੀਂ ਮਾਈਕ ਫੜੋ ਤੇ ਮੈਂ ਜਵਾਬ ਦਿੰਦਾ। ਤੁਹਾਡੀ ਡਿਊਟੀ ਜਵਾਬ ਦੇਣ ਲਈ ਲੱਗੀ ਹੈ, ਸਾਡੀ ਡਿਊਟੀ ਸਵਾਲ ਕਰਨ ਲਈ ਲੱਗੀ ਹੈ। ਜਦੋਂ ਤੁਸੀਂ ਪ੍ਰੋਫੈਸਰ ਕਿੰਨੇ ਲੜ ਬੈਠੋ, ਚੈਲੰਜਸ ਨੇ, ਬਹੁਤ ਸਾਰੀਆਂ ਪ੍ਰੋਬਲਮਾਂ ਵੀ ਆਉਂਦੀਆਂ ਨੇ, ਪਰ ਉਹ ਸਾਰੀਆਂ ਦੇ ਨਾਲ ਚੱਲਣਾ ਹੀ ਜ਼ਿੰਦਗੀ ਚ ਕਿਹੜਾ ਨਹੀਂ ਪ੍ਰੋਬਲਮਾਂ ਹੁੰਦੀਆਂ ਹਨਾ, ਪ੍ਰੋਫੈਸ਼ਨ ਚ ਹੁੰਦੀਆਂ ਹੁੰਦੀਆਂ ਨੇ, ਹਾਂ ਉਹ ਸਾਰੀਆਂ ਚੀਜ਼ਾਂ ਨੂੰ ਨਾਲ ਲੈ ਕੇ ਹੀ। ਪਰ ਇਹ ਗੱਲ ਮੈਨੂੰ ਹਮੇਸ਼ਾ ਇੰਪੋਰਟੈਂਟ ਲੱਗਦੀ ਹੈ ਕਿ ਜਿਹੜੀ ਇਹ ਗੱਲ ਆ ਕਿ ਕੁਛ ਚੀਜ਼ਾਂ ਤੁਹਾਡੇ ਕੁਦਰਤ ਨੇ ਤੁਹਾਡੇ ਹਿੱਸੇ ਆਈਆਂ ਹੁੰਦੀਆਂ ਨੇ, ਤੇ ਮੈਂ ਹਮੇਸ਼ਾ ਇਹਨਾਂ ਨੂੰ ਐਂ ਦੇਖਦਾ, ਮੈਂ ਕਦੇ ਨੀ ਇਹ ਉਹ ਕਰਦਾ ਕਿ ਹਾਂ ਐ ਨੀ ਹੈਗਾ ਗਾ ਕਿ ਮੇਰੇ ਚੋਂ ਮੈਂ ਨੀ ਹੈਗੀ, ਜਿਸ ਚ ਮੈਂ ਕੰਮ ਕਰਨਾ ਮੈਨੂੰ ਖੁਸ਼ੀ ਨੀ ਹੁੰਦੀ, ਮੈਨੂੰ ਕੋਈ ਚੰਗਾ ਕਹਿੰਦਾ ਮੈਨੂੰ ਚੰਗਾ ਨੀ ਲੱਗਦਾ, ਆਪਾਂ ਸਾਰੇ ਹੋਵਾਂਗੇ, ਲੱਗਣਾ ਵੀ ਚਾਹੀਦਾ ਕਿਉਂ ਨਾ ਲੱਗੇ। ਮੈਂ ਤਾਂ ਇਸ ਗੱਲ ਦੀ ਭਗਤ ਆਪਦਾ ਕੰਮ ਸਾਡੇ ਆਦਤ ਆ ਕਿ ਅਸੀਂ ਸਾਡੀਆਂ ਫਿਲਮਾਂ ਬਾਰੇ ਸਾਡਾ ਡਾਇਰੈਕਟਰ ਖੁਦ ਨੀ ਲਿਖਦਾ, ਕੋਈ ਹੋਰ ਲਿਖਦਾ, ਸਾਡੇ ਦੂਜਿਆਂ ਦੀਆਂ ਕਿਤਾਬਾਂ ਬਾਰੇ ਕੋਈ ਹੋਰ ਲਿਖਦਾ, ਜਦੋਂ ਕਿ ਪੱਛਮ ਦੇ ਬਹੁਤ ਸਾਰੇ ਫਰਾਂਸ ਦੇ ਅੰਦਰ ਤੁਸੀਂ ਦੇਖੋਗੇ ਉਹ ਆਪਣੀਆਂ ਕਿਤਾਬਾਂ ਬਾਰੇ ਵੀ ਆਪ ਲਿਖਦੇ ਨੇ, ਆਪਣੀਆਂ ਫਿਲਮਾਂ ਬਾਰੇ ਵੀ ਆਪ ਲਿਖ ਦਿੰਦੇ ਨੇ। ਸਾਡੇ ਇੱਥੇ ਹੈ ਕਿ ਕੋਈ ਸਾਡੇ ਬਾਰੇ ਗੱਲ ਕਰੇ, ਤਾਂ ਜ਼ਰੂਰੀ ਨੀ ਜੇ ਤੁਹਾਡੇ ਆਪਦੇ ਚ ਗੱਲਾਂ ਤਾਂ ਤੁਸੀਂ ਵੀ ਕਹਿ ਦੋਗੇ, ਜਿਵੇਂ ਸਾਡੇ ਪਿੰਡ ਬੈਠਾ ਕਿਹੜੇ ਵੀ ਗੱਲ ਸੁਣਾ ਦੋ, ਸਾਡੇ ਪਿੰਡ ਇੱਕ ਬੰਦਾ ਸੀਗਾ ਉਹਨੂੰ ਮੈਂ ਉਹ ਪੱਤਰਕਾਰ ਸੀ ਬੇਚਾਰਾ ਸਟਿੰਗਰ ਸੀਗਾ ਉੱਥੇ, ਉਹਨੂੰ ਲੱਗਿਆ ਮੈਨੂੰ ਫੋਨ ਕਰਿਆ ਕਰੇ, ਮੈਂ ਫੋਨ ਮੈਂ ਚੱਕਿਆ ਕਰਾਂ ਹਨਾ, ਉਹ ਪੱਤਰਕਾਰੀ ਬਣਦਾ ਸੀ ਬਾਈ ਜੀ ਦਵਾ ਦੋ ਪੱਤਰਕਾਰੀ, ਜਿਵੇਂ ਆਪਣੇ ਪਿੰਡਾਂ ਚ ਹੁੰਦਾ ਵੀ ਬਰਨਾਲਿਓ ਦਵਾ ਦੋ, ਧਨੌਲਿਓ ਦਵਾ ਦੋ, ਡੱਬ ਵਾਲੀ ਤੋਂ ਦੋ, ਸਕੂਟਰ ਮੈਨੂੰ ਇੱਕ ਬੰਦਾ ਮੈਨੂੰ ਉਹਦਾ ਫੋਨ ਆਇਆ ਕਹਿੰਦਾ ਬੜੀ ਖੂਬਸੂਰਤ ਗੱਲ ਲੱਗੀ, ਉਹ ਬਹੁਤ ਸੁਣਾਉਂਦਾ ਲੋਕਾਂ ਨੇ, ਕਹਿੰਦਾ ਬਾਈ ਜੀ ਮੈਂ ਤਾਂ ਬੜਾ ਵਧੀਆ ਬੰਦਾ ਹੈਗਾ, ਤੁਸੀਂ ਮੇਰੇ ਨਾਲ ਵਰਤ ਕੇ ਦੇਖੋ, ਕਹਿੰਦਾ ਮੈਨੂੰ ਤੁਹਾਨੂੰ ਮੇਰੇ ਬਾਰੇ ਕਿਸੇ ਨੇ ਗਲਤ ਕਹਿ ਦੋ, ਮੈਂ ਕਿਸੇ ਨੇ ਗਲਤ ਨੀ, ਮੈਨੂੰ ਵੀ ਗੱਲ ਹੁੰਦੀ ਹੈ,
ਮੈਂ ਤਾਂ
ਬਾਈ ਜੀ ਬੜਾ ਬੜਾ ਖਤਰਨਾਕ ਹੁੰਦਾ, ਜਿਹੜਾ ਕਿਸੇ ਵੀ ਸਟ੍ਰੀਮ ਤੇ ਜਾਣਾ ਬਹੁਤ ਖਤਰਨਾਕ ਹੁੰਦਾ, ਜ਼ਿੰਦਗੀ ਚਿੱਟੇ ਕੱਢ ਕੇ ਜਿਉਣੀ ਬਹੁਤ ਖਤਰਨਾਕ ਹੁੰਦੀ ਹੈ, ਜ਼ਿੰਦਗੀ ਜਿਹੜੇ ਬੰਦੇ ਹੱਲ ਹੈਗਾ ਨੀ ਸਾਨੂੰ ਹੱਲ ਦਿਓ, ਜਿਵੇਂ ਕਿਤੇ ਤੁਸੀਂ ਬੋਲ ਰਹੇ ਬੰਦੇ ਸਾਨੂੰ ਹੱਲ ਦਿਓ, ਮੈਂ ਕਹਿੰਦਾ ਮੈਨੂੰ ਕਿਸੇ ਨੇ ਮੈਲਬਨ ਵੀ ਸਵਾਲ ਕੀਤਾ, ਸਿਡਨੀ ਵੀ ਕੀਤਾ, ਹੱਲ ਵਾਲੇ ਬੰਦੇ ਬਹੁਤ ਹੁੰਦੇ ਨੇ, ਮੈਨੂੰ ਕਿਹਾ ਵੀ ਯਾਰ ਜਿਹੜੇ ਬੰਦੇ ਪੰਜਾਬ ਦੇ ਖੈਰ ਖਵਾਹ ਬਣੇ ਫਿਰਦੇ ਆ, ਅਸੀਂ ਇੱਕ ਪੱਤਰਕਾਰ ਆ, ਅਸੀਂ ਰਿਪੋਰਟ ਕਰ ਰਹੇ ਹਾਂ ਪੰਜਾਬ ਨੂੰ, ਹਨਾ ਗੱਲਾਂ ਤਾਂ ਬਹੁਤ ਸੁਣਨੀਆਂ, ਹੁਣ ਹੱਲ ਦੱਸੋ। ਮੈਂ ਕਿਹਾ ਵੀ ਜਿਹੜੇ ਬੰਦੇ ਪੰਜਾਬ ਤੇ ਦਾਅਵੇਦਾਰੀ ਕਰਦੇ ਨੇ, ਉਹ ਸਾਲਾਂ ਬੱਧੀ ਕਰ ਰਹੇ ਨੇ, 100 ਸਾਲ ਦੀ ਦਾਅਵੇਦਾਰੀ ਹੈ ਜਿਹਨਾਂ ਦੀ ਪੰਜਾਬ ਦੀ, ਜਿਹੜੀ ਰਾਈਟ ਦੀ ਪੰਜਾਬ ਦੀ, 100 ਸਾਲ ਦੀਆਂ ਪਾਰਟੀਆਂ ਨੇ ਹਨਾ, ਅਕਾਲੀ ਦਲ ਵੀ 100 ਸਾਲ, ਵੀ ਉਹ ਗੱਲ ਹੱਲ ਤਾਂ ਉਹਨਾਂ ਨੂੰ ਨੀ ਲੱਭਿਆ ਕੋਈ, ਜਿਹੜੇ ਕਹਿੰਦੇ ਵੀ ਇੱਕ ਬਹਿਸ ਦੇ ਅੰਦਰ ਹੁਣ ਸਿੱਟਾ ਕੱਢ ਕੇ ਜਾਣਾ ਗਾ, ਉਹ ਬਹੁਤ ਖਤਰਨਾਕ ਬਣੀ ਗਿਆ। ਐਕਸਟ੍ਰੀਮ ਇੰਟੂ ਬੜਾ ਬਹੁਤ ਖਤਰਨਾਕ ਚੀਜ਼ ਆ, ਕਿਸੇ ਵੀ ਐਕਸਟ੍ਰੀਮ ਨੂੰ ਜਾਣਾ ਚਾਹੀਦਾ, ਕਦੇ ਵੀ ਜਦੋਂ ਬੰਦਾ ਐਕਸਟ੍ਰੀਮ ਤੇ ਜਾਂਦਾ ਗਾ ਉਹ ਤੋਂ ਖਤਰਨਾਕ ਬੰਦਾ ਕੋਈ ਨੀ ਹੁੰਦਾ। ਜ਼ਿੰਦਗੀ ਨੂੰ ਬੈਲੈਂਸ ਕਰਨਾ, ਜ਼ਿੰਦਗੀ ਦੇ ਅੰਦਰ ਇੱਕ ਸੰਤੁਲਨ ਬਣਾ ਕੇ ਰੱਖਣਾ। ਜਿਵੇਂ ਮੈਂ ਇੱਕ ਤੁਹਾਨੂੰ ਛੋਟਾ ਜਿਹਾ ਜੋਕ ਵੀ ਮੇਰੇ ਉਹ ਜਿਹੇ ਹੁੰਦੇ, ਤੁਹਾਨੂੰ ਜੋਕ ਸੁਣਾਉਣਾ ਗਾ ਕਿ ਇੱਕ ਫਕੀਰ ਜਿਹੜਾ ਉਹ ਵਕੀਲ ਅਕਸਰ ਚੰਗੀਆਂ ਥਾਵਾਂ ਤੇ ਬੈਠਦੇ ਨੇ, ਬਹੁਤੀਆਂ ਕੰਟਰੋਵਰਸੀਆਂ ਚ ਵੀ ਨੀ ਜਾਂਦੇ, ਤਾਂ ਕੁਦਰਤੀ ਉਹ ਜਾਂਦਾ ਜਾਂਦਾ ਫਕੀਰਾਂ ਨੂੰ ਪਤਾ ਨੀ ਹੁੰਦਾ ਕਿ ਕਿੱਥੇ ਕਿਹੜੀ ਥਾਂ ਤੇ ਉਹ ਜਾਂ ਪਾਗਲਖਾਨੇ ਚਲਾ ਗਿਆ ਫਕੀਰ। ਜਦੋਂ ਸੈਂਟਰੋਂ ਤੇ ਸਾਰੇ ਜਾਣਦੇ ਸੀ ਪਾਗਲਖਾਨੇ ਵਾਲੇ ਮੁਲਾਜ਼ਮ ਸੀ, ਉਹ ਕਹਿੰਦੇ ਸਰ ਇਹ ਤਾਂ ਪਾਗਲਖਾਨਾ ਗਾ, ਤੁਸੀਂ ਇੱਥੇ ਕਿਉਂ ਆ ਗਏ? ਮੈਨੂੰ ਵੀ ਘੁਮਾ ਦੋ, ਤੂੰ ਮੰਨ ਜਾਂਦਾ ਜਿਹੜਾ ਪਾਗਲਖਾਨੇ ਦਾ, ਰਿਸਪੈਕਟ ਕਰਦੇ ਨੂੰ ਉਹਦੀ ਫਕੀਰ ਦੀ, ਉਹ ਕਹਿੰਦਾ ਚਲੋ। ਇੱਕ ਕਮਰਾ ਹੁੰਦਾ ਗਾ ਜਿਹੜਾ ਇੱਕ ਕਮਰਾ ਪਹਿਲੇ ਕਮਰੇ ਚ ਜਾਂਦਾ ਜਦੋਂ ਐਂਟਰ ਹੁੰਦਾ ਗਾ, ਤਾਂ ਇੱਕ ਪਾਗਲ ਬਹੁਤ ਬਹੁਤ ਜ਼ਿਆਦਾ ਮਤਲਬ ਅੱਤ ਦਰਜੇ ਦਾ ਰੋ ਰਿਹਾ ਹੁੰਦਾ ਗਾ, ਤੇ ਬਹੁਤ ਐਕਸਟ੍ਰੀਮ ਤੇ ਰੋ ਰਿਹਾ ਹੁੰਦਾ। ਉਹ ਧਾਹਾਂ ਮਾਰ ਮਾਰ, ਉਹ ਕਹਿੰਦਾ ਵੀ ਯਾਰ ਇੰਨੀਆਂ ਧਾਹਾਂ ਵੀ ਮੈਂ ਦੁਨੀਆਂ ਤਾਂ ਬੜੀ ਦੇਖੀ ਫਕੀਰ, ਕਹਿੰਦਾ ਵੀ ਇੰਨੀਆਂ ਧਾਹਾਂ ਮਾਰ ਮਾਰ ਬੰਦਾ ਰੋ ਰਿਹਾ ਗਾ, ਗੱਲ ਕੀ ਹੋ ਗਈ? ਮੈਂ ਤੇ ਬਹੁਤ ਦੁਨੀਆਂ ਦੇਖੀ, ਮੈਂ ਤਾਂ ਸਾਰਾ ਮਤਲਬ ਮੈਨੂੰ ਤੇ ਜਦੋਂ ਬੰਦਾ ਅਧਿਆਤਮਕ ਲੈਵਲ ਤੇ ਪਹੁੰਚਦਾ ਤੇ ਬਹੁਤ ਸਾਰੀਆਂ ਗੱਲਾਂ ਕਿਤੋਂ ਹੋਰ ਦੀਆਂ ਵੀ ਸਮਝਾਉਣ ਲੱਗ ਜਾਂਦੀਆਂ ਨੇ। ਮੈਂ ਕੋਈ ਇੰਨਾ ਧਾਹਾ ਮਾਰ ਮਾਰ ਹੁੰਦਾ ਬੰਦਾ ਨੀ ਦੇਖਿਆ। ਉਹ ਕਹਿੰਦਾ ਛੱਡੋ ਪਰਾਂ ਇਹ ਦੁਨਿਆਵੀ ਜ਼ਿੰਦਗੀ ਆ, ਤੁਸੀਂ ਫਕੀਰ ਸਾਹਿਬ ਕੀ ਲੈਣਾ, ਤੁਸੀਂ ਦੇਖੋ ਬਸ, ਰੋਂਦੇ ਦੇਖੋ, ਆਉਂਦੇ ਦੇਖੋ, ਹਨਾ, ਤੁਹਾਡੀ ਦੁਨਿਆਵੀ ਜ਼ਿੰਦਗੀ ਤੂੰ ਕੀ ਲੈਣਾ, ਤੁਸੀਂ ਦੁਨਿਆਵੀ ਜ਼ਿੰਦਗੀ ਆ। ਉਹ ਕਹਿੰਦਾ ਨਹੀਂ ਯਾਰ, ਮੇਰਾ ਇੰਟਰਸਟ ਬਹੁਤ ਹੈ, ਦੱਸੋ ਵੀ ਗੱਲ ਕੀ ਆ। ਉਹ ਕਹਿੰਦਾ ਜੀ ਇਹ ਜਿਹੜੀ ਕੁੜੀ ਨੂੰ ਪਿਆਰ ਕਰਦਾ ਸੀ ਉਹਨੂੰ ਛੱਡ ਕੇ ਚਲੀ ਗਈ,
ਅੱਛਾ
ਇਸ ਕਰਕੇ ਇੰਨਾ ਰੋ ਰਿਹਾ ਗਾ। ਜਿਹੜੀ ਕੁੜੀ ਨੇ ਪਿਆਰ ਕਰਦਾ ਸੀ ਉਹ ਕਿਹਾ ਵੀ ਮੈਨੂੰ ਮੇਰੇ ਨਾਲ ਤੂੰ ਮੈਰਿਜ ਕਰਾ, ਛੱਡ ਕੇ ਚਲੀ ਗਈ, ਇਸ ਕਰਕੇ ਇਹ ਜਿਹੜਾ ਧਾਹਾਂ ਮਾਰੇ ਉਹਨੇ ਪੁੱਛਿਆ ਵੀ ਕਿ ਹੋ ਗਿਆ ਉਹਨੇ ਫਿਰ ਕਿਹਾ ਜੀ ਸਰ ਤੁਸੀਂ ਪਤਾ ਨੀ ਕਿੰਨੀਆਂ ਧਾਹਾਂ ਮਾਰੀਆਂ ਜਾਂਦੇ ਨੇ ਬੰਦੇ ਵੀ ਪਾਗਲ ਹੋ ਕੇ ਆਏ ਨੇ, ਤੁਸੀਂ ਸਮਝ ਆਉਂਦੀ ਕਿ 16 ਬੰਦੇ ਨੇ ਅਸੀਂ ਕਮਰੇ ਚ ਬੰਦ ਕੀਤੇ ਹੋਏ ਨੇ। 16 ਬੰਦੇ ਨੇ ਅਸੀਂ ਕਮਰੇ ਚ ਬੰਦ ਕੀਤੇ ਹੋਏ ਨੇ ਛੱਡੋ ਤੁਸੀਂ ਕੋਈ ਗੱਲ ਨੀ ਰੋਣ ਦਿਓ ਉਹ ਗੱਲ ਨਹੀਂ ਯਾਰ ਉਹ ਨਾ ਉਹ ਵੀ ਜਿਆਦਾ ਉੱਚੀ ਧਾਹਾਂ ਮਾਰ ਮਾਰ ਰੋ ਰਿਹਾ ਹੈਗਾ ਇਹ ਕੀ ਹੈਗਾ ਉਹ ਕਹਿੰਦਾ ਜੀ ਨਹੀਂ ਤੁਸੀਂ ਕਹਿੰਦਾ ਨਹੀਂ ਕਰ ਰਹੇ ਇਹ ਕ ਸਿਖਾਈ ਹੋਈ ਹੈ ਜਿਹੜਾ ਬੰਦਾ ਐਕਸਟ੍ਰੀਮ ਇੱਕ ਹੁੰਦਾ। ਮੈਂ ਮੈਲਬਰਨ ਸੀਗਾ ਤੇ ਉੱਥੇ ਸਵਾਲ ਹੋਇਆ, ਮੈਨੂੰ ਉਹਨਾਂ ਨੇ ਕਿਹਾ ਕਿ ਸ਼ਬਦ ਗੁਰੂ ਦੇ ਉੱਤੇ ਉਹਨੇ ਸਵਾਲ ਕੀਤਾ। ਮੈਂ ਕਿਹਾ ਵੀ ਸ਼ਬਦ ਗੁਰੂ ਦੀ ਜਿਹੜੀ ਸਾਡੀ, ਉਹਨੇ ਕਿਹਾ ਕਿ ਲਿਟਰਲੀ ਕੁਛ ਸਵਾਲ ਕੀਤਾ। ਮੈਂ ਕਿਹਾ ਵੀ ਕਦੇ ਲਿਟਰੇਚਰ ਨੂੰ ਲਿਟਰਲੀ ਨੀ ਲਈਦਾ, ਹਨਾ ਫਕੀਰ ਤੇ ਕਹਾਣੀ ਇੱਕ ਮੈਟਾਫਰ ਹੈਗੀ ਹਨਾ। ਜਦੋਂ ਬਾਬਾ ਬੁੱਲੇ ਸ਼ਾਹ ਕਹਿੰਦਾ ਕਿ ਰਾਂਝਾ ਰਾਂਝਾ ਕਰਦੀ ਨੀ, ਮੈਂ ਆਪੇ ਰਾਂਝਾ ਰੋਜ ਆਖੋ ਨੀ, ਜੋ ਰਾਂਝਾ ਹੀਰ ਨਾ ਆਖੋ ਕੋਈ, ਤਾਂ ਰਾਂਝਾ ਉੱਥੇ ਪਰਮਾਤਮਾ ਤੇ ਹਨਾ ਹੀਰ ਉੱਥੇ ਮਨੁੱਖ ਹੈਗਾ, ਹਨਾ ਮੈਟਾਫਰ ਆ ਲਓ। ਜਿਹਨਾਂ ਨੂੰ ਲਿਟਰੇਚਰ ਤੇ ਜ਼ਿੰਦਗੀ ਦੇ ਮੈਟਾਫਰ ਜਾਂ ਸਾਡੀ ਹਿਸਟਰੀ ਦੇ ਮੈਟਾਫਰ ਸਮਝ ਨਹੀਂ ਆਉਂਦੇ, ਤਾਂ ਫਕੀਰ ਤੇ ਜਿਹੜਾ ਮਤਲਬ ਉੱਥੇ ਕਿਸੇ ਕੁੜੀ ਨੂੰ ਕੋਈ ਛੱਡ ਕੇ ਗਿਆ ਜਾਂ ਨਹੀਂ ਛੱਡ ਗਿਆ, ਕਰਾਇਆ ਜਾਂ ਨਹੀਂ ਕਰਾਇਆ ਗਿਆ, ਮਸਲਾ ਹੀ ਨੀ ਹੈਗਾ। ਮਤਲਬ ਐਕਸਟ੍ਰੀਮ ਆ ਗਿਆ, ਐਕਸਟ੍ਰੀਮ ਉਹ ਆ ਗਿਆ ਜਿਹੜਾ ਰੋ ਰਿਹਾ ਗਾ ਕਿ ਮੇਰੇ ਨਾਲ ਨਹੀਂ ਕਰਾਇਆ, ਐਕਸਟ੍ਰੀਮ ਉਹ ਆ ਗਿਆ ਜਿਵੇਂ
ਕਰਾ ਲਿਆ
ਦਾ ਬਹੁਤ ਇੰਪੋਰਟੈਂਟ ਹੁੰਦਾ। ਇਸ ਕਰਕੇ ਮੈਨੂੰ ਲੱਗਦਾ ਚਾਹੇ ਜਰਨਲਿਜ਼ਮ ਆ ਚਾਹੇ ਕੋਈ ਵੀ ਪ੍ਰੋਫੈਸ਼ਨ ਆ, ਬਹੁਤ ਜ਼ਰੂਰੀ ਹੁੰਦਾ।
ਦੇਖੋ ਅਸੀਂ ਵੀ ਜਗਵਿੰਦਰ ਇਹੀ ਮੰਨਦੇ ਹਾਂ, ਮੇਰਾ ਅਕਸਰ ਰੇਡੀਓ ਤੇ ਜਾਂ ਮੇਰੀਆਂ ਟਿਕਟਾਂ ਤੇ ਗੱਲ ਆਉਂਦੀ ਹੈ ਵੀ ਜਿਹੜਾ ਮੀਡੀਆ ਉਹ ਡਿਸੀਜਨ ਮੇਕਰ ਨਹੀਂ ਹੁੰਦਾ ਤੇ ਉਹਨੂੰ ਹੋਣਾ ਚਾਹੀਦਾ। ਪਰ ਮਾਫ਼ੀ ਚਾਹੁੰਦਾ, ਅੱਜ ਦੇ ਯੁੱਗ ਦੇ ਵਿੱਚ ਜ਼ਿਆਦਾਤਰ ਮੀਡੀਆ ਨਾ ਜਿਹੜਾ ਡਿਸੀਜਨ ਮੇਕਰ ਹੋ ਗਿਆ, ਉਹ ਡਿਸੀਜਨ ਦੇ ਦਿੰਦਾ ਹਰੇਕ ਚੀਜ਼ ਦੇ ਉੱਤੇ, ਐਂ ਨੀ ਹੋਣਾ ਚਾਹੀਦਾ ਸੀ, ਐਂ ਹੋਣਾ ਚਾਹੀਦਾ ਸੀ, ਇਹ ਤਾਂ ਨੀ। ਮੀਡੀਆ ਦਾ ਜਿਹੜਾ ਅਸਲੀ ਕੰਮ ਸੀਗਾ ਗੱਲ ਪਾਉਣ ਕਰਨਾ, ਉਹਨੇ ਸਿਰਫ ਜਿਹੜੀ ਗੱਲ ਪਾਸ ਕਰਨੀ ਸੀ ਕਮਿਊਨਿਟੀ ਦੇ ਵਿੱਚ ਵੀ ਆਹ ਹੋ ਰਿਹਾ ਜਾਂ ਆਹ ਨਹੀਂ ਹੋ ਰਿਹਾ, ਤੇ ਉਹਦੇ ਤੋਂ ਬਾਅਦ ਜਿਹੜਾ ਡਿਸੀਜਨ ਆ ਉਹ ਡਿਸੀਜਨ ਤਾਂ ਜਾਂ ਪਬਲਿਕ ਨੇ ਬਣਾਉਣਾ ਸੀ ਵੋਟ ਪਾ ਪਾ ਕੇ ਸਰਕਾਰ, ਤੇ ਜਾਂ ਉਹਨਾਂ ਲੀਡਰਾਂ ਨੇ ਬਣਾਉਣਾ ਸੀ ਵੀ ਅਸੀਂ ਕਰਨਾ ਕੀ ਆ। ਪਰ ਬੜਾ
ਛੋਟੇ ਜਿਹੇ ਮਿੰਟ ਲੱਗਦੀ ਹੈ, ਮੈਨੂੰ ਛੋਟੀ ਜਿਹੀ ਲੱਗਦੀ ਹੈ ਕਿ ਜਦੋਂ ਮੀਡੀਆ ਸ਼ੁਰੂਆਤ ਹੋਈ, ਜੋ ਮੀਡੀਆ ਉਦੋਂ ਸੀ ਉਦੋਂ ਸਮਾਜ ਸੀ ਵੀ ਲੀਡਰਾਂ ਦੀ ਚਮੜੀ ਵੀ ਹੁਣ ਇੰਨੀ ਮੋਟੀ ਹੋ ਗਈ, ਉਹਨਾਂ ਨੂੰ ਜਿਹੜੇ ਸਵਾਲ ਹੋਣੇ ਜਾਂ ਉਹਨਾਂ ਨੂੰ ਜਿਹੜਾ ਬਹੁਤ ਮੀਡੀਆ ਦਾ ਬਹੁਤ ਵੱਡਾ ਹਿੱਸਾ, ਤੁਸੀਂ ਪਤਾ ਵੀ ਕਿਵੇਂ ਕਰਪਟ ਹੋਇਆ ਗਾ, ਕਿਵੇਂ ਪੇੜ ਹੋਇਆ, ਆਪਾਂ ਨੂੰ ਪਤਾ ਸਾਰਿਆਂ ਨੂੰ, ਮੈਂ ਕਾਰਪੋਰੇਟ ਚ ਕੰਮ ਕਰਦਾ ਗਾ, ਬਹੁਤ ਥੋੜੇ ਦਾਰੇ ਨੇ ਜਿੱਥੇ ਚੰਗੇ ਬੱਚੇ ਨੇ, ਤਾਂ ਉਹ ਚੀਜ਼ ਵੀ ਮਿੱਟੂ ਜਿਹੜੀ ਹੈਗੀ ਬੜੀ ਇੰਪੋਰਟੈਂਟ ਆ ਕਿ ਜਰਨਲਿਜ਼ਮ ਦੀਆਂ ਚੀਜ਼ਾਂ ਰੂਪ ਵੀ ਬਦਲ ਸਕਦੇ ਨੇ, ਡੈਫੀਨੇਸ਼ਨ ਚਾਹੇ ਨਾ ਬਦਲੇ, ਤੁਸੀਂ ਬਿਲਕੁਲ ਠੀਕ ਗੱਲ ਕਰ ਰਹੇ ਹੋ ਪ੍ਰੈਕਟੀਕਲੀ, ਪਰ ਮੈਨੂੰ ਲੱਗਦਾ ਕਿ ਥੋੜੀਆਂ ਬਹੁਤੀਆਂ ਚੀਜ਼ਾਂ ਜਿਹੜੀਆਂ ਜਿਹਨਾਂ ਲੀਡਰਾਂ ਦੀ ਇੰਨੀ ਮੋਟੀ ਚਮੜੀ ਹੋ ਗਈ ਹੈ, ਉਹਨਾਂ ਜਿਹੜਾ ਮੀਡੀਆ ਕਈ ਵਾਰ ਕਹਿੰਦੇ ਮੀਡੀਆ ਲੀਡਰ ਦੀ ਕੋਈ ਮਾੜੀ ਜੋ ਕਰਦਾ, ਮੇਰਾ ਮੀਡੀਆ ਟ੍ਰਾਇਲ ਕਰਤਾ ਜੀ, ਤੇ ਮੈਨੂੰ ਲੱਗਦਾ ਇੱਕ ਹੱਦ ਤੱਕ ਮੀਡੀਆ ਟ੍ਰਾਇਲ ਵੀ ਜਾਇਜ਼ ਹੈ ਇੱਕ ਹੱਦ ਤੱਕ, ਜਦੋਂ ਮੀਡੀਆ ਆਉਂਦੀ ਉਹ ਸੱਤਾ ਵਾਲਾ ਕਹਿੰਦਾ ਜਿੰਨਾ ਵੀ ਤੁਸੀਂ ਗੱਲ ਕਰ ਰਹੇ ਹੋ ਕਿ ਉਹ ਜੱਜ ਬਣ ਜਾਂਦਾ, ਕਹਿੰਦਾ ਕਿ ਮਤਲਬ ਸਟੂਡੀਓ ਚ ਬੈਠਾ ਐਂਕਰ ਕਹਿੰਦਾ ਮੈਂ ਜੱਜ ਹਾਂਗਾ, ਜੱਜ ਤਾਂ ਉਹ ਹੈਗਾ ਜਦੋਂ ਉੱਥੇ ਇੱਥੇ ਮੈਂ ਦੇਖ ਰਿਹਾ ਤੁਹਾਡੀ ਰਿਪੋਰਟਿੰਗ, ਮੈਂ ਚੈਨਲ 7 ਚੈਨਲ 9 ਹੋਰ ਮੈਂ ਇੱਥੇ ਰਿਪੋਰਟਿੰਗ ਦੇਖੀ ਹੈ, ਅਖਬਾਰ ਵੀ ਦੇਖਿਆ, ਔਰ ਉਹਦੇ ਵਿੱਚ ਬਹੁਤ ਬੈਲੈਂਸ ਅਪਰੋਚ ਆ ਗਈ ਹੈ ਨਾ, ਮਤਲਬ ਕੋਈ ਚਾਰ ਦਿਨ ਹੋ ਗਏ ਫੋਟੋ ਵੀ ਦਿਖਾ ਸਕਦੇ, ਬਹੁਤ ਸਾਰੀਆਂ ਚੀਜ਼ਾਂ ਮੈਨੂੰ ਦੱਸ ਰਹੇ ਸੀ ਰਣਜੋਤ ਹੋਰੀ ਵੀ, ਅੱਗੇ ਗੱਲ ਇਹ ਚੀਜ਼ਾਂ ਬੈਲੈਂਸ ਹੋਣੀਆਂ ਚਾਹੀਦੀਆਂ ਨੇ, ਪਰ ਸਾਡੇ ਲੀਡਰਾਂ ਦੀ ਚਮੜੀ ਤੁਹਾਨੂੰ ਪਤਾ ਕਿੰਨੀ ਮੋਟੀ ਹੋ ਗਈ ਇੰਡੀਆ 'ਚ ਛੋਟੀ ਬਹੁਤੀ
ਇੱਕ ਆਪਾਂ ਹੋਰ ਥੋੜਾ ਜਿਹਾ ਜਦਵਿੰਦਰ ਚਿੰਤਨ ਕਰੀਏ, ਚਿੰਤਨ ਕਰਨਾ ਬਣਦਾ ਕਿਉਂਕਿ ਦੇਖੋ ਅਸੀਂ 3 ਲੱਖ ਅਸੀਂ ਪੰਜਾਬ ਦੀਆਂ ਖਬਰਾਂ ਤੇ ਵੀ ਹਰ ਰੋਜ਼, ਮੈਨੂੰ ਚਲੋ ਹਫ਼ਤੇ 'ਚ ਮੈਂ 5 ਦਿਨ ਪੰਜਾਬ ਦੀਆਂ ਖਬਰਾਂ ਦਾ ਚੀਰ ਫਾੜ ਕਰਦਾ, ਪਰ ਮੈਨੂੰ ਚਲੋ ਚਾਹੇ ਭਾਵੇਂ ਸਰੋਤੇ ਪਸੰਦ ਕਰੀ ਜਾਣ ਪਰ ਮੈਂ ਅੰਦਰੋਂ ਸੰਤੁਸ਼ਟ ਤਾਂ ਨੀ ਹੁੰਦਾ, ਕਿਉਂਕਿ ਮੈਂ ਦੂਰ ਖੜਾ ਤੇ ਆਪਦੀਆਂ ਦੂਰੋਂ ਜੱਜਮੈਂਟਾਂ ਦੇ ਰਿਹਾ ਹੁੰਦਾ, ਸਿਰਫ਼ ਆਪਦੀ ਉਮਰ ਦੇ ਤਜਰਬੇ ਜਾਂ ਆਪਦੀ ਇਨਵੋਲਵਮੈਂਟ ਹੁਣ ਤੱਕ ਕਿੰਨੀ ਰਹੀ ਉਹਦੇ ਹਿਸਾਬ ਨਾਲ ਮੈਂ ਗੱਲਾਂ ਦੱਸ ਪੁੱਛ ਰਿਹਾ ਹੁੰਦਾ, ਪਰ ਜਿਹੜੀ ਜ਼ਮੀਨੀ ਸੱਚਾਈ ਜਿਵੇਂ ਤੁਹਾਨੂੰ ਪਤਾ ਹੀ ਹੈ, ਤੁਸੀਂ ਪਹਿਲਾਂ ਸ਼ੁਰੂ 'ਚ ਆਪਣੀ ਗੱਲ ਹੋਈ, ਉਹ ਵੱਖਰੀ ਹੁੰਦੀ ਆ। ਸੋ ਹੁਣ ਅੱਜ ਜੇ ਗੱਲ ਇੱਕ ਜਿਹੜੀ ਮੇਰੀ ਚਿੰਤਾ ਦਾ ਵਿਸ਼ਾ ਉਹ ਇਹ ਆ ਵੀ ਜਦੋਂ ਸਾਨੂੰ ਪਤਾ ਹੀ ਆ ਵੀ ਜਿਹੜਾ ਪੰਜਾਬ ਆ ਉਹਦਾ ਬਾਲ ਬਾਲ ਕਰ ਜਾਊਗਾ, ਉਹਦੇ ਹਰ ਚੀਜ਼ ਦੇ ਉੱਤੇ ਕਰਤਾ, ਉਹ ਥਾਂ ਭਾਲਦਾ ਫਿਰਦਾ ਵੀ ਕਿਹੜਾ ਥਾਂ ਗਹਿਣੇ ਰੱਖਾਂ, ਕਿਹੜਾ ਥਾਂ ਮੈਂ ਵੇਚਾਂ, ਕਿਹੜੀ ਆਈਟਮ ਵੇਚ ਕੇ ਉਹਦੇ ਪੈਸਿਆਂ ਨਾਲ ਕੀ ਕਰਾਂ, ਤਨਖਾਹਾਂ ਦਿੱਤੀਆਂ ਨੀ ਜਾ ਰਹੀਆਂ, ਡਜ਼ਨ ਮੈਟਰ ਕਿਹਦੀ ਸਰਕਾਰ ਆ, ਕਾਂਗਰਸ ਆ, ਅਕਾਲੀ ਆ, ਕੋਈ ਚਾਹੇ ਆਪ ਆਉਂਦੀ ਚਾਹੇ ਕੋਈ ਆਉਂਦੀ, ਤੇ ਇਹ ਜਿਹੜੀਆਂ ਗੱਲਾਂ ਕਰ ਰਹੇ ਆ ਵਿਕਾਸ ਦੀਆਂ ਜਾਂ ਵੱਡੀਆਂ ਵੱਡੀਆਂ ਉੱਚੀਆਂ ਗੱਲਾਂ ਕਰ ਰਹੇ ਆ, ਚਲੋ ਵਿਕਾਸ ਵੀ ਨਾਲ ਨਾਲ ਹੁੰਦਾ ਜਾਊਗਾ, ਹੋਰ ਹੁੰਦਾ ਜਾਊਗਾ, ਜੇ ਹੁਣ ਜੇ ਬਠਿੰਡੇ ਦੇ ਥਰਮਲ ਦਾ ਕਹੀ ਜਾਂਦਾ ਵੀ 1300 ਕਰੋੜ ਬਚਣ ਲੱਗ ਜੂਗਾ, ਪਰ ਉਹਦੇ ਨਾਲ ਫਿਰ ਅੱਗੇ ਕੀ ਹੋਊਗਾ ਤੇ 1000 ਕਰੋੜ ਦਾ ਕਰਜ਼ਾ ਕਿਵੇਂ। ਤੁਸੀਂ ਜਿਹੜੇ ਅਜੇ ਜਰਨਲਿਸਟ ਦੇ ਤੌਰ ਦੇ ਉੱਤੇ ਨੇੜੇ ਤੋਂ ਦੇਖਦੇ ਹੋਏ, ਤੁਸੀਂ ਕੀ ਸੋਚਦੇ ਹੋ ਵੀ ਆਉਣ ਵਾਲੇ ਜਿਹੜਾ 10-20 ਸਾਲਾਂ ਨੂੰ ਜੇ ਹੁਣ ਇੱਕ ਕਿਸਾਨ ਕਰਜਾਊ ਹੋ ਜਾਂਦਾ ਤੇ ਉਹਦਾ ਅੰਤ ਆ ਜਿਹੜਾ ਖੁਦਕੁਸ਼ੀ ਤੇ ਆ ਕੇ ਮੁੱਕਦਾ, ਤੇ ਕੀ ਤੁਹਾਨੂੰ ਇਹ ਨੀ ਲੱਗਦਾ ਜਿਹੜੇ ਢੰਗ ਨਾਲ ਪੰਜਾਬ ਇਸ ਟਾਈਮ ਕਰਜਾਊ ਆ ਜਾਂ ਜਿਹੜੇ ਢੰਗ ਨਾਲ ਉਹਦਾ ਹਾਲ ਹੋ ਰਿਹਾ, ਲੀਡਰ ਆਉਂਦੇ ਆ, ਬਦਲਦੇ ਆ, ਜਾਂਦੇ ਆ, ਖਾਂਦੇ ਆ, ਪੀਂਦੇ ਆ, ਤੇ ਪਰ ਉਹ ਜਿਹੜਾ ਸੰਕਟ ਆ ਗਹਿਰਾਉਂਦਾ ਜਾ ਰਿਹਾ, ਇਹ ਤਾਂ ਹੈ ਨੀ ਵੀ ਕਿਸੇ ਚੀਜ਼ ਦਾ ਸਿਰਾ ਨੀ ਹੁੰਦਾ ਤੇ ਲਿਮਿਟ ਨੀ ਹੁੰਦੀ। ਜੇ ਉਹ ਹਜ਼ਾਰ ਬੇਅੰਤ ਸਿੰਘ ਵੇਲੇ 10,000 ਕਰੋੜ ਸੀ, ਫਿਰ 20,000-30,000 ਏਦਾਂ ਵਧੀ ਜਾਂਦਾ ਉਹ, ਤਾਂ ਹੁਣ ਉਹ ਇੱਕ ਦਿਨ ਤਾਂ ਇੱਕ ਤਾਂ ਸੀਮਾ ਆਊਗੀ ਜਿਹੜੀ ਸੀਮਾ ਤੇ ਜਾ ਕੇ ਖੁਦਕੁਸ਼ੀ ਦਾ ਵੀ ਜਿਹੜਾ ਕੀਤੀ ਜਾ ਸਕਦੀ ਹੈ, ਤੇ ਪਰ ਹੁਣ ਆਪਾਂ ਨੂੰ ਪਤਾ ਵੀ ਉਹ ਤਾਂ ਇੱਕ ਸੰਭੋਲਿਕ ਆ, ਤੇ ਕੀ ਕਹਿੰਦੇ ਤੁਸੀਂ ਕੀ ਸੋਚਦੇ ਹੋ ਵੀ ਕਿੱਧਰ ਨੂੰ ਜਾ ਰਿਹਾ ਇੰਨਾ ਕਰਜ਼ਾ ਕਰਜ਼ਾ ਹੋ ਗਿਆ?
ਦੇਖੋ ਮੈਨੂੰ ਸਭ ਤੋਂ ਪਹਿਲੀ ਜਿਹੜੀ ਗੈਰ ਇਮਾਨਦਾਰ ਗੱਲ ਪੋਲੀਟੀਕਲ ਪਾਰਟੀਆਂ ਦੀ ਹੈ, ਸਾਰੀਆਂ ਦੀ, ਆਮ ਆਦਮੀ ਪਾਰਟੀ ਵੀ, ਅਕਾਲੀ ਦਲ ਵੀ, ਕਾਂਗਰਸ ਵੀ, ਮੈਨੀਫੈਸਟੋ ਬਣਦਾ ਗਾ। ਮੈਨੀਫੈਸਟੋ ਦੇ ਅੰਦਰ ਕਿਹਾ ਜਾਂਦਾ ਕਿ ਸਮਾਰਟਫੋਨ ਦੇਵਾਂਗੇ, ਅਕਾਲੀ ਦਲ ਕਹਿੰਦਾ ਕਿ ਕੈਨੇਡਾ ਚ ਜ਼ਮੀਨਾਂ ਲੈ ਕੇ ਦੇ ਦਾਂਗੇ, ਆਮ ਆਦਮੀ ਪਾਰਟੀ ਕਹਿੰਦੀ ਹੈ ਕਿਸਾਨਾਂ ਦੇ ਕਰਜ਼ੇ ਮਾਫ਼ ਕਰਾਂਗੇ, ਪੰਜਾਬ ਨੂੰ ਬੜਾ ਬਿਹਤਰ ਬਣਾ ਦਾਂਗੇ। ਇਹ ਗੱਲਾਂ ਤਿੰਨੇ ਪਾਰਟੀਆਂ ਕਰਦੀਆਂ। ਮੈਂ ਇੱਕ ਸਵਾਲ ਪੁੱਛਦਾ, ਮੇਰੇ ਕੋਲ ਇਸ ਟਾਈਮ ਪੰਜਾਬ ਕੋਲ 3,00,000 ਕਰੋੜ ਰੁਪਏ ਦਾ ਕਰਜ਼ਾ, ਮੇਰੇ ਕੋਲ ਬਹੁਤ ਸਾਰੇ ਫੈਕਟ ਨੇ, ਮੈਂ ਫੈਕਟਾਂ ਦੀ ਗੱਲ ਤਾਂ ਨੀ ਕਰਦਾ ਹੁਣ, ਕਿਉਂਕਿ ਬਹੁਤ ਸਾਰੇ ਸਰੋਤਿਆਂ ਨੂੰ ਫੈਕਟ ਚ ਬੋਰ ਹੋ ਜਾਂਦਾ ਬੰਦੇ ਜੀ, ਬਹੁਤ ਇਕਨੋਮਿਕਸ ਦੀ ਗੱਲ ਚੋਂ ਮੈਂ ਮੋਟੀ ਜੀ ਗੱਲ ਦੱਸ ਦਿੰਦਾ। 3,00,000 ਕਰੋੜ ਦਾ ਕਰਜ਼ਾ ਇਸ ਟਾਈਮ ਪੰਜਾਬ ਦੇ ਸਿਰ, ਤਿੰਨ ਲੱਖ ਹਜ਼ਾਰ ਕਰੋੜ ਦੇ ਕਰਜ਼ੇ ਦੀ ਗੱਲ ਇਹਨੇ ਦੱਸੋ, ਤੁਹਾਡੇ ਤੇ ਕਰਜ਼ਾ ਹੋਵੇ, ਤੁਹਾਡੇ ਪਰਿਵਾਰ ਤੇ, ਮੇਰੇ ਤੇ ਕਰਜ਼ਾ ਹੋਵੇ, ਅਸੀਂ ਘਰੇ ਕੀ ਕਹਾਂਗੇ ਕਿ ਪਹਿਲਾਂ ਅਸੀਂ ਕਰਜ਼ਾ ਲਾਹਾਂਗੇ ਬੱਚਿਆਂ ਨੂੰ, ਅਸੀਂ ਕਹਾਂਗੇ ਤੁਹਾਨੂੰ ਸਮਾਰਟਫੋਨ ਦੇ ਦਾਂਗੇ, ਤੁਹਾਨੂੰ ਆਈਫੋਨ ਦੇ ਕੇ ਦੇਣ ਲੱਗੇ, ਹਨਾ ਏਦਾਂ ਨੀ ਕਹਾਂਗੇ, ਕਹਾਂਗੇ ਕਨਵਿੰਸ ਕਰਾਂਗੇ ਪੂਰੇ ਪਰਿਵਾਰ ਨੂੰ ਖਰਚ ਘਟਾ ਦੋ, ਆਪਾਂ ਪਹਿਲਾਂ ਕਰਜ਼ਾ ਲਾਈਏ। ਸਭ ਤੋਂ ਵੱਡੀ ਗੈਰ ਇਮਾਨਦਾਰ ਗੱਲ ਪਿਛਲੇ 20-30 ਸਾਲਾਂ ਦੀ, ਜਦੋਂ ਤੋਂ ਪੰਜਾਬ ਸਿਰ ਕਰਜ਼ਾ ਚੜਿਆ ਗਾ, ਕਲਕਨ ਮੂਵਮੈਂਟ ਪਹਿਲਾਂ ਵੀ, ਉਸ ਤੋਂ ਬਾਅਦ ਇੱਕਦਮ ਜਿਹੜਾ ਵੱਡਾ ਕਰਜ਼ਾ ਪੰਜਾਬ ਸਿਰ ਆਇਆ, ਜੋ ਪੰਜਾਬ ਦਾ ਕਾਨ ਉਦੋਂ ਹੋਇਆ ਤੁਹਾਨੂੰ ਪਤਾ ਹੈਗਾ, ਜੋ ਪੰਜਾਬ ਦਾ ਕਾਨ, ਜੋ ਇੱਕ ਨੁਕਸਾਨ ਹੋਇਆ ਪੰਜਾਬ ਦਾ, ਇਕਨੋਮਿਕਲੀ ਨੁਕਸਾਨ ਹੋਇਆ, ਕਲਚਰਲ ਨੁਕਸਾਨ ਹੋਇਆ, ਰਿਲੀਜੀਅਸ ਨੁਕਸਾਨ ਹੋਇਆ, ਸੋਸ਼ਲ ਨੁਕਸਾਨ ਹੋਇਆ, ਸਾਰੀਆਂ ਚੀਜ਼ਾਂ ਦਾ ਨੁਕਸਾਨ ਹੋਇਆ, ਤਾਂ 3,00,000 ਕਰੋੜ ਦਾ ਕਰਜ਼ਾ, ਤੇ ਇੱਕ ਵੀ ਪਾਰਟੀ ਆਪਣੇ ਮੈਨੀਫੈਸਟੋ ਚ ਇਹ ਨੀ ਲਿਖਦੀ ਕਿ ਅਸੀਂ ਆਉਣ ਸਾਰ ਪਹਿਲਾਂ ਪੰਜਾਬ ਦਾ ਕਰਜ਼ਾ ਲਾਹਾਂਗੇ। ਇਹਦੇ ਵਿੱਚ ਜਿਹੜੀ ਗੈਰ ਇਮਾਨਦਾਰ ਗੱਲ ਆ, ਇਹ ਲਿਖਣਾ ਸਭ ਤੋਂ ਪਹਿਲੀ ਲਾਈਨ ਮੈਨੀਫੈਸਟੋ ਦੀ ਹੋਣੀ ਚਾਹੀਦੀ ਸੀ ਕਿ 3,00,000 ਕਰੋੜ ਦਾ ਕਰਜ਼ਾ, ਵੀ ਪੰਜਾਬੀ ਤੁਸੀਂ ਦਿਓ ਸਾਡਾ ਸਾਥ, ਅਸਮਾਨ ਹੋਰ ਅਸੀਂ ਬਾਅਦ ਚ ਕਰਾਂਗੇ, ਪਹਿਲਾਂ ਆਪਾਂ ਹੀ ਕਰਜ਼ਾ ਲਾਈਏ, ਕਿਉਂਕਿ ਸਰਕਾਰ ਬਣਾਉਣੀ ਆ ਲੋਕਾਂ ਨਾਲ, ਝੂਠੇ ਵਾਅਦੇ ਕਰਕੇ ਲੋਕਾਂ ਨੂੰ ਬਣਾ ਕੇ ਸਾਰੀਆਂ ਪਾਰਟੀਆਂ ਦੀ ਕਹਿੰਦਾ ਰਿਹਾ ਜਦੋਂ ਆਮ ਆਦਮੀ ਪਾਰਟੀ ਦਾ ਬੜਾ ਜ਼ੋਰ ਸੀ ਮੈਂ ਉਦੋਂ ਵੀ ਕਹਿੰਦਾ ਰਿਹਾ ਇਹ ਗੱਲ ਬੜੇ ਲੋਕ ਦੁਖੀ ਵੀ ਹੋ ਜਾਂਦੇ ਸੀ ਨਾਰਾਜ਼ ਵੀ ਲੜਦੇ ਵੀ ਰਹੇ ਮੇਰੇ ਨਾਲ ਆਮ ਆਦਮੀ ਪਾਰਟੀ ਮੈਂ ਕਹਿੰਦਾ ਸੀ ਸਰਕਾਰ ਜਿਹਦੀ ਮਰਜ਼ੀ ਆ ਜੇ ਕੋਈ ਬਹੁਤ ਵੱਡਾ ਇਕਨੋਮਿਕ ਫਰਕ ਪੰਜਾਬ ਨੂੰ ਨਹੀਂ ਪੈਣ ਲੱਗਿਆ ਜਿਵੇਂ ਕੈਪਟਨ ਸਾਹਿਬ ਕਹਿ ਰਹੇ ਨੇ ਜਿਵੇਂ ਕੇਜਰੀਵਾਲ ਸਾਹਿਬ ਕਹਿ ਰਹੇ ਨੇ ਐਸੀ ਉਲਟੀ ਗੱਲ ਕਿ ਆਮ ਆਦਮੀ ਪਾਰਟੀ ਆ ਗਈ ਤਾਂ ਵਾਅਦਿਆਂ ਦੀ ਫਿਰ ਝੜੀ ਲੱਗ ਗਈ ਇੱਕ ਦੂਜੇ ਦਾ ਕੰਪੀਟੀਸ਼ਨ ਸੀਗਾ ਮਤਲਬ ਪ੍ਰਸ਼ਾਂਤ ਕਿਸ਼ੋਰ ਨੇ ਕੈਪਟਨ ਸਾਹਿਬ ਨੂੰ ਕਿਹਾ ਵੀ ਬਸ ਤੁਸੀਂ ਇਹ ਨਾ ਸੋਚੋ ਕਿਹੜਾ ਪੂਰਾ ਕਰਨਾ ਕਿਹੜਾ ਨਹੀਂ ਕਰਨਾ ਬਸ ਪਾ ਦੋ ਮੈਨੀਫੈਸਟੋ ਚ ਕੀ ਲੋਕਾਂ ਨੂੰ ਲੱਗੇ ਸਰਕਾਰ ਬਣਨੀ ਚਾਹੀਦੀ ਆਪਣੀ ਅਕਾਲੀ ਦਲ ਨੇ ਤੁਹਾਨੂੰ ਜਿਵੇਂ ਕਿਹਾ ਕਰਾਂਗੇ ਤਾਂ ਇਸ ਵੇਲੇ ਕਹਿੰਦੇ ਕੈਨੇਡਾ ਚ ਜ਼ਮੀਨਾਂ ਲੈ ਕੇ ਦੇ ਦਾਂਗੇ ਤੁਹਾਨੂੰ ਪਤਾ ਹਨਾ ਤੇ ਉਹੀ ਹੈਗਾ ਉਹ ਕਹਿੰਦੇ ਵੀ ਗੱਪੀ ਮਾਰਨਾ ਫਿਰ ਵੱਡਾ ਮਾਰੋ ਬੱਚੇ ਵੱਡੇ ਜਿਹੜੇ ਮਾਰੇਗੇ ਪੋਲੀਟੀਕਲ ਪਾਰਟੀ ਉਦੋਂ ਤਾਂ ਇੱਥੋਂ ਜਿੱਥੇ ਇਹ ਸੀਰੀਅਸਨੈਸ ਨਾ ਹੋਵੇ ਕਿ ਅਸੀਂ ਪਹਿਲਾਂ ਪੰਜਾਬ ਦਾ ਕਰਜ਼ਾ ਲਾਉਣਾ ਜਾਂ ਇਹ ਜਿਹੜਾ ਆਟਾ ਦਾਲ ਤੋਂ ਲੈ ਕੇ ਸਾਰਾ ਇੱਕ ਪਾਪੂਲਿਜ਼ਮ ਆ ਗਿਆ ਹਨਾ ਮੈਂ ਕਿਸੇ ਇਹ ਨੀ ਕਹਿੰਦਾ ਕਿ ਕਿਸੇ ਗਰੀਬ ਨੂੰ ਸਹੂਲਤ ਨਾ ਮਿਲੇ ਜਿਹਨਾਂ ਨੂੰ ਮਿਲਦੀ ਹੈ ਪਰ ਮੈਂ ਕਹਿੰਦਾ ਕਿ ਜਿਹੜੇ ਪਾਪੂਲਰ ਜਿਹੜਾ ਪਾਪੂਲਿਜ਼ਮ ਆ ਗਿਆ ਹਨਾ ਕਿ ਪਾਪੂਲਿਜ਼ਮ ਤੁਸੀਂ ਸਰਕਾਰਾਂ ਬਣਾਉਂਦੇ ਹੋ ਲੋਕ ਜੁੜੇ ਰਹਿੰਦੇ ਨੇ ਵੋਟਰ ਤੁਹਾਡੇ ਇਮਾਨਦਾਰੀ ਨਹੀਂ ਆਉ ਸਾਰੀਆਂ ਪੋਲੀਟੀਕਲ ਪਾਰਟੀਆਂ ਮੈਂ ਕਹਿੰਦਾ ਕੀ ਮੈਨੀਫੈਸਟੋ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਗਾ ਇਲੈਕਸ਼ਨ ਕਮਿਸ਼ਨ ਕੀ ਕਰੇ ਇਲੈਕਸ਼ਨ ਕਮਿਸ਼ਨ ਇਲੈਕਸ਼ਨ ਕਰਾਵੇ ਸਾਰੀਆਂ ਪਾਰਟੀਆਂ ਜਿਹੜੇ ਮੈਨੀਫੈਸਟੋ ਉਹਨਾਂ ਨੂੰ ਫੜ ਕੇ ਰੱਖਦੇ ਇੱਕ ਸ਼ਬਦ ਹੋਵੇ ਕਿ ਜਿਹੜੀ ਪਾਰਟੀ ਦੀ ਸਰਕਾਰ ਬਣੂਗੀ ਉਸ ਪਾਰਟੀ ਦਾ ਜਿਹੜਾ ਮੈਨੀਫੈਸਟੋ ਹੋਊਗਾ ਲੀਗਲ ਡਾਕੂਮੈਂਟ ਹੋਊਗਾ ਯਾਨੀ ਉਹ ਕਾਨੂੰਨੀ ਦਸਤਾਵੇਜ਼ ਹੋਊਗਾ ਉਸ ਨੂੰ ਪੂਰਾ ਕਰਨਾ ਫਰਜ਼ ਹੋਊਗਾ ਜੇ ਨਹੀਂ ਪੂਰਾ ਕਰਦੇ ਤਾਂ ਘੱਟੋ ਘੱਟ ਅਗਲੀ ਵਾਰ ਦੁਬਾਰਾ ਨਿਕਲੂ ਉਦੋਂ ਮੁੜ ਕੇ ਬਣਾਊਗਾ ਨਹੀਂ ਇੱਕ ਵਾਰ ਕਿਸੇ ਨੇ ਝੂਠ ਵੀ ਬੋਲਤਾ ਉਹਦੇ ਤੇ ਕਾਰਵਾਈ ਦਾ ਕੋਈ ਜਾਂ ਉਹਦੇ ਤੇ ਕੁਛ ਨਾ ਕੁਛ ਕੋਈ ਉਹਦਾ ਮਤਲਬ ਸਿਸਟਮ ਬਣਨਾ ਚਾਹੀਦਾ ਉਹਦਾ ਮੈਕੈਨਿਜ਼ਮ ਹੋਵੇ ਕਿ ਮੈਨੀਫੈਸਟੋ ਲੈ ਲਓ ਸਾਰੀਆਂ ਪਾਰਟੀਆਂ ਦੇ ਆਪ ਦਾ ਵੀ ਲੈ ਲਓ ਅਕਾਲੀਆਂ ਦਾ ਲੈ ਲਓ ਕਾਂਗਰਸ ਦਾ ਲੈ ਲਓ ਬੀ ਐਸ ਪੀ ਦਾ ਲੈ ਲਓ ਸਿੰਘਜੀਤ ਮਾਨ ਦਾ ਜਿਹਦਾ ਜਿਹਦਾ ਵੀ ਹੈਗਾ ਸਭ ਦੇ ਲੈ ਲਓ ਜੇ ਜਿਹੜੀ ਪਾਰਟੀ ਦੀ ਸਰਕਾਰ ਬਣ ਗਈ ਉਹਨੂੰ ਫਿਰ ਕਹੋ ਕਿ ਇਲੈਕਸ਼ਨ ਕਮਿਸ਼ਨ ਕਹੇ ਕਿ ਇਹ ਜਿਹੜਾ ਮੈਨੀਫੈਸਟੋ ਹੈ ਲੀਗਲ ਡਾਕੂਮੈਂਟ ਹੈ ਇਹਨੂੰ ਹੁਣ ਤੁਸੀਂ ਪੂਰਾ ਕਰਨਾ ਤਾਂ ਕਿ ਕੋਈ ਪਾਰਟੀ ਘੱਟੋ ਘੱਟ ਲੋਕਾਂ ਨੂੰ ਬੇਵਕੂਫ ਬਣਾ ਕੇ ਸੱਤਾ ਚ ਨਹੀਂ ਆਵੇ ਕੋਈ ਵੀ ਪਾਰਟੀ ਹੋਵੇ ਚਾਹੇ ਆਮ ਆਦਮੀ ਹੋਵੇ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਤਾਂ ਮੈਨੂੰ ਲੱਗਦਾ ਹੈਗਾ ਕਿ ਇਹ ਚੀਜ਼ ਹੋਣੀ ਜ਼ਰੂਰੀ ਹੈ ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਇੱਥੋਂ ਉਸੇ ਗੱਲ ਦੇ ਨਤੀਜੇ ਨੇ ਜੀ ਇੰਨੀ ਗੈਰ ਇਮਾਨਦਾਰ ਹੋ ਚੁੱਕੀ ਹੈ ਸਾਡੀ ਪੋਲੀਟੀਕਲ ਕਲਾਸ ਮੈਂ ਹਰ ਥਾਂ ਤੇ ਜਾ ਕੇ ਕਹਿ ਰਹੇ ਆਪਾਂ ਜੇ ਇੱਥੇ ਵੀ ਗੱਲ ਕਰਾਂਗੇ ਆਪਾਂ ਜ਼ਰੂਰ ਕਰਾਂਗੇ ਕਿ ਪੰਜਾਬ ਦੀ ਪੋਲੀਟੀਕਲ ਕਲਾਸ ਨੂੰ ਮੇਰਾ ਪੰਜਾਬ ਸ਼ਬਦ ਮਿਟ ਗਿਆ ਉਹਨਾਂ ਦੇ ਜ਼ਹਿਨ ਤੋਂ ਸਾਡਾ ਪੰਜਾਬ ਸਾਨੂੰ ਲੱਗਦਾ ਹੈ ਤੁਹਾਨੂੰ ਅਡਲੀਡ ਬੈਠਿਆਂ ਨੂੰ ਲੱਗਦਾ ਹੈ ਪੋਲੀਟੀਕਲ ਪਾਰਟੀਆਂ ਜਿਹਨੇ ਕਹਿ ਖਵਾ ਲਈ ਇਹਨਾਂ ਨੂੰ ਪੰਜਾਬ ਦੀ ਜ਼ਿੰਮੇਵਾਰੀ ਕਿਹੜੀ ਗੱਲੋਂ ਮਿਲਦੀ ਹੈ ਇਹਨਾਂ ਨੂੰ ਕਿਹੜੀ ਗੱਲੋਂ ਪੰਜਾਬ ਲੀਡਰ ਦਾ ਮਤਲਬ ਕੀ ਹੁੰਦਾ ਕੌਮ ਦੀ ਅਗਵਾਈ ਕਰਨਾ ਇਹਨਾਂ ਨੂੰ ਅਗਵਾਈ ਦਾ ਮਤਲਬ ਇਹ ਹੈ ਕਿ ਇਹਨਾਂ ਦਾ ਪੰਜਾਬ ਹਾਂ ਇਹਨਾਂ ਨੂੰ ਲੱਗੇ ਸਾਡਾ ਇਹਨਾਂ ਨੂੰ ਸਾਡਾ ਪੰਜਾਬ ਮੇਰਾ ਪੰਜਾਬ ਲੱਗਣੋਂ ਹਟ ਗਿਆ ਇਹ ਉਹੀ ਗੱਲ ਕਿ ਆਪਣੀਆਂ ਪਰਿਵਾਰ ਕਿਵੇਂ ਵਧਾਉਣੇ ਆ ਪੈਸੇ ਕਿਵੇਂ ਇਕੱਠੇ ਕਰਨੇ ਸਾਰੀਆਂ ਚੀਜ਼ਾਂ ਤੁਸੀਂ ਸੋ ਪੰਜਾਬ ਸਭ ਕੁਛ ਹੋਇਆ ਹੋਇਆ ਗਾ ਆਪਾਂ ਨੂੰ ਕੁਛ ਕਹਿਣ ਦੀ ਲੋੜ ਨਹੀਂ ਸਾਰੇ ਜਾਣਦੇ ਆ ਰਵੀ ਸਿੰਧੂ ਤੋਂ ਲੈ ਕੇ ਹੁਣ ਤੱਕ ਜਿਵੇਂ ਉੱਥੇ ਕਰਪਸ਼ਨ ਦਾ ਸਭ ਕੁਛ ਆਉਂਦਾ ਰਿਹਾ ਜੋ ਜੋ ਔਰ ਸਾਰੀਆਂ ਪਾਰਟੀਆਂ ਦੇ ਲੀਡਰ ਤੇ ਕੇਸ ਵੀ ਦਰਜ ਹੋਏ ਬਾਦਲਾਂ ਨੇ ਕੈਪਟਨ ਤੇ ਕੀਤੇ ਕੈਪਟਨ ਨੇ ਬਾਦਲਾਂ ਤੇ ਕੀਤੇ ਇਹਦਾ ਮਤਲਬ ਕੁਛ ਨਾ ਕੁਛ ਸਿਪਾਹੀ ਹੋਏ ਹੋਣਗੇ ਤਾਂ ਇਹ ਜਿਹੜੀ ਚੀਜ਼ ਹੈ ਜਿਹਨਾਂ ਲੋਕਾਂ ਨੇ ਪੰਜਾਬ ਤੇ ਰਾਜ ਕੀਤਾ ਉਹਨਾਂ ਨੂੰ ਇਹ ਸਵਾਲ ਕਰਨੇ ਬਣਦੇ ਨੇ ਕਿ ਵੀ ਤੁਹਾਨੂੰ ਇੱਕ ਅਸੀਂ ਬਿਲਡਿੰਗ ਦਿੱਤੀ ਸੀ 100 ਸਾਲ ਪਹਿਲਾਂ ਕਿਹਨੂੰ ਕੁਛ ਤੱਕ ਇੱਕ ਪਲਾਟ ਦਿੱਤਾ ਸੀ ਤੁਹਾਨੂੰ ਅਸੀਂ ਕਿਹਦੀ ਕੰਸਟਰਕਸ਼ਨ ਕਰਨੀ ਹੈ ਤਾਂ ਤੁਸੀਂ ਉਹਦੇ ਤੇ ਇੱਕ ਆਪਦੇ ਰਹਿਣ ਦੇ ਲਈ ਇੱਕ ਬਣਾਇਆ ਉਦੋਂ ਮੁੜ ਕੇ ਬਿਲਡਿੰਗ ਦੀ ਕੰਸਟਰਕਸ਼ਨ ਹੀ ਨਹੀਂ ਕੀਤੀ ਤਾਂ ਠੇਕੇਦਾਰ ਤੋਂ ਪੁੱਛਿਆ ਜਾਊਗਾ ਕਿ ਭਾਈ ਤੈਨੂੰ 100 ਸਾਲ ਪਹਿਲਾਂ ਅਸੀਂ ਠੇਕਾ ਦਿੱਤਾ ਸੀ ਤੈਨੂੰ ਇਸ ਗੱਲ ਦਾ ਜਾਂ ਅਸੀਂ ਤੈਨੂੰ ਇਸ ਗੱਲ ਦੀ ਜ਼ਿੰਮੇਵਾਰੀ ਦਿੱਤੀ ਸੀ ਤੇ ਕਿਉਂ ਨਹੀਂ ਬਣਿਆ ਪੰਜਾਬ ਦੀ ਕੰਸਟਰਕਸ਼ਨ ਜਿਹੜੀ ਇਕਨੋਮਿਕ ਕੰਸਟਰਕਸ਼ਨ ਆ ਖਾਸ ਤੌਰ ਦੇ ਉੱਤੇ ਸਭ ਤੋਂ ਵੱਡਾ ਘਾਟਾ ਪੰਜਾਬ ਨੂੰ ਹੀ ਪਿਆ ਇਸੇ ਕਰਕੇ ਇਕਨੋਮਿਕ ਮਾਈਗ੍ਰੇਸ਼ਨ ਜਦੋਂ ਮੈਂ ਸ਼ਬਦ ਵਰਤਦਾ ਰਹਾਂਗਾ ਇਸੇ ਕਰਕੇ ਬਹੁਤ ਵੱਡੇ ਪੱਧਰ ਤੇ ਪੰਜਾਬੀਆਂ ਦੀ ਮਾਈਗ੍ਰੇਸ਼ਨ ਦਾ ਇੱਕ ਹਿੱਸਾ ਹੋ ਗਿਆ ਬਹੁਤ ਸਾਰੇ ਐਂਗਲ ਮੰਨਦਾ ਮੈਂ ਕਿ ਕਿਉਂ ਆਗੀ ਉਹ ਇੱਕ ਹਿੱਸਾ ਵੱਡਾ ਹਿੱਸਾ ਹੈ ਕਿ ਸਾਡੇ ਲੋਕਾਂ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਮਾਈਗ੍ਰੇਟ ਹੋਣਾ ਪਿਆ ਦੁਨੀਆ ਭਰ ਦੇ ਅੰਦਰ ਤੇ ਜੇ ਇਹ ਅਕਸਰ ਜਦੋਂ ਪੰਜਾਬੀ ਇੱਥੇ ਕਦੇ ਭਾਵੁਕ ਹੋ ਜਾਂਦੇ ਨੇ ਬੈਠਦੇ ਆ ਗੱਲਾਂ ਬਾਤਾਂ ਉਹ ਕਹਿ ਵੀ ਦਿੰਦੇ ਨੇ ਕਿ ਯਾਰ ਜੇ ਉੱਥੇ ਵਧੀਆ ਹੋਵੇ ਆਪਾਂ ਹਨਾ ਉੱਥੇ ਕਿਉਂ ਨਾ ਹੋਵੇ ਇਹ ਸਾਰੀਆਂ ਚੀਜ਼ਾਂ ਦੇ ਮੌਕੇ ਓਪਰਚੁਨਿਟੀ ਜੋ ਤੁਹਾਡੇ ਦੇਸ਼ਾਂ ਚ ਇੱਥੇ ਆ ਉੱਥੇ ਨਹੀਂ ਹੈਗੀ ਸੀ ਓਪਰਚੁਨਿਟੀ ਔਰ ਜੇ ਬੰਦੇ ਦਾ ਟੈਲੈਂਟ ਸੀ ਜਾਂ ਬੰਦਾ ਮਿਹਨਤ ਕਰਕੇ ਜੋ ਇੱਥੇ ਕਮਾ ਲੈਂਦਾ ਉੱਥੇ ਨਹੀਂ ਕਮਾ ਸਕਦਾ ਸੀ ਤੇ ਇਹ ਸਾਰੀਆਂ ਚੀਜ਼ਾਂ ਨੇ ਜਿਹੜਾ ਪੰਜਾਬ ਨੂੰ ਬਰਬਾਦ ਕੀਤਾ ਔਰ ਇਹਦੇ ਲਈ ਪੋਲੀਟੀਕਲ ਕਲਾਸ ਜ਼ਿੰਮੇਵਾਰ ਆ ਸਾਰੀ ਪੋਲੀਟੀਕਲ ਕਲਾਸ ਜਿਹੜੀ ਜਿਹੜੀ ਨੇ ਪੰਜਾਬ ਤੇ ਰਾਜ ਕੀਤਾ ਜਿਹੜੀ ਜਿਹੜੀ ਪੋਲੀਟੀਕਲ ਕਲਾਸ ਦੇ ਲੀਡਰ ਨੇ ਤਾਂ ਉਹੀ ਗੱਲ ਆ ਪੰਜਾਬ ਸਮੂਹਿਕ ਖੁਦਕੁਸ਼ੀ ਵੱਲ ਨੂੰ ਵੱਧ ਰਿਹਾ ਜਿਹੜੀ ਤੁਸੀਂ ਗੱਲ ਕਹਿ ਰਹੇ ਮੈਨੂੰ ਦੇਖ ਲੱਗਦਾ ਉਹ ਸਮੂਹਿਕ ਖੁਦਕੁਸ਼ੀ ਦਾ ਮਤਲਬ ਵੀ ਥੋੜੀ ਹੁੰਦਾ ਕਿ ਸਾਰੇ ਇੱਕ ਦਿਨ ਕਰ ਲੈਣਗੇ ਦੇਖੋ ਨਾ ਕਿਸ ਲੈਵਲ ਤੇ ਤੁਸੀਂ ਮਾਲਵਾ ਏਰੀਏ ਦੇ ਨਾਲ ਤੁਹਾਡਾ ਲੱਗਦਾ ਏਰੀਆ ਮਾਲਵਾ ਏਰੀਏ ਚ ਵੀ ਤੁਸੀਂ ਹੁਣ ਜੇ ਫਿਰ ਵੀ ਇਹਨਾਂ ਨੂੰ ਨਹੀਂ ਲੱਗਣਾ ਤੇ ਫਿਰ ਉਹੀ ਗੱਲ ਆ ਨਾ ਜੀ, ਮੈਂ ਕਹਿੰਦਾ ਕਿ ਇਹਨਾਂ ਦੀ ਮੋਟੀ ਚਮੜੀ ਲੀਡਰਾਂ ਦੀ ਇੰਨੀ ਹੋ ਗਈ, ਕੋਈ ਕੀ ਕਰ ਸਕਦਾ।
ਜੀ 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 ਬਿਲਕੁਲ, ਇਸ ਚੀਜ਼ ਦਾ ਜਿਹੜਾ ਸਾਨੂੰ ਡਰ ਸਤਾਈ ਜਾਂਦਾ, ਤੇ ਅਸੀਂ ਤਾਂ ਇੱਥੋਂ ਤੱਕ ਵਿਦੇਸ਼ੀ ਦੇ ਵਿਹਾਰ ਤੇ ਜੇ ਮੈਂ ਗੱਲ ਕਰਾਂ, ਨਾਰਾਇਣ ਦੇ ਵਿਹਾਰ ਤੇ ਗੱਲ ਕਰਾਂ, ਵੀ ਜੇ ਕੱਲ ਨੂੰ ਪੰਜਾਬ ਸਰਕਾਰ ਇਹ ਕਹਿ ਦਿੰਦੀ ਹੈ ਨਾ ਵੀ ਸਾਰੇ ਜਾਣੇ $1,000 ਭਾਈ ਸਾਰੀ ਦੁਨੀਆਂ ਭਰ ਚੋਂ ਦਿਓ ਤੇ ਪੰਜਾਬ ਦਾ ਸਾਰਾ ਕਰਜ਼ੇ ਤੋਂ ਮੁਕਤ ਕਰ ਦਈਏ ਅਸੀਂ, ਪਰ ਜੇ ਉਹਨਾਂ ਦੀ ਨੀਅਤ ਨੀਤੀ ਸਾਫ਼ ਹੋਵੇ ਤਾਂ ਅਸੀਂ ਤਾਂ ਉਹ ਵੀ ਦੇਣ ਨੂੰ ਤਿਆਰ ਹਾਂ। ਅਸੀਂ ਇੰਨੇ ਕੁ ਜ਼ਿਆਦਾ ਚਿੰਤਨ ਆ ਵੀ ਅਸੀਂ ਕੱਲਾ ਸਭ ਮੈਂਬਰ ਵੀ $1,000 ਔਖੇ ਸੌਖੇ ਹੋ ਕੇ ਦੇ ਦੇਵਾਂਗੇ ਵੀ ਜੇ ਪੰਜਾਬ ਜਿੱਥੋਂ ਸਾਨੂੰ ਠੰਡੀ ਹਵਾ ਆਉਂਦੀ ਰਹਿ ਜੇ। ਪਰ ਗੱਲ ਤਾਂ ਇਹ ਆ ਜਾਂਦੀ ਹੈ ਜੀ ਵੀ ਠੰਡੀ ਹਵਾ ਜਿਹੜੀ ਉਹਨਾਂ ਨੇ ਜੇਬਾਂ ਭਰ ਲੈਣੀਆਂ, ਹਵਾ ਫੇਰ ਸਾਡੇ ਲਈ ਥੱਕੀ ਛੱਡ ਦੇਣੀ ਆ, ਸੋ ਇਹ ਇਹ ਪ੍ਰੋਬਲਮ ਮਾਰਦੀ ਆ। ਸੋ ਜਗਵਿੰਦਰ ਭਾਈ, ਆਪਾਂ ਗੱਲਾਂ ਬਾਤਾਂ ਤਾਂ ਬਹੁਤ ਕਰਨੀਆਂ ਸਨ, ਹੋਰ ਵੀ ਕਰਾਂਗੇ ਰੱਬ ਸੁੱਖ ਰੱਖੇ। ਆਪਾਂ ਕੋਸ਼ਿਸ਼ ਆ, ਮੈਂ ਸਾਡੇ ਸੱਜਣਾ ਮਿੱਤਰਾਂ ਨੂੰ ਦੱਸਦੇ ਹਾਂ ਵੀ ਜਗਵਿੰਦਰ ਹੋਰੀ ਅਗਲੇ 3-4 ਦਿਨ ਐਡਲੇਟ ਦੇ ਵਿੱਚ ਆ ਜੀ, ਤੇ ਕੋਈ ਨਾ ਕੋਈ ਦੇਖਦੇ ਹਾਂ ਇੱਥੇ ਵੀ ਕੋਈ ਨਾ ਵੀ ਪ੍ਰੋਗਰਾਮ ਬਣਦਾ ਤੁਹਾਨੂੰ ਸਾਰਿਆਂ ਨੂੰ ਦੱਸਦੇ ਹਾਂ। ਤੇ ਉਸ ਤੋਂ ਬਾਅਦ ਇਹਨਾਂ ਨੇ ਬ੍ਰਿਸਬਨ ਜਾਣਾ, ਤੇ ਜਿੱਥੇ ਜਿੱਥੇ ਸੱਜਣ ਮਿੱਤਰਾਂ ਨੇ ਸਾਡੇ ਦੱਸਦੇ ਆ ਆਰਮ ਰੇਡੀਓ ਦੇ ਲਿਸਨਰ, ਜੋ ਵੀ ਇਹਨਾਂ ਨਾਲ ਗੱਲਬਾਤ ਕਰਨੀ ਚਾਹੇ, ਮਿਲਣਾ ਚਾਹੇ, ਤਾਂ ਜ਼ਰੂਰ ਆਪਣਾ ਸਬਕਤ ਕੱਢਿਓ ਜੀ, ਕਿਉਂਕਿ ਉੱਦਮੀ ਨੌਜਵਾਨ ਆ ਤੇ ਉੱਦਮੀ ਬੰਦਾ ਜਦੋਂ ਵੀ ਕਿਤੇ ਆਉਂਦਾ ਤੇ ਆਪਦੇ ਉੱਦਮ ਛੱਡ ਕੇ ਜਾਂਦਾ, ਤੇ ਕਹਿੰਦੇ ਨੀ ਐਨਰਜੀ ਆ ਜਿਹੜੀ ਐਨਰਜੀ ਟਰਾਂਸਪਲਾਂਟ ਹੁੰਦੀ ਆ ਆਮ ਹੀ ਅਕਸਰ ਇੱਕ ਦੂਜੇ ਤੋਂ ਦੂਜੇ ਚ ਜਾਂਦੀ ਆ, ਸੋ ਊਰਜਾਵਾਨ ਬੰਦੇ ਆ ਜੀ, ਊਰਜਾਵਾਨ ਬੰਦਿਆਂ ਨੂੰ ਮਿਲਣਾ ਵੀ ਇੱਕ ਚੰਗੀ ਗੱਲ ਹੁੰਦੀ ਆ। ਸੋ ਜਗਵਿੰਦਰ ਭਾਈ, ਜਾਂਦੇ ਜਾਂਦੇ ਅਰਮ ਰੇਡੀਓ ਦੇ ਲਿਸਨਰਸ ਲਈ ਤੇ ਜਾਂ ਵੈਸਟ ਇੰਡੀਆ ਵਾਸਤੇ ਸਾਡੇ ਭਾਈਚਾਰੇ ਲਈ ਕੋਈ ਵੀ ਸੁਨੇਹਾ?
ਮੈਂ ਇਸ ਕਾਬਲ ਤਾਂ ਸੁਨੇਹੇ ਵਾਲੇ ਸਾਰੇ ਮੇਰੇ ਤੋਂ ਬੜੇ ਤਜਰਬੇਕਾਰ ਨੇ, ਮੇਰੀ ਉਮਰ ਤੇ ਬੜੇ ਜਿਹੜੇ ਦੋਸਤ ਸਮਝ ਰਹੇ ਹੋਣ ਉਹਨਾਂ ਨੂੰ ਛੋਟੀ ਹੋਊਗੀ। ਪਰ ਇਹੀ ਹੈਗਾ ਕਿ ਇਸ ਧਰਤੀ ਦੇ ਉੱਤੇ ਆ ਕੇ ਜੋ ਮੈਂ ਮਹਿਸੂਸ ਕੀਤਾ ਗਾ ਕਿ ਬਹੁਤ ਮਿਹਨਤੀ ਨੇ ਪੰਜਾਬੀ ਔਰ ਬਹੁਤ ਮਿਹਨਤ ਕਰਕੇ ਜਿਹੜੀ ਥਾਂ ਬਣਾਈ ਹੈ ਤੇ ਨਵੇਂ ਨਵੇਂ ਜਿਹੜੇ ਚੈਲੰਜਸ ਆ ਰਹੇ ਨੇ, ਖਾਸ ਤੌਰ ਤੇ ਮੈਨੂੰ ਇੱਕ ਦੋ ਚੈਲੰਜਸ ਲੱਗਦੇ ਨੇ। ਇੱਕ ਤਾਂ ਸਾਡੀ ਜਿਹੜੀ ਨਵੀਂ ਅਗਲੀ ਜਨਰੇਸ਼ਨ ਆਗਾ, ਉਸ ਜਨਰੇਸ਼ਨ ਨੂੰ ਸਾਡੀ ਹਿਸਟਰੀ ਨਾਲ ਕਿਵੇਂ ਜੋੜਨਾ, ਸਾਡੇ ਕਲਚਰ ਨਾਲ ਕਿਵੇਂ ਜੋੜਨਾ ਔਰ ਸਾਡੀਆਂ ਜੜਾਂ ਨਾਲ ਕਿਵੇਂ ਜੋੜਨਾ, ਠੀਕ ਆ। ਉਹਦੇ ਚ ਇੰਨਾ ਇਹ ਵੀ ਨੀ ਚਾਹੀਦਾ ਹੈਗਾ ਕਿ ਅਸੀਂ ਉਸੇ ਨੂੰ, ਕਿਉਂਕਿ ਬੈਲੈਂਸ ਕਰਨ ਦੀ ਵੀ ਲੋੜ ਆ ਕਿ ਉਹ ਇੰਨੇ ਕਨਫਿਊਜ਼ ਨਾ ਹੋਣ, ਕਿਉਂਕਿ ਇੱਥੋਂ ਦੀ ਜ਼ਿੰਦਗੀ ਚ ਵੀ ਨੇ, ਇੱਥੋਂ ਦੇ ਬੱਚਿਆਂ ਨਾਲ ਵੀ ਪੜ੍ਹ ਰਹੇ, ਇੱਥੋਂ ਦੇ ਸਕੂਲਾਂ ਚ ਪੜ੍ਹ ਰਹੇ ਨੇ। ਉਹ ਜਿਹੜਾ ਸੰਤੁਲਨ ਬਣਾਉਣਾ ਹੈਗਾ ਬੱਚਿਆਂ ਦਾ ਅਗਲੀ ਜਨਰੇਸ਼ਨ ਦਾ, ਉਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਕਿ ਇੱਥੇ ਆ ਕੇ ਜੋ ਮੈਂ ਮਹਿਸੂਸ ਕੀਤਾ ਗਾ ਕਿ ਉਹ ਮੈਨੂੰ ਲੱਗਦਾ ਸਭ ਤੋਂ ਵੱਡਾ ਚੈਲੰਜ ਤੁਹਾਡੇ ਲਈ ਖਾਸ ਤੌਰ ਤੇ, ਕਿਉਂਕਿ ਉੱਥੇ ਤੇ ਤਿੰਨ ਤਿੰਨ ਚਾਰ ਚਾਰ ਜਨਰੇਸ਼ਨਾਂ ਹੋ ਗਈਆਂ, ਉੱਥੇ ਸਵਾਲ ਹੁਣ ਨਹੀਂ ਰਹੇ, ਖਾਸ ਤੌਰ ਤੇ ਅਮੈਰੀਕਾ ਚ, ਕੈਨੇਡਾ ਚ। ਮੇਰੀ ਸ਼ਮੀਲ ਹੋਰੀ ਨੇ, ਮੇਰੇ ਬਹੁਤ ਸਾਰੇ ਉੱਥੇ ਦੋਸਤ ਮਿੱਤਰ ਆਪਣੇ ਜਿਹੜੇ ਪੜ੍ਹਨ ਦੇ ਸਾਲ ਨੇ, ਸ਼ਮੀਲ ਨੂੰ ਜਾਣਦੇ ਹੋ ਤੁਸੀਂ, ਸ਼ਮੀਲ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ। ਸ਼ਮੀਲ ਹੋਰੇ ਕਹਿੰਦੇ ਕਿ ਉੱਥੇ ਉਹ ਚੈਲੰਜਸ ਕਾਫੀ ਵੱਡੇ ਪੱਧਰ ਤੇ, ਕਿਉਂਕਿ ਜਨਰੇਸ਼ਨ ਕਾਫੀ ਹੋ ਗਈਆਂ, ਉਹਨਾਂ ਦਾ ਰੂਪ ਹੋਰ ਹੈਗਾ। ਤੁਹਾਡੇ ਨਿਊਜ਼ੀਲੈਂਡ, ਆਸਟ੍ਰੇਲੀਆ ਜਿੰਨਾ ਥਾਵਾਂ ਤੇ ਪੰਜਾਬੀ ਲੇਟ ਆਏ ਨੇ, ਦੇਰੀ ਨਾਲ ਆਏ ਨੇ, ਉੱਥੇ ਚੈਲੰਜਸ ਕਾਫੀ ਵੱਡੇ ਨੇ। ਤਾਂ ਇਹ ਚੈਲੰਜਸ ਦੇ ਨਾਲ ਨਜਿੱਠਣਾ, ਇਹਨਾਂ ਚੈਲੰਜਸ ਨੂੰ ਕਬੂਲ ਕਰਨਾ ਔਰ ਇਹਨਾਂ ਚ ਇੱਕ ਬੈਲੈਂਸ ਅਪਰੋਚ ਆ ਜਿਹੜੀ, ਕਈ ਵਾਰ ਹੁੰਦਾ ਵੀ ਸਾਰਾ ਹੀ ਉਹ ਦੇ, ਇਹ ਬਹੁਤ ਇੰਪੋਰਟੈਂਟ ਹੁੰਦਾ ਮੈਨੂੰ ਕਿ ਜ਼ਿੰਦਗੀ ਚ ਕਰਨਾ ਕੀ ਹੈ ਇੰਪੋਰਟੈਂਟ ਨਹੀਂ ਹੁੰਦਾ ਹੈਗਾ, ਮੈਨੂੰ ਲੱਗਦਾ ਬੰਦੇ ਨੇ ਕੀ ਕਰਨਾ ਇੰਪੋਰਟੈਂਟ, ਬੰਦੇ ਨੇ ਕੀ ਨਹੀਂ ਕਰਨਾ ਇਹ ਬਹੁਤ ਇੰਪੋਰਟੈਂਟ ਹੁੰਦਾ ਹੈਗਾ, ਅਸੀਂ ਨਹੀਂ ਕੀ ਕਰਨਾ ਇਹ ਬਹੁਤ ਇੰਪੋਰਟੈਂਟ ਹੁੰਦਾ ਹੈਗਾ, ਕਰਨ ਵਾਲਾ ਕਾਫੀ ਹੋ ਜਾਂਦਾ ਜੇ ਅਸੀਂ ਇਹ ਕਰ ਲਈਏ ਕਿ ਅਸੀਂ ਨਹੀਂ ਕੀ ਕਰਨਾ, ਕਈ ਵਾਰ ਉਹ ਨਹੀਂ ਕਰਨ ਕਰਕੇ ਹੀ ਸਭ ਦੀ ਜ਼ਿੰਦਗੀ, ਤਾਂ ਇਹ ਬੜਾ ਇੰਪੋਰਟੈਂਟ ਹੈ ਕਿ ਜਿਹੜੇ ਇੱਥੋਂ ਦੀ ਨਵੀਂ ਜਨਰੇਸ਼ਨ ਆ ਉਹ ਅਸੀਂ ਕਰ ਰਹੇ ਹਾਂਗੇ, ਉਹਦੇ ਚ ਨਹੀਂ ਕੀ ਕਰਨਾ ਹੈਗਾ। ਖਾਸ ਤੌਰ ਤੇ ਜੇ ਅਸੀਂ ਆਪਦੇ ਹਿਸਟਰੀ ਪਾਸਟ, ਜਿਹੜਾ ਹਿਸਟਰੀ ਆ ਖਾਸ ਤੌਰ ਤੇ, ਹਿਸਟਰੀ ਬੋਝ ਨਹੀਂ ਹੋਣੀ ਚਾਹੀਦੀ, ਹਿਸਟਰੀ ਆ ਕਲਚਰ ਆ ਵਿਰਾਸਤ ਆ ਉਹ ਦੇਣੀ ਜ਼ਰੂਰ ਹੈਗੀ ਨਵੀਂ ਜਨਰੇਸ਼ਨ, ਜਿਹੜੀ ਤੁਸੀਂ ਕਿਹਾ ਗਿਆ ਕਿ ਉਹ ਜਿਹੜੀ ਸਾਡੀ ਹਿਸਟੋਰੀਕਲ ਐਨਰਜੀ ਆ, ਉਹ ਐਨਰਜੀ ਨੂੰ ਮਤਲਬ ਉਹਦੀ ਟਰਾਂਸਫਾਰਮੇਸ਼ਨ ਆ ਉਸ ਐਨਰਜੀ ਦੀ ਜਿਹੜੀ ਗੁਰੂ ਨਾਨਕ ਸਾਹਿਬ ਤੋਂ ਚੱਲੀ ਹੋਈ ਆ, ਉਸ ਐਨਰਜੀ ਦੀ ਟਰਾਂਸਫਾਰਮੇਸ਼ਨ ਤਾਂ ਜ਼ਰੂਰੀ ਹੈਗਾ ਨਵੀਂ ਜਨਰੇਸ਼ਨ ਨੂੰ, ਪਰ ਕੋਈ ਏਡਾ ਬੋਝ ਵੀ ਨਾ ਉਹਨਾਂ ਦੇ ਉੱਤੇ, ਮਤਲਬ ਉਹ ਬੋਝ ਨਾ ਲੱਗੇ। ਜਿਵੇਂ ਮੈਂ ਅਕਸਰ ਕਹਿੰਦਾ ਕਿ ਜਿੰਨਾ ਘਰਾਂ ਚ ਬੱਚੇ ਪੜ੍ਹਦੇ ਨੇ, ਜਾਂ ਮੇਰਾ ਇਹ ਤਜਰਬਾ ਹੈਗਾ ਕਿ ਬੱਚਿਆਂ ਨੂੰ ਕੁਛ ਕਹਿ ਕੇ ਜਿਹੜਾ ਡਿਕਟੇਟ ਕਰਕੇ ਕੁਛ ਨਹੀਂ ਕਰਾਇਆ ਜਾ ਸਕਦਾ, ਤੁਸੀਂ ਕਹੋਗੇ ਪੜ੍ਹੋ ਕਿਤਾਬਾਂ, ਪੜ੍ਹੋ ਨਹੀਂ ਪੜ੍ਹਨਗੇ, ਤੁਸੀਂ ਘਰ ਚ ਚੰਗੀਆਂ ਕਿਤਾਬਾਂ ਦੀ ਗੱਲ ਕਰੋ, ਬੱਚੇ ਤੁਹਾਡੇ ਚੰਗੀਆਂ ਕਿਤਾਬਾਂ ਪੜ੍ਹਨ ਲੱਗ ਜਾਣਗੇ, ਤੁਸੀਂ ਘਰ ਦੀ ਚੰਗੀ ਆਰਟ ਦੀ ਗੱਲ ਕਰੋ, ਚੰਗੇ ਲਿਟਰੇਚਰ ਦੀ ਗੱਲ ਕਰੋ, ਤਾਂ ਉਹ ਆਪ ਹੀ ਉਹਨਾਂ ਦੇ ਅੰਦਰ ਇੱਕ ਚੀਜ਼ ਜਾਗੂਗੀ, ਹਾਂ ਕੀ ਪੜ੍ਹਨਾ। ਜੇ ਤੁਸੀਂ ਕਹੋਗੇ ਕਿ ਉਹਨਾਂ ਨੂੰ ਕਹੋਗੇ ਨਹੀਂ ਆਹ ਨਾਵਲ ਪੜ੍ਹਾ, ਕਹਾਣੀ ਪੜ੍ਹਾ, ਇਹ ਪੜ੍ਹਾ, ਪੰਜਾਬੀ ਪੜ੍ਹੋ, ਨਹੀਂ ਪੜ੍ਹੂਗਾ। ਪਰ ਮੈਂ ਦੇਖ ਰਿਹਾ ਇੱਥੇ ਬਹੁਤ ਖੂਬਸੂਰਤੀ ਨਾਲ ਮੈਂ ਮੈਲਬਰਨ ਦੇ ਅੰਦਰ ਦੇਖਿਆ ਕਿ ਸ਼ਾਨਦਾਰ ਪੰਜਾਬੀ, ਕਈ ਵਾਰ ਪੰਜਾਬ ਵਾਲੇ ਬੱਚਿਆਂ ਨੂੰ ਉਹ ਵੀ ਸ਼ਾਨਦਾਰ ਪੰਜਾਬੀ, ਛੋਟੇ ਛੋਟੇ 4-7 ਸਾਲ ਦੇ ਬੱਚੇ, 5-5 ਸਾਲ ਦੇ ਬੱਚੇ ਮੋਹਾਲੀ ਚੰਡੀਗੜ੍ਹ ਦੇ ਅੰਦਰ ਉਨੀ ਵਧੀਆ ਪੰਜਾਬੀ ਨਹੀਂ ਬੋਲਦੇ, ਜਾਂ ਖਾਸ ਤੌਰ ਤੇ ਸ਼ਹਿਰਾਂ ਦੇ ਚੈਲੇਂਜ ਨੇ, ਤਾਂ ਉਹ ਬਹੁਤ ਜਿਹੜੀ ਖੂਬਸੂਰਤ ਗੱਲ ਮੈਨੂੰ ਲੱਗੀ ਕਿ ਬਹੁਤ ਬੱਚੇ ਆ ਜਿਹੜੇ, ਰਾਤ ਵੀ ਮੈਂ ਇੱਕ ਪ੍ਰੋਗਰਾਮ ਸੀ, ਬਹੁਤ ਸ਼ਾਨਦਾਰ ਪੰਜਾਬੀ ਬੋਲਦੇ ਨੇ ਔਰ ਮੈਲਬਰਨ ਇਸ ਤਰ੍ਹਾਂ ਦਾ ਮਾਹੌਲ ਬਣਾ ਸਕਣ ਗਾ ਤਾਂ ਇਹ ਚੀਜ਼ਾਂ ਜ਼ਰੂਰ ਜਿਹੜੇ ਚੈਲੇਂਜਸ ਨੇ ਉਹ ਚੀਜ਼ਾਂ ਨੂੰ ਅੱਗੇ ਵਧਾਉਣ ਦੀ ਲੋੜ ਆ ਔਰ ਬਾਕੀ ਤੇ ਇਕਨੋਮਿਕ ਪੱਖ ਤੇ ਤਾਂ ਸਾਰੇ ਕਰ ਵੀ ਰਹੇ ਆ ਮਿਹਨਤ ਔਰ ਵਧੀਆ ਗੱਲ ਆ ਔਰ ਚੰਗੀ ਗੱਲ ਆ ਕਿ ਪੰਜਾਬ ਨਾਲ ਜੋ ਰਿਸ਼ਤਾ ਤੁਸੀਂ ਕਹਿ ਰਹੇ ਹੋ ਉਹ ਰਿਸ਼ਤਾ ਪੰਜਾਬ ਦੇ ਨਾਲ ਜ਼ਰੂਰ ਰਹਿਣਾ ਚਾਹੀਦਾ ਉਹ ਅਗਲੀ ਜਨਰੇਸ਼ਨ ਦਾ ਵੀ ਰਹੇ ਜਿਹੜੀ ਸਾਡੀ ਨਵੀਆਂ ਜਨਰੇਸ਼ਨਾਂ ਹੁਣ ਉਹਨਾਂ ਦਾ ਵੀ ਪੰਜਾਬ ਦੇ ਨਾਲ ਕਿਸੇ ਨਾ ਕਿਸੇ ਰੂਪ ਤੇ ਸਰੀਰੀ ਤੌਰ ਤੇ ਰਿਲੀਜੀਅਸ ਤੌਰ ਤੇ ਕਲਚਰਲ ਤੌਰ ਤੇ ਜਿਵੇਂ ਵੀ ਕਿਸੇ ਨੂੰ ਕੰਫਰਟੇਬਲ ਲੱਗਦਾ ਉਵੇਂ ਉਹਦਾ ਰਿਸ਼ਤਾ ਰਹਿਣਾ ਚਾਹੀਦਾ।
ਜੀ ਜੀ ਬਿਲਕੁਲ ਜੀ ਨਰਵਿੰਦਰ ਭਾਈ ਤੁਹਾਡਾ ਸੁਨੇਹਾ ਬਹੁਤ ਵਧੀਆ ਤੇ ਪਰ ਇੱਕ ਹੁਣ ਇੱਕ ਸਵਾਲ ਹੋ ਰਿਹਾ ਬਹੁਤ ਸਾਰੇ ਲਿਸਨਰ ਜੁੜਦੇ ਸੀ ਦਲਜੀਤ ਸਿੰਘ ਢਿੱਲੋਂ ਮਹਿਤਾ ਚੌਂਕ ਤੋਂ ਜੁੜੇ ਆ ਜੀ ਪ੍ਰੀਤ ਬਾਈ ਜੁੜੇ ਆ ਚਹਿਲ ਸਾਹਿਬ ਜੁੜੇ ਆ ਕੁਲਦੀਪ ਕੌਰ ਰੁਪਿੰਦਰ ਗਿੱਲ ਮੈਲਬਨ ਤੋਂ ਜਗਿੰਦਰ ਸਿੰਘ ਸੋਈ ਸਿਡਨੀ ਤੋਂ ਬਹੁਤ ਸਾਰੇ ਸੁਨੇਹੇ ਆ ਰਹੇ ਸੱਜਣਾ ਮਿੱਤਰਾਂ ਦੇ ਤੇ ਤੁਹਾਡਾ ਗੱਲਬਾਤ ਪਸੰਦ ਕਰ ਰਿਹਾ ਪਰ ਇੱਕ ਸਵਾਲ ਇਹ ਆਇਆ ਜੀ ਵੀ ਦੇਖੋ ਕਰਫਿਊ ਤੁਹਾਡਾ ਜਿਹੜਾ ਇੱਕ ਨਾਂ ਦੇ ਨਾਲ ਜਿਹੜਾ ਤੁਹਾਡਾ ਲੱਗਿਆ ਹੋਇਆ ਇੱਕ ਅਹਿਮ ਨਾਂ ਜਾਦਵਿੰਦਰ ਸਿੰਘ ਕਰਫਿਊ ਉਹ ਮੇਰੇ ਵੀ ਕਈ ਵਾਰੀ ਆ ਜਾਂਦੀ ਹੈ ਦਿਮਾਗ ਚ ਪਰ ਉਹ ਕੁਦਰਤੀ ਸਵਾਬ ਨਹੀਂ ਬਣਿਆ ਗੱਲ ਹੋਣ ਦਾ ਇਹ ਕੀ ਗੱਲ ਹੋਇਆ ਕਈ ਵਾਰੀ ਤਾਂ ਇਹ ਹੁੰਦਾ ਵੀ ਜਵਾਕ ਕਰਫਿਊ ਵਾਲੇ ਦਿਨ ਪੈਦਾ ਹੋ ਜਾਏ ਤਾਂ ਕਰਫਿਊ ਲੱਗ ਜਾਂਦਾ ਜਾਂ ਤੁਸੀਂ ਖੁਦ ਇਹ ਤੱਕੀਆ ਕਲਾਮ ਜਾਂ ਜਿਹੜਾ ਇਹ ਸਰਨੇਮ ਆਪਦੇ ਆਪ ਨੂੰ ਦਿੱਤਾ ਕੀ ਇਹਦੀ ਦੱਸੋ ਮਾੜਾ ਜਾ।
ਨਹੀਂ ਤੁਸੀਂ ਬਿਲਕੁਲ ਠੀਕ ਕਿਹਾ ਗਾ ਕਿ ਜਿਹੜਾ ਮੇਰਾ ਜਨਮ ਆ ਜਿਹੜਾ ਉਹ 3 June 1984 ਦਾ ਗਾ ਜਿਹੜਾ ਮੇਰਾ ਜਨਮ ਹੈਗਾ 3 June ਹਾਂਜੀ ਹਾਂਜੀ ਮੇਰਾ ਜਨਮ ਜਿਹੜਾ 3 June 1984 ਦਾ ਤਾਂ 3 June 1984 ਨੂੰ ਜਿਹੜਾ ਪੰਜਾਬ ਦੇ ਅੰਦਰ ਤੁਹਾਨੂੰ ਪਤਾ ਹੀ ਹੈ ਕੀ ਮਾਹੌਲ ਸੀਗਾ ਪੰਜਾਬ ਚ ਕਰਫਿਊ ਲੱਗਿਆ ਹੋਇਆ ਸੀਗਾ ਤਾਂ ਉਹ ਨਾਨਾ ਜੀ ਨੇ ਮੇਰਾ ਕੱਚਾ ਨਾ ਜਿਹੜਾ ਪਿੰਡਾਂ ਜਿਵੇਂ ਹੁੰਦਾ ਸੀ ਹੈ ਨਾ ਪਿੰਡਾਂ ਦੇ ਬੱਚਿਆਂ ਦਾ ਪਰ ਉਸ ਤੋਂ ਬਾਅਦ ਇਹ ਨਹੀਂ ਉਸ ਤੋਂ ਬਾਅਦ ਘਰਦਿਆਂ ਦਾ ਵਿਰੋਧ ਵੀ ਰਿਹਾ ਲੋਕਾਂ ਨੂੰ ਕਹਿੰਦੇ ਨਾ ਤਾਂ ਯਾਦਵਿੰਦਰ ਯਾਰ ਯਾਦਵਿੰਦਰ ਲਿਆ ਕਰੂ ਨਾ ਪਰ ਮੈਂ ਜਿਵੇਂ ਹੁੰਦਾ ਨਾ ਆਪਾਂ ਲਿਖਣਾ ਸ਼ੁਰੂ ਕਰਦੇ ਮੈਂ ਤਾਂ ਤੁਹਾਡੇ ਯਾਦ ਆਉਂਦਾ ਬਹੁਤ ਛੇਤੀ ਉਦੋਂ ਸਿਰ ਆਪਾਂ ਦੋਸਤ ਨਹੀਂ ਸੀ ਮੈਂ 10th ਚ ਲਿਖਣਾ ਸ਼ੁਰੂ ਕਰਤਾ ਸੀਗਾ 10th ਕਿੰਨੀ ਉਮਰ ਹੁੰਦੀ ਹੈ 17-18 ਸਾਲ 16 ਸਾਲ 17 ਸਾਲ ਤੇ ਮੈਂ ਉਦੋਂ ਲਿਖਣਾ ਸ਼ੁਰੂ ਕਰਤਾ ਫਿਰ ਉਦੋਂ ਨਾ ਬੜਾ ਇੱਕ ਜਦੋਂ ਆਪਾਂ ਨਵਾਂ ਨਵਾਂ ਲਿਖਣਾ ਸ਼ੁਰੂ ਕਰਦੇ ਹਾਂ ਉਦੋਂ ਇਹ ਹੁੰਦਾ ਵੀ ਕੋਈ ਡਿਫਰੈਂਟ ਜਿਹਾ ਨਾਂ ਹਨਾ ਉਦੋਂ ਐਂ ਦਾ ਪਤਾ ਨੀ ਹੁੰਦਾ ਵੀ ਤੁਹਾਡੇ ਕੰਮ ਨੇ ਤੁਹਾਨੂੰ ਨਾਂ ਬਣਾਉਣਾ ਹੈਗਾ ਉਦੋਂ ਦਾ ਕੋਈ ਨਾਂ ਨੇ ਪਤਾ ਨੀ ਕੰਮ ਬਣਾਉਣਾ ਹੈਗਾ ਉਦੋਂ ਹੁੰਦਾ ਸੀ ਫਿਰ ਤੁਸੀਂ ਬਾਕੀ ਵੱਡਿਆਂ ਨੂੰ ਜਿਵੇਂ ਸ਼ਿਵ ਕੁਮਾਰ ਬਟਾਲਵੀ ਲੁਧਿਆਣਵੀ ਲਿਖਣਾ ਤੁਸੀਂ ਫਿਰ ਦਸ ਨਾਂ ਦੇਖੋ ਸਾਰੇ ਵੱਡੇ ਬੰਦਿਆਂ ਦੇ ਨਾਂ ਯਾਰ ਪੰਜਾਬ ਕਿਸੇ ਦਾ ਲੁਧਿਆਣਵੀ ਲੱਗਦਾ ਜਦ ਬਟਾਲਵੀ ਆਪਾਂ ਚਲੇ ਗਏ ਮੇਰਾ ਪਿੰਡ ਧਨੌਲਾ ਸੀ ਮੈਂ ਕਿਹਾ ਧਨੌਲਵੀ ਤਾਂ ਯਾਰ ਹੋਈ ਹਨਾ ਵੀ ਗੱਲ ਨੀ ਬਣੀ ਧਨੌਲਵੀ ਫਿਰ ਉਹਨੂੰ ਫਿਰ ਮੈਨੂੰ ਲੱਗਿਆ ਵੀ ਆਹ ਵਧੀਆ ਯਾਰ ਆਹ ਜਿਹੜਾ ਉਦੋਂ ਉਮਰ ਹੀ ਬੜੀ ਖੜਕ ਉਮਰ ਹੁੰਦੀ ਆ ਉਹ
ਮੈਂ ਦੱਸਿਆ
ਮੈਨੂੰ ਕਿਸੇ ਨੇ ਕਿਹਾ ਵੀ ਇੰਨਾ ਤਿੱਖਾ ਨਾਂ ਰੱਖਿਆ ਯਾਰ ਇਹ ਬੜਾ ਨੈਗੇਟਿਵ ਨਾਂ ਮੈਨੂੰ ਕਿਸੇ ਨੇ ਕਿਹਾ ਉਦੋਂ ਐਂ ਵੀ ਡਿਫਰੈਂਟ ਜਿਹਾ ਕੁਛ ਲਾਈਏ ਉਹ ਲੱਗਦਾ ਹੁੰਦਾ ਮੈਂ ਕਿਹਾ ਕਰਫਿਊ ਡਿਫਰੈਂਟ ਆ ਨਾ ਇੱਕ ਵੀ ਯਾਦਵਿੰਦਰ ਸਿੰਘ ਲਿਖਾਂਗੇ ਮੇਰਾ ਗੋਤ ਯਾਦਵਿੰਦਰ ਧਾਲੀਵਾਲ ਹੈਗਾ ਹਨਾ ਧਾਲੀਵਾਲ ਲਿਖਾਂਗੇ ਧਾਲੀਵਾਲ ਤਾਂ ਕਿੰਨੀ ਹੋਣਗੇ ਵਿਰਾਸਤ ਮਿਲਿਆ ਆਪਾਂ ਨੂੰ ਔਰ ਦੂਜੀ ਗੱਲ ਮੈਨੂੰ ਚਰਾਸੀ ਦਾ ਜਿਹੜਾ ਭੁੱਲਣ ਵਾਲੀ ਗੱਲ ਨੀ ਹੈਗੀ ਸਾਡੀ ਉਹ ਵੀ ਮੇਰੇ ਜਹਿਨ ਸੀਗਾ ਵੀ ਚਰਾਸੀ ਜੋ ਪੰਜਾਬ ਦੇ ਨਾਲ ਯਾਦ ਆਵੇ ਤਾਂ
ਮੈਂ ਵੀ ਜੂਨ 84 ਦੀਆਂ ਜਿਹੜੀਆਂ ਮੈਂ ਵੀ ਦੱਸ ਦਿਆਂ ਜੀ ਵੀ ਜੂਨ 84 ਦੇ ਵਿੱਚ ਜਦੋਂ ਤੁਹਾਡਾ ਮੈਨੂੰ ਲੱਗਾ ਜਨਮ ਹੋਇਆ ਉਸ ਟਾਈਮ ਮੇਰੇ ਮੈਨੂੰ ਤਾਂ 11ਵੀਂ ਤੇ 12ਵੀਂ ਦੇ ਪੇਪਰ ਚੱਲ ਰਹੇ ਸੀ ਜੀ ਤੇ ਮੈਂ ਉਸ ਟਾਈਮ ਬਠਿੰਡੇ DAV ਕਾਲਜ ਦੇ ਵਿੱਚ ਇਹ ਪੋਜੀਸ਼ਨ ਹੁੰਦੀ ਸੀ ਸੁਬਹ 9 ਵਜੇ ਲਾਈਨ ਚ ਲੱਗ ਜਾਣਾ ਪੇਪਰ 2 ਵਜੇ ਹੋਣਾ ਤੇ CRP ਨੇ ਇਕੱਲੇ ਇਕੱਲੇ ਬੰਦੇ ਦੀ ਤਲਾਸ਼ੀ ਲੈ ਕੇ ਜਦੋਂ ਨੂੰ ਪੇਪਰ ਤੱਕ ਪਹੁੰਚਣਾ ਜੂਨ ਮਹੀਨੇ ਦੀ ਗਰਮੀ ਵੇਲੇ ਤੇ ਉਦੋਂ ਨੂੰ ਤੁਹਾਡਾ ਹਾਲ ਤੈਨੂੰ ਪਤਾ ਹੀ ਆ ਵੀ ਕੀ ਹੋ ਜਾਣਾ ਹੁੰਦਾ ਸੀ ਤਾਂ ਫਿਰ ਉਸ ਤੋਂ ਬਿਹਤਰ ਇਹ ਹੁੰਦਾ ਸੀ ਵੀ ਕਹਿੰਦੇ ਕਿ ਆ ਜੋ ਬੱਸਾਂ ਭੰਨੀਏ ਤੇ ਪਾਸ ਤਾਂ ਸਾਨੂੰ ਆਪੇ ਕਰਾ ਦੇਣਗੇ ਤਾਂ ਇਸ ਚੱਕਰਾਂ ਦੇ ਵਿੱਚ ਮੈਂ ਵੀ ਉਹ ਜਿਹੜਾ 84 ਦਾ ਜਿਹੜਾ ਦੌਰ ਉਦਾਂ ਹੰਢਾਇਆ ਜੀ ਤੇ ਵਾਕਈ ਖਰਚੇ ਜਿਹੜੇ ਸੀਨੇ ਤੇ ਹੰਢਾਏ ਆ ਸਾਈਕਲ ਤੇ ਕਾਲਿਆਂ ਵਾਲੀ ਮੰਡੀ ਤੋਂ ਸਾਈਕਲ ਤੇ ਬਠਿੰਡੇ ਤੇ ਜਾ ਕੇ ਆਊਟਰ ਤੇ ਖੜੇ ਰਹਿਣਾ ਉਡੀਕਣਾ ਵੀ ਕਰਫਿਊ ਕਦੋਂ ਹਟੂਗਾ ਤੇ ਅਸੀਂ ਬਠਿੰਡੇ ਦੇ ਵਿੱਚ ਐਂਟਰ ਹੋਵਾਂਗੇ
ਮਜ਼ਾਕ ਕੀਤਾ ਮੈਲਬਨ ਤੇ ਉਹ ਕਹਿੰਦੇ ਵੀ ਪ੍ਰੋਗਰਾਮ ਜਦੋਂ ਇੱਕ ਬੰਦੇ ਨੂੰ ਹਰ ਥਾਂ ਤੇ ਹਰ ਤਰ੍ਹਾਂ ਦੇ ਬੰਦੇ ਉਹਨੇ ਕਿਹਾ ਵੀ ਇਹ ਪਹਿਲਾ ਕਰਫਿਊ ਆ ਵੀ ਕਰਫਿਊ ਲੱਗੇ ਤੇ ਬੰਦੇ ਇਕੱਠੇ ਨੀ ਹੁੰਦੇ ਕਰਫਿਊ ਲੱਗੇ ਤੇ ਬੰਦੇ ਹੁੰਦੇ ਨੇ ਪਹਿਲਾ ਕਰਫਿਊ ਆ
ਬਿਲਕੁਲ ਜੀ ਬਿਲਕੁਲ ਦੇਖੋ ਹਰ ਗੱਲ ਦੇ ਮਾਇਨੇ ਬਣ ਜਾਂਦੇ ਆ
ਕਿਸੇ ਨੇ ਲੱਗਿਆ ਵੀ ਕਿਸੇ ਨੂੰ ਲੱਗਿਆ ਇਹ ਕਰਫਿਊ ਆ ਥੋੜਾ ਕਰਨ ਵਾਲਾ ਕਰ
ਬਹੁਤ ਵਧੀਆ ਜੀ ਗੱਲਬਾਤ ਹੋਈ ਆਪਣੀ ਤੇ ਆਪਾਂ ਕੋਸ਼ਿਸ਼ ਕਰਦੇ ਆ ਜੀ ਛੇਤੀ ਮੁਲਾਕਾਤ ਵੀ ਕਰਦੇ ਆ ਤੇ ਤੁਹਾਡਾ ਇਹ ਟੂਰ ਸਫਲ ਰਹੇ
ਤੇ ਅਸੀਂ ਤੁਹਾਨੂੰ ਇੱਕ ਇਨਵੀਟੇਸ਼ਨ ਵੀ ਦਿੰਦੇ ਹਾਂ ਜੀ ਵੀ ਸਾਡਾ ਜਿਹੜਾ ਆਸਟ੍ਰੇਲੀਆ ਦੀ ਡਿਊਟੀ ਹੈ ਜਿਹੜੀ ਉਹ ਸਿੱਖ ਗੇਮਸ ਆ ਬਹੁਤ ਵੱਡਾ ਇਸ ਤਰ੍ਹਾਂ ਇਹਨਾਂ ਦਾ ਨਾਂ ਹੋ ਚੁੱਕਿਆ। ਜੇ ਤੁਹਾਡਾ ਵਕਤ ਬਣ ਲੱਗੇ ਤਾਂ ਜ਼ਰੂਰ ਤੁਸੀਂ ਅਫੀਸ਼ੀਅਲ ਤੌਰ ਦੇ ਉੱਤੇ ਐਤਕੀ ਜਿਹੜੀਆਂ 31 ਸਿੱਖ ਗੇਮ ਆ ਸਿਡਨੀ ਦੇ ਵਿੱਚ ਹੋ ਰਹੀਆਂ ਤੇ ਉਹ ਜ਼ਰੂਰ ਸ਼ਮੂਲੀਅਤ ਕਰਨ ਲਈ ਤੁਹਾਨੂੰ ਮੈਂ ਐਜ ਏ ਉਸ ਐਨਜੈਕ ਟੀਮ ਦਾ ਹਿੱਸਾ ਤੁਹਾਨੂੰ ਇਨਵਾਈਟ ਕਰਦਾ। ਬਿਲਕੁਲ ਜ਼ਰੂਰ ਆਇਓ ਜੀ ਤੇ ਸਾਨੂੰ ਵੀ ਚਾਹੀਦਾ ਵੀ ਸਾਡੀ ਜਿਹੜੀ ਇਹ ਚੀਜ਼ਾਂ ਹੋਰ ਵੱਧ ਫੈਲਣ ਤੇ ਵੱਧ ਉਹੀ ਬੰਦੇ ਫੈਲਾ ਸਕਦੇ ਆ ਵੀ ਜਿਹੜੇ ਬੰਦੇ ਇਹਨਾਂ ਚੀਜ਼ਾਂ ਨੇ ਕਦਰਾਂ ਕੀਮਤਾਂ ਜਾਣਦੇ ਆ। ਸੋ ਰਾਜਵਿੰਦਰ ਬਾਈ ਬਹੁਤ ਬਹੁਤ ਮਿਹਰਬਾਨੀ ਤੁਹਾਡੇ ਜੀਵਨ ਤੇ।
ਧੰਨਵਾਦ ਮਿੰਟੂ ਬਾਈ ਜੀ, ਔਰ ਮੈਨੂੰ ਸਭ ਤੋਂ ਵੱਧ ਖੁਸ਼ੀ ਇਸ ਗੱਲ ਦੀ ਹੋਈ ਕਿ ਰਾਤ ਚਲੋ ਤੁਹਾਡੇ ਨਾਲ ਗੱਲ ਹੋਈ ਵੀ ਤੁਸੀਂ ਮੈਨੂੰ ਉੱਤਰ ਦੇਣ ਹੀ ਜਿਹੜਾ ਹੁਣ ਆਪਣਾ ਜਿਹੜਾ ਸਿੰਘ ਹੈਗਾ
ਹਨਾ ਦੇਖੋ ਦੇਵ ਹੁੰਦੀਆਂ ਜੀ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਆ। ਬਾਕੀ ਦੇਖੋ ਹੁਣ ਮੇਰੇ ਤਾਂ ਮੈਂ ਤਾਂ ਬਹੁਤ ਸਾਰੇ ਹੋਰ ਤਜਰਬੇ ਤੁਹਾਨੂੰ ਦੇਣੇ ਚਾਹੁੰਦਾ ਤੇ ਕੋਈ ਨੀ ਆਪਾਂ ਮੇਰਾ ਅੱਧੇ ਘੰਟੇ ਦਾ ਸ਼ੋਅ ਰਹਿ ਗਿਆ ਤੇ ਉਦੋਂ ਬਾਅਦ ਮੈਂ ਤੁਹਾਨੂੰ ਰਿੰਗ ਕਰਦਾ ਤੇ ਕਿਉਂਕਿ ਮੈਂ ਤਾਂ ਤਜਰਬੇ ਦੇਣਾ ਚਾਹੁੰਦਾ ਵੀ ਜਿਹੜੀ ਇੰਡੀਆ ਦੇ ਵਿੱਚ ਜਾਂ ਪੰਜਾਬ ਚ ਇੱਕ ਗੱਲ ਸੱਚੀ ਹੋਈ ਹੈ ਨਾ ਵੀ ਜਿਹੜੇ ਡਾਲਰ ਆ ਉਹ ਦਰਖਤਾਂ ਦੇ ਲੱਗਦੇ ਆ ਆਸਟ੍ਰੇਲੀਆ ਤੇ ਉਹ ਮੈਂ ਤੁਹਾਨੂੰ ਦਿਖਾਉਣੇ ਆ ਇਹ ਝੂਠ ਨੀ ਹੈ ਯਕੀਨੀ ਗੱਲ ਸੱਚ ਆ ਵਾਕਈ ਦਰਖਤਾਂ ਦੇ ਲੱਗੇ ਹੋਏ ਆ ਇਸ ਟਾਈਮ ਡਾਲਰ ਤੇ ਮੈਂ ਚਾਹੁੰਦਾ ਵੀ ਤੁਸੀਂ ਕੁਝ ਕੁ ਡਾਲਰ ਤੋੜ ਕੇ ਦੇਖੋ ਤੇ ਤਾਂ ਤੁਹਾਨੂੰ ਫਿਰ ਪਤਾ ਲੱਗ ਜਾਏਗਾ ਰੁਪਏ ਦਿਖਾਓ ਸੋ ਸੰਤਰੇ ਰੇਡੀਓ ਨੀ ਤੋੜਨ ਵਾਸਤੇ ਤੇ ਤੁਸੀਂ ਆਓ ਮੇਰੇ
ਕੋਲ ਪਿਛਲੇ ਦਿਨਾਂ ਦੇ ਅੰਦਰ ਤੁਹਾਨੂੰ ਪਤਾ ਕਿੰਨੇ ਟਾਈਮ ਦਾ ਲਿਆ ਹੈਗਾ ਤੇ ਬਾਈ ਅਮਨਦੀਪ ਪੂਰੀ ਵੀ ਖੇਤੀਬਾੜੀ ਦਾ ਕੰਮ ਕਰਦੇ ਨੇ ਹਨਾ ਬਾਬੇ ਨਾਨਕ ਦਾ ਕਿੱਤਾ ਕਹਿਣਾ ਹੁੰਦਾ ਮੈਂ ਕਿਹਾ ਵੀ ਜੋ ਆਨੰਦ ਖੇਤੀ ਚ ਹੈ ਨਾ ਖੇਤੀ ਚ ਮੈਡੀਟੇਸ਼ਨ ਹੀ ਹੈ ਖੇਤੀ ਇੱਕ ਜਿਹੜੀ ਹੈ ਤੇ ਇੱਥੇ ਪਾਣੀ ਦਾ ਕ੍ਰਾਈਸਿਸ ਬੜਾ ਪਰ ਮੈਂ ਕਹਿੰਦਾ ਹੁਣ ਹੱਸਦਾ ਖੇਡਦਾ ਕਹਿਣਾ ਹੁੰਦਾ ਜਦੋਂ ਬਹੁਤ ਕ੍ਰਾਈਸਿਸ ਪੱਤਰਕਾਰੀ ਤੋਂ ਅੱਕ ਜਾਈਦਾ ਜਾਂ ਕਦੇ ਲੜਾਈਆਂ ਲੜੂਈਆਂ ਇੰਟਰਨਲ ਹੋ ਜਾਂਦੀਆਂ ਬੌਸਾਂ ਬੂਸਾਂ ਨਾਲ ਹੋ ਜਾਂਦੀਆਂ ਨੇ ਤੁਹਾਨੂੰ ਪਤਾ ਨੌਕਰੀ ਤਾਂ ਹਨਾ ਉਹ ਕਹਿੰਦਾ ਨੌਕਰੀ ਕਿਤੇ ਨਖਰਾ ਗਈ ਨੌਕਰੀ ਚ ਕੌਮੀ ਗੁਲਾਮੀ ਵਰਗੀ ਚੀਜ਼ ਨੌਕਰੀ ਕਰਨੀ ਹੈ ਜਿਹੜੀ ਬਚਾਉਣਾ ਪੈਂਦਾ ਲੋਕਾਂ ਨੂੰ ਚੱਲ ਸਾਡੇ ਪ੍ਰੋਫੈਸ਼ਨ ਚ ਅਸੀਂ ਸੁਣਾ ਵੀ ਆਉਂਦੇ ਹਾਂ ਸੁਣ ਵੀ ਲੈਂਦੇ ਹਾਂ ਤੇ ਪਰ ਉਹ ਚੀਜ਼ ਬੜੀ ਇੰਪੋਰਟੈਂਟ ਮੈਂ ਕਦੇ ਕਦੇ ਹੱਸਦਾ ਜਾਣਾ ਵੀ ਆਪਾਂ ਤਾਂ ਜਾ ਕੇ ਬਾਬੇ ਨਾਨਕ ਦਾ ਕਿੱਤਾ ਕਰ ਲੈਣਾ ਜੇ ਆਪਣੀ ਕਿਹੜਾ ਕੋਈ ਏਡਾ ਮਸਲਾ ਨੀ ਜੇ ਬਾਲਾ ਹੋ ਗਿਆ ਬਾਬੇ ਨਾਨਕ ਦਾ ਕਿੱਤਾ ਕਰਨੀ ਖੇਤੀ ਬਾਬਾ ਨਾਨਕ ਗੁਰੂ ਨਾਨਕ ਦੇਵ ਜੀ ਨੇ ਸਾਰੀਆਂ ਉਦਾਸੀਆਂ ਕਰਕੇ ਆ ਕੇ ਫਿਰ ਖੇਤੀ ਹੈ ਨਾ ਖੇਤੀ ਉਹਨਾਂ ਦਾ ਐਂਡ ਵਾਲੇ ਦਿਨਾਂ ਚ ਜਿਹੜੀ ਉਹ ਆ ਗਈ ਨਾ ਇਹ ਬੜੀ ਖੂਬਸੂਰਤ ਗੱਲ ਹੈ ਇਹ ਬੜੀਆਂ ਸਿੰਬੋਲਿਕ ਗੱਲਾਂ ਹੁੰਦੀਆਂ ਇਹਨਾਂ ਨੂੰ ਸਮਝਣਾ ਫਿਰ ਮੈਟਾਫਰ ਜਿਵੇਂ ਮੈਂ ਕਹਿੰਦਾ ਜਿਹੜੇ ਬੰਦੇ ਲਿਟਰਲੀ ਮੈਂ ਉਦਣ ਵੀ ਕਹਾਂ ਬਾਬਾ ਬੁੱਲੇ ਸ਼ਾਹ ਨੂੰ ਜੇ ਉਹਨੂੰ ਪਿੱਛੇ ਬਣਾ ਕਹੋ ਵੀ ਯਾਰ ਬਾਬਾ ਬੁੱਲੇ ਸ਼ਾਹ ਐਡਾ ਫਕੀਰ ਹੋ ਕੇ ਤਾਂ ਹੀਰ ਰਾਂਝਾ ਵੀ ਇਹ ਕੀ ਕਰੀ ਜਾਂਦਾ ਉਹ ਹੀਰ ਤੇ ਰਾਂਝਾ ਉਹ ਗੱਲ ਹੀ ਨੀ ਕਰ ਰਿਹਾ ਉੱਥੇ ਮਤਲਬ ਪਰਮਾਤਮਾ ਤੇ ਮਨੁੱਖ ਨੂੰ ਸਿੰਬਲ ਚ ਲੈ ਕੇ ਗੱਲ ਕਰਾ ਤੇ ਉਹ ਗੁਰੂ ਨਾਨਕ ਦੇਵ ਜੀ ਦੀ ਖੇਤੀ ਕਰਨ ਦਾ ਸਿੰਬਲਾ ਉਹ ਬੜਾ ਇੰਪੋਰਟੈਂਟ ਹੈਗਾ ਤੇ ਵਧੀਆ ਗੱਲਾਂ ਤੁਸੀਂ ਵੀ ਇੱਥੇ ਆ ਕੇ ਹੁਣ ਕੰਮ ਕਾਰ ਵੀ ਕਰਦੇ ਰਹੇ ਹੋਰ ਹੁਣ ਖੇਤੀ ਨਾਲ ਤੁਸੀਂ ਬਾਈ ਅਮਨਦੀਪ ਤਾਂ ਪਹਿਲਾਂ ਦੇ ਜੁੜੇ ਹੋਏ ਨੇ ਤੇ ਤੁਸੀਂ ਬਾਬੇ ਨਾਨਕ ਦੇ ਕਿੱਤੇ ਨਾਲ ਜੁੜ ਗਏ
ਬਹੁਤ ਬਹੁਤ ਮਿਹਰਬਾਨੀ ਜੀ ਤੇ ਮਿਲਦੇ ਹਾਂ ਜੀ ਆਪਾਂ ਬ੍ਰੇਕ ਤੋਂ ਬਾਅਦ ਤੇ ਛੇਤੀ ਮੈਂ ਤੁਹਾਨੂੰ ਕਾਲ ਕਰਦਾ ਤੇ ਜ਼ਰੂਰ ਅਗਲਾ ਪ੍ਰੋਗਰਾਮ ਲਿਖਦੇ ਹਾਂ।
ਠੀਕ ਹੈ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਔਰ ਸਾਰੇ ਦੋਸਤਾਂ ਮਿੱਤਰਾਂ ਨੂੰ ਜਿਹੜੇ ਸਾਡੇ ਨਾਲ ਜੁੜੇ ਹੋਏ ਸੀਗੇ ਉਹਨਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਸਾਰਿਆਂ ਦਾ ਬਹੁਤ ਧੰਨਵਾਦ। ਜੇ ਕੋਈ ਗੱਲ ਗਲਤ ਕਹੀ ਗਈ ਹੋਵੇ ਤੇ ਗਲਤ ਸ਼ਬਦ ਆਉਂਦੀ ਜ਼ਬਾਨ ਜਿਹੜੀ ਹੋ ਜਾਂਦੀ ਹੈ ਗਲਤ ਸ਼ਬਦ ਕਿਹਾ ਗਿਆ ਹੋਵੇ ਤਾਂ ਛੋਟੇ ਭਰਾ ਨੂੰ ਆਪਣੇ ਮਾਫ਼ ਕਰੇ।
ਜੀ ਜੀ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ। ਸੋ ਦੋਸਤੋ ਜਾਦਵਿੰਦਰ ਸਿੰਘ ਕਰਫਿਊ ਸਾਡੇ ਨਾਲ ਜੁੜੇ ਹੋਏ ਸਨ ਇਸ ਟਾਈਮ ਐਡਲੇਡ ਤੋਂ ਤੇ ਉਹ ਅਗਲੇ ਤਿੰਨ ਚਾਰ ਦਿਨ ਐਡਲੇਡ ਦੇ ਵਿੱਚ ਆ ਸਾਊਥ ਆਸਟ੍ਰੇਲੀਆ ਦੇ ਵਿੱਚ ਆ। ਜੋ ਵੀ ਸੱਜਣ ਮਿੱਤਰ ਮਿਲਣਾ ਚਾਹੁੰਦਾ ਹੋਵੇ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰ ਸਕਦਾ ਤੇ ਆਪਾਂ ਜ਼ਰੂਰ ਬੈਠਾਂਗੇ ਗੱਲਾਂ ਬਾਤਾਂ ਕਰਾਂਗੇ। ਸੋ ਪ੍ਰੋਗਰਾਮ ਦੇ ਵਿੱਚ ਗਿਆ ਹੋਗਾ ਜੀ ਇੱਕ ਬ੍ਰੇਕ ਦਾ ਤੇ ਥੋੜੇ ਜਿਹੇ ਜਿਹੜੇ 10-20 ਮਿੰਟ ਰਹਿੰਦੇ ਆਪਾਂ ਤੁਹਾਡੇ ਸੁਨੇਹੇ ਲੈਣੇ ਆ ਤੇ ਥੋੜੀ ਬਹੁਤ ਗੱਲਬਾਤ ਹੋਰ ਤੇ ਫਿਰ ਆਪਾਂ ਬ੍ਰੇਕ ਤੋਂ ਉਸ ਪਾਰ ਫਿਰ ਮਿਲ ਲੈਣੇ ਛੇਤੀ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ। ਟੁੱਟਦਾ ਗਰੂਰ ਚੰਨ ਤਾਰਿਆਂ ਦਾ ਉਦੋਂ ਮਿੱਠੇ ਹਾਸਿਆਂ ਦੀ ਲਹਿਰ ਜਦ ਨਿਕਲੇ ਖੂਬਸੂਰਤੀ ਬਿਆਨ ਤੇਰੀ ਕਰਦੇ ਆ ਨਾ ਐਸਾ ਲਫ਼ਜ਼ ਤਾਰੀਫ ਤੇਰੀ ਨਿਕਲੇ ਟੁੱਟਦਾ ਗਰੂਰ ਚੰਨ ਤਾਰਿਆਂ ਦਾ ਉਦੋਂ ਮਿੱਠੇ ਹਾਸਿਆਂ ਦੀ ਲਹਿਰ ਜਦ ਨਿਕਲੇ ਖੂਬਸੂਰਤੀ ਬਿਆਨ ਤੇਰੀ ਕਰਦੇ ਆ ना ऐसा लफ्ज तारीफ तेरी निकले इश्के दी गल विच पाले तेनू दिल च जड़ोन लगे तू फोटो रख ली सराने थले सोनिए मैं सुपने च आन लगे तू फोटो रख ली सराने थले सोनिए मैं सुपने च आन लगे भुखा बस प्यारा दा तेरे ही दीदार बस जावा मैं मुख चो ना निकले नी सारिया ए गल्ला तेनू अखियां चो पढ़ना सिखावा मैं
सचिया परी तपाना दिल मेरा चावे है टूटने तो बस रहंदा डरदा तेरी हर गल विच देखी सोने मैं नजरा विछा के रखूंगी तू रखेगा बना के रानी दिल दी मैं दिल कदम च रखूंगी जे तू रखेगा बना के रानी दिल कदम च रखूंगी
मन ला तू कहना मेरा कर ले यकीन अखा मंग दी ना लो अंबर थर दी बना के रखू रानी के भी सिंह सच सोन के मैनू मेरे रब दी रिकी मल्ली भी ता वेख तेनू भाभी भाभी आख के बलोन लगे तू फोटो रख ली सराने थले सोनिए मैं सुपने च आन लगे तू फोटो रख ली सराने थले सोनिए मैं सुपने च आन लगे
तो दोस्तों गीत तो बाद एक बार फिर स्वागत है जी प्रोग्राम चल रहा है लहरा ते मैं थोड़ा दोस्त मिंटू बराड़ इस टाइम रिवरलैंड तो जुड़े हुआ थोड़े नाल कई बार गल रही मैं सब्जी तू फिर पुछया मैं क्या गीत कितों के किवें नाल कोई लाया तो कई बार की ना मूड चेंज करना पै जाता भी प्रोग्राम बहुत भारा हो जाता गलबात बारी भारी हो जाती है तो फिर गल न एकदम ਸਵਿਸ਼ ਕਰਨਾ ਜਾਂ ਮੂਡ ਹੋਰ ਪਾਸੇ ਲੈਣਾ ਤੇ ਫਿਰ ਹਲਕੀ ਫੁਲਕੀ ਚੀਜ਼ ਵੀ ਲਾਉਣੀ ਪੈਂਦੀ ਆ ਸੋ ਕਈ ਵਾਰੀ ਨਵੇਂ ਗਾਣਿਆਂ ਦੇ ਵਿੱਚ ਪਤਾ ਨੀ ਹੁੰਦਾ ਗਾਣਾ ਕਿਹੋ ਜਿਹਾ ਚੰਗਾ ਮੁੰਡਾ ਤੇ ਇਹ ਵੀ ਚੀਜ਼ ਆ ਜਾਂਦੀ ਆ ਪਰ ਜੋ ਵੀ ਹੈ ਜੀ ਤੇ ਕੁੱਲ ਮਿਲਾ ਕੇ ਆਪਾਂ ਜਿਹੜਾ ਇੰਟਰਟੇਨਮੈਂਟ ਹੋਣਾ ਚਾਹੀਦਾ ਬਹੁਤ ਸਾਰੇ ਲੋਕਾਂ ਨੇ ਇਹ ਵੀ ਚੰਗਾ ਗੀਤ ਹੋਣਾ ਤੇ ਚੰਗੀ ਗੱਲ ਸੁਣੀ ਹੋਣੀ ਆ ਸੋ ਦੋਸਤੋ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀ ਜਿਹੜੇ ਸੁਨੇਹੇ ਆਏ ਆ ਤੇ ਗੱਲਬਾਤ ਨੂੰ ਪਸੰਦ ਕੀਤਾ ਤੇ ਮੈਂ ਜ਼ਰੂਰ ਨਾਲ ਨਾਲ ਸੁਨੇਹ ਲੈਂਦਾ ਜਾਵਾਂ ਰੁਪਿੰਦਰ ਸਿੰਘ ਗਿੱਲ ਮੈਲਬਨ ਤੋਂ ਜੁੜੇ ਆ ਜੀ ਘੱਲ ਕਲਾਂ ਵਾਲੇ ਤੇ ਉਹਨਾਂ ਨੇ ਕਿਹਾ ਜੀ ਪ੍ਰੋਗਰਾਮ ਸੁਣੀ ਜਾਂਦੇ ਆ ਬਹੁਤ ਇਨਫੋਰਮੇਟਿਵ ਆ ਤੇ ਇੰਜੋਏ ਕਰ ਰਹੇ ਆ ਸੋ ਬਹੁਤ ਮਿਹਰਬਾਨੀ ਰੁਪਿੰਦਰ ਭਾਈ ਤੇ ਕੁਲਦੀਪ ਕੌਰ ਜੁੜੇ ਆ ਸਾਡੇ ਨਾਲ ਤੇ ਉਹਨਾਂ ਨੇ ਪਹਿਲਾਂ ਆਵਾਜ਼ ਵੱਲ ਧਿਆਨ ਦਵਾਇਆ ਸੀ ਕਹਿੰਦੇ ਜੀ ਆਵਾਜ਼ ਸਾਫ਼ ਨੀ ਹੈ ਤੇ ਫਿਰ ਉਹਨਾਂ ਨੇ ਕਿਹਾ ਸੀ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰੇ ਹਰਮਨ ਭੋਪਾਲ ਹਰਮਨ ਪਿਆਰੇ ਮਿੰਟੂ ਬਰਾੜ ਭਾਜੀ ਸਰਬਜੀਤ ਵੀਰ ਜੀ ਸਾਡੇ ਖਾਸ ਮਹਿਮਾਨ ਜੀ ਨੂੰ ਅਤੇ ਸਾਰੇ ਪਰਿਵਾਰ ਨੂੰ ਜੀ ਆਸ ਕਰਦੇ ਹਾਂ ਕਿ ਸਭਨਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਵੇਗਾ ਪ੍ਰੋਗਰਾਮ ਦੀ ਸ਼ੁਰੂਆਤ ਵੀ ਬਹੁਤ ਵਧੀਆ ਰਹੀ ਤੇ ਬਹੁਤ ਵਧੀਆ ਚੱਲ ਰਿਹਾ ਹੈ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ ਇਹੀ ਅਰਦਾਸ ਹੈ ਜੀ ਸੋ ਬਿਲਕੁਲ ਜੀ ਇਹੀ ਅਰਦਾਸ ਅਸੀਂ ਕਰਦੇ ਹਾਂ ਤੇ ਨਾਲ ਉਹਨਾਂ ਨੇ ਕਿਹਾ ਜੀ ਆਪ ਸਭ ਨੂੰ ਸੰਗਤਾਂ ਨੂੰ ਹੋਰ ਸੁਧੀ ਸੰਤੀ ਕਲਗੀਧਰ ਦਸ਼ਮੇਸ਼ ਪਿਤਾ ਸਰਬੰਸ ਜਾਨੀ ਬਾਜਾਂ ਵਾਲੇ ਤਾਜਾਂ ਵਾਲੇ ਸਹਿਬ ਸ਼ਾਹ ਅਕਾਲ ਸਰੂਪੀ ਅਨੰਨੀ ਜੋਤ ਬਾਦਸ਼ਾਹ ਦਰਵੇਸ਼ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਗੁਰੂ ਦੀਆਂ ਸਵਾਸ ਵਾਹਿਗੁਰੂ ਤੇ ਵਧਾਈਆਂ ਜੀ ਬਿਲਕੁਲ ਜੀ ਆਪ ਜੀ ਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਤੇ ਆਪ ਜੀ ਵੱਲੋਂ ਜਿਹੜੀ ਇਸ ਦਿਹਾੜੇ ਦੇ ਉੱਤੇ ਸਾਂਝ ਪਾਈ ਗਈ ਹੈ, ਇਸ ਲਈ ਸਾਰੇ ਸਰੋਤੇ ਸਾਡੇ ਆਪ ਜੀ ਦਾ ਧੰਨਵਾਦ ਕਰਦੇ ਆ। ਸੋ ਅੱਗੇ ਸਾਡੇ ਨਾਲ ਜੁੜੇ ਆ ਜੀ ਕੁਲਦੀਪ ਕੌਰ ਤੋਂ ਬਾਅਦ ਚਹਿਲ ਸਾਹਿਬ। ਚਹਿਲ ਸਾਹਿਬ ਨੇ ਕੋਈ ਲਿੰਕ ਭੇਜਿਆ ਜੀ, ਕੋਈ SBS ਦਾ ਲਿੰਕ ਆ, ਕੋਈ ਲੈਂਗੁਏਜ ਪ੍ਰੋਬਲਮ ਬਾਰੇ ਆ ਕੋਈ, ਤੇ ਉਹ ਮੈਂ ਹੁਣ ਕੱਲ ਦੇ ਪ੍ਰੋਗਰਾਮ ਨਹੀਂ ਦੇਖ ਸਕਦਾ ਜੀ, ਤੇ ਜਰੂਰ ਆਪਾਂ ਗੱਲਬਾਤ ਕਰਾਂਗੇ। ਸਟੂਡੈਂਟ ਫੇਸ, ਕੋਈ ਸਟੂਡੈਂਟ ਦੀ ਕੋਈ ਪ੍ਰੋਬਲਮ ਆ, ਉਹ ਕਿਸੇ ਵੇਲੇ ਅਗਲੇ ਪ੍ਰੋਗਰਾਮ ਚ ਗੱਲ ਕਰਾਂਗੇ ਚਹਿਲ ਸਾਹਿਬ। ਤੇ ਈਮੇਲ ਜਿਹੜੀ ਆ ਸਾਡੇ ਨਾਲ ਪ੍ਰੀਤ ਜੁੜੇ ਆ ਬਾਈ, ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਬਾਈ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਸੁਣ ਰਹੇ ਹਾਂ ਜੀ, ਤੇ ਕਹਿੰਦੇ ਜਿਸ ਕੋਲ ਹਥਿਆਰ ਆ ਉਹ ਸਹਿਜ ਨਹੀਂ ਹੋ ਸਕਦਾ। ਵਾਹ ਬਹੁਤ ਵਧੀਆ ਗੱਲ ਕਹੀ ਹੈ, ਬਿਲਕੁਲ ਜੀ, ਇਹ ਇੱਕ ਦੁਨਿਆਵੀ ਸੱਚਾਈ ਆ। ਤੇ ਅਕਸਰ ਅਸੀਂ ਇਹ ਗੱਲ ਕਹਿੰਦੇ ਆ ਵੀ ਹਥਿਆਰ ਆ ਜਿਹੜਾ ਉਹ ਕੋਈ ਕਦੇ ਵੀ ਚੰਗਾ ਨਹੀਂ ਕਰ ਸਕਦਾ। ਜੇ ਕਿਸੇ ਤੇ ਚੱਲੂ ਉਹਨੂੰ ਮਾਰੂ, ਜੇ ਤੁਹਾਡੇ ਤੇ ਚੱਲੂਗਾ ਤਾਂ ਤੁਹਾਨੂੰ ਮਾਰੂ, ਜੇ ਦੋਨੇ ਪਾਸੇ ਮਾਰਦੇ ਮਾਰਦਾ, ਕਿਸੇ ਦੇ ਚੱਲਣ ਤੋਂ ਬਾਅਦ ਵੀ ਤੁਹਾਨੂੰ ਨਾਲ ਹੀ ਮਾਰਦਾ। ਸੋ ਹਥਿਆਰ ਕਿਤੇ ਵੀ ਕਿਸੇ ਪਸਰੇ ਦਾ ਕੋਈ ਹੱਲ ਨਹੀਂ ਹੈ, ਇਹ ਤਾਂ ਇੱਕ ਸਿਰਫ ਹੈਂਕੜਾਂ ਤੇ ਦੁਨਿਆਵੀ ਚੀਜ਼ਾਂ ਦਾ ਜਿਹੜਾ ਇੱਕ ਮੇਲ ਹੋ ਚੁੱਕਿਆ। ਅੱਗੇ ਸਾਡੇ ਨਾਲ ਈਮੇਲ ਜਰੀਏ ਗੁਰਚਰਨ ਸਿੰਘ ਜੁੜੇ ਆ, ਤੇ ਉਹਨਾਂ ਨੇ ਕਹਿੰਦੇ ਜੀ ਗੁਰਪਤ ਤੇ ਬੁਲਾਈ ਆ, ਤੇ ਉਹਨਾਂ ਨੇ ਕਿਹਾ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਪਰ ਉਹਨਾਂ ਨੇ ਕਹਿੰਦੇ ਵੀ ਸਾਨੂੰ ਇੱਕ ਹੈਲਪ ਚਾਹੀਦੀ ਆ, ਤੇ ਮੈਨੂੰ ਲੱਗਦਾ ਸਾਡੇ ਬਹੁਤ ਸਾਰੇ ਲਿਸਨਰ ਇਹ ਹੈਲਪ ਕਰ ਵੀ ਸਕਦੇ ਆ। ਇੱਕ ਏਰੀਆ ਜੀ ਬੈਲਾ ਵਿਸਟਾ ਏਰੀਆ ਸਿਡਨੀ ਦੇ ਵਿੱਚ, ਤੇ ਉੱਥੇ ਉਹਨਾਂ ਨੂੰ 12 ਵੀਕ ਲਈ ਉਹਨਾਂ ਦੇ ਬੱਚੇ ਨੇ ਕੋਈ ਟ੍ਰੇਨਿੰਗ ਲਈ ਜਾਣਾ, ਤੇ ਉਹਨਾਂ ਨੇ ਉੱਥੇ ਰਹਿਣਾ, ਤੇ ਉਹ ਕੋਈ ਅਕੋਮੋਡੇਸ਼ਨ ਲੱਭ ਰਹੇ ਆ, ਤੇ ਜੇ ਕੋਈ ਸੱਜਣ ਮਿੱਤਰ ਹੋਵੇ ਕਿਤੇ ਵੀ ਕੋਈ ਉਹ ਅਰੇਂਜ ਕਰ ਸਕਦਾ ਹੋਵੇ ਤਾਂ ਜ਼ਰੂਰ ਕਰਿਓ ਜੀ। ਕੋਈ ਇਹ ਨਹੀਂ ਕਿਸੇ ਤੇ ਬੋਝ ਨਹੀਂ ਬਣਨਾ, ਉਹ ਪੇਡ ਹੋਵੇ ਤੇ ਕੋਈ ਵੀ ਤੁਸੀਂ ਲੱਭ ਸਕੋ, ਕਿਉਂਕਿ ਕਈ ਵਾਰੀ ਇਹਨੇ ਟੈਂਪਰੇਰੀ ਤੁਹਾਨੂੰ ਆਮ ਬੰਦੇ ਨੂੰ ਲੱਭਣੀ ਔਖੀ ਆ, ਕੋਈ ਸ਼ੇਅਰਿੰਗ ਹੋਵੇ ਜਾਂ ਜਿੱਦਾਂ ਵੀ ਹੋਵੇ, ਤੇ 12 ਵੀਕ ਲਈ ਬੈਲਾ ਵਿਸਟਾ ਦੇ ਵਿੱਚ ਉਹ ਮੰਗਦੇ ਆ ਜੀ। ਤੇ ਖੁਦ ਗੁਰਚਰਨ ਸਿੰਘ ਇਸ ਟਾਈਮ ਬ੍ਰਿਸਬਨ ਰਹਿ ਰਹੇ ਆ, ਸੋ ਪਲੀਜ਼ ਬੇਨਤੀ ਹੈ ਜੀ ਇਹ ਨੋਟ ਕਰਿਓ, ਤੇ ਜੇ ਕੋਈ ਹੋਵੇ ਸਾਡਾ ਸੱਜਣ ਮਿੱਤਰ ਤਾਂ ਜ਼ਰੂਰ ਉਹਨਾਂ ਦਾ ਸਹਿਯੋਗ ਦੇ ਸਾਥ ਦਿਓ। ਇਹੀ ਸਾਡੀ ਹਰਮਨ ਪਰਿਵਾਰ ਦੀ ਜਿਹੜੀ ਖੂਬਸੂਰਤੀ ਹੈ ਵੀ ਅਸੀਂ ਇੱਕ ਦੂਜੇ ਦੇ ਲੋੜ ਵੇਲੇ ਜ਼ਰੂਰ ਖੜਦੇ ਹਾਂ ਇੱਕ ਦੂਜੇ ਨਾਲ। ਦਲਜੀਤ ਸਿੰਘ ਢਿੱਲੋਂ ਮਟਾ ਚੌਕ ਤੋਂ ਜੁੜੇ ਆ ਜੀ, ਬੜੀ ਕਹਿੰਦੇ ਜਾਣਕਾਰੀ ਭਰਪੂਰ ਤੇ ਲਾਹੇਵੰਦ ਗੱਲਬਾਤ ਚੱਲ ਰਹੀ ਹੈ ਜੀ, ਧੰਨਵਾਦ ਜੀ। ਸੋ ਬਹੁਤ ਧੰਨਵਾਦ ਜੀ ਤੁਹਾਡਾ ਵੀ, ਤੁਸੀਂ ਪ੍ਰੋਗਰਾਮ ਨੇ ਪਸੰਦ ਕੀਤਾ। ਤੇ ਅੱਗੇ ਸਾਡੇ ਨਾਲ ਜਗਿੰਦਰ ਸਿੰਘ ਸੋਹੀ ਫਿਰ ਜੁੜੇ ਆ ਜੀ, ਤੇ ਉਹ ਕਹਿੰਦੇ ਮਾਈ ਫੇਵਰੇਟ ਰਿਪੋਰਟਰ ਬਰਾੜ ਸਾਹਿਬ ਐਂਡ ਬਾਈ ਯਾਦਵਿੰਦਰ ਜੀ, ਬੋਥ ਆਫ ਯੂ ਗਿਵਿੰਗ ਗੁੱਡ ਨੌਲੇਜ ਫੋਰ ਪੰਜਾਬ, ਗੋਡ ਬਲੈਸ ਯੂ ਐਂਡ ਕੀਪ ਡੂਇੰਗ ਦਿਸ ਸੇਵਾ। ਸੋ ਬਹੁਤ ਮਿਹਰਬਾਨੀ ਸੋਹੀ ਸਾਹਿਬ, ਅਸੀਂ ਤਾਂ ਇੱਕ ਮੈਂ ਤਾਂ ਆਪਣੇ ਆਪ ਨੂੰ ਕਿਤੇ ਜਰਨਲਿਸਟ ਸਮਝਿਆ ਵੀ ਨੀ, ਨਾ ਕਿਤੇ ਪੱਤਰਕਾਰ ਸਮਝਿਆ, ਕਿਉਂਕਿ ਮੇਰਾ ਮੰਨਣਾ ਬਿਨਾਂ ਸਿੱਖੇ ਸਿਖਾਏ ਜਦੋਂ ਕਿਸੇ ਵੀ ਥਾਂ ਤੇ ਤੁਸੀਂ ਕੁੱਦ ਆਉਣੇ ਤਾਂ ਉਹ ਤਾਂ ਕਿਵੇਂ ਹਨੇਰੇ ਚ ਡਾਂਗਾਂ ਹੁੰਦੀਆਂ, ਤੇ ਉਂਝ ਤਾਂ ਔਖਾ ਹੁੰਦਾ। ਬਾਈ ਯਾਦਵਿੰਦਰ ਹੋਰੇ ਤਾਂ ਖੁਦ ਇਸ ਲਾਈਨ ਚੋਂ ਪੜ੍ਹ ਕੇ ਫਿਰ ਇਸ ਲਾਈਨ ਦੇ ਵਿੱਚ ਹੀ ਆਪਣਾ ਜਿਹੜਾ ਪੈਸ਼ਨ ਜਿੱਦਾਂ ਕਹਿੰਦੇ ਆ, ਪਰ ਉਸ ਪ੍ਰੋਫੈਸ਼ਨ ਦੇ ਵਿੱਚ ਆਪਣਾ ਪੈਸ਼ਨ ਕੱਢ ਰਹੇ ਆ, ਸੋ ਉਹ ਕਰਨ ਵਾਲੇ ਆ। ਪਰ ਮੈਂ ਤਾਂ ਇੱਕ ਕਹਿੰਦੇ ਹੁੰਦੇ ਧੱਕੇ ਨਾਲ ਜਾਂ ਆਪੇ ਬਣਿਆ, ਜਿਹੜਾ ਕਹਿੰਦੇ ਨੇ ਆਪੇ ਬਣੇ ਏਰੀਆ ਕਮਾਂਡਰ, ਉਹ ਆਪੇ ਬਣੇ ਹੋਏ, ਅਸੀਂ ਤਾਂ ਬਣੇ ਹੋਏ ਹਾਂ, ਪਰ ਫਿਰ ਵੀ ਚਲੋ ਸਿੱਖ ਰਹੇ ਹਾਂ ਰੋਜ਼ ਨਵਾਂ ਕੁਛ, ਤੇ ਜ਼ਰੂਰ ਕਿਸੇ ਦਿਨ ਜ਼ਰੂਰ ਸਿੱਖ ਕੇ ਅਸੀਂ ਕਹਿ ਸਕਦੇ ਹਾਂ ਵੀ ਅਸੀਂ ਸਿਖਾਂਦਰੂ ਪੱਤਰਕਾਰ ਜ਼ਰੂਰ ਬਣ ਜਾਂਗੇ। ਅਮਨ ਢਿੱਲੋਂ ਟਾਂਸਵਿਲ ਤੋਂ ਜੁੜੇ ਆ ਜੀ, ਤੇ ਉਹਨਾਂ ਨੇ ਕ੍ਰਿਸਮਸ ਦੀਆਂ ਵਧਾਈਆਂ ਸਾਰਿਆਂ ਨੂੰ ਦਿੱਤੀਆਂ। ਬਿਲਕੁਲ ਜੀ, ਕ੍ਰਿਸਮਸ ਦੀਆਂ ਵਧਾਈਆਂ ਅਸੀਂ ਸਾਰੇ ਸੱਜਣਾ ਮਿੱਤਰਾਂ ਨੂੰ ਪਹਿਲਾਂ ਦੇ ਚੁੱਕੇ ਹਾਂ, ਤੇ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ, ਤੇ ਉਮੀਦ ਕਰਦੇ ਹਾਂ ਜੀ ਜਿਹੜਾ ਤੁਹਾਡਾ ਕ੍ਰਿਸਮਸ ਬਹੁਤ ਵਧੀਆ ਰਹੇ। ਗੌਰਵ ਸ਼ਰਮਾ ਜੁੜੇ ਆ ਜੀ ਸਾਡੇ ਨਾਲ ਦੁਨੀ ਪਾਕਿਸਤਾਨ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਤੇ ਉਹਨਾਂ ਨੇ ਇੱਕ ਫੋਟੋ ਭੇਜੀ ਆ, ਤੇ ਭਾਜੀ ਆਹ ਭੈਣ ਜੀ ਦਾ ਹਾਲ ਦੇਖੋ, ਕੀ ਹਾਲ ਆ ਜੀ, ਦੇਖੋ ਜੀ ਭੈਣ ਜੀ, ਅੱਛਾ ਹਾਂਜੀ, ਕਿਆ ਬਾਤ ਆ ਜੀ। ਫੋਟੋ ਦੇ ਵਿੱਚ ਨਾ ਦੋ ਪਿੱਛੇ ਮੈਡਮਾਂ ਆ ਰਹੀਆਂ, ਤੇ ਮੈਡਮਾਂ ਦੇ ਨਾਲ ਮੂਹਰੇ ਜਾ ਰਹੇ ਬੱਚੇ, ਤਿੰਨ ਜਾ ਰਹੇ ਬੱਚੇ, ਤੇ ਮੈਡਮਾਂ ਨੇ ਜਿਹੜੇ ਆਪ ਤਾਂ ਖਾਲੀ ਹੱਥ ਕੀਤੇ ਹੋਏ ਆ, ਤੇ ਜਿਹੜੇ ਪਰਸ ਆ ਮੈਡਮਾਂ ਦੇ ਤੇ ਲਿਫਾਫੇ ਆ, ਉਹ ਬੱਚਿਆਂ ਨੂੰ ਸਕੂਲੀ ਬੱਚਿਆਂ ਦੇ ਪਹਿਲਾਂ ਬੈਗ ਟੰਗੇ ਹੋਏ ਆ, ਤੇ ਫਿਰ ਇੱਕ ਲਿਫਾਫਾ ਤੇ ਇੱਕ ਪਰਸ ਹੱਥ ਜਾ, ਤੇ ਮੈਡਮ ਜੀ ਤੋਂ ਪਰਸ ਵੀ ਚੱਕਣਾ ਔਖਾ ਹੋ ਰਿਹਾ, ਕਿਉਂਕਿ ਮੈਡਮ ਜੀ ਆ ਜਿਹੜੇ ਉਹ ਕਿੱਥੇ ਦੇ ਸੋਲ ਆ ਜੀ, ਤੇ ਉਹ ਇੱਕ ਮਹਿਲਾ ਦਾ ਨਫ਼ਾ ਹੀ 8 ਤੋਂ 10 ਸਾਲ ਦੀ ਬੱਚੀ, 8 ਸਾਲ ਦੀ ਵੀ ਨੀ ਹੋਣੀ, 6-7 ਸਾਲ ਦੀਆਂ ਬੱਚੀਆਂ ਜਿਹੜੀਆਂ ਉਹਨਾਂ ਦੇ ਪਰਸ ਚੱਕ ਜਾ ਰਹੇ। ਇਹ ਜੇ ਲੋਕਾਂ ਨੂੰ ਨਾ ਇਕੱਲੀ ਫੋਟੋ ਵਾਇਰਲ ਨੀ ਹੋਣੀ ਚਾਹੀਦੀ, ਇਹਨਾਂ ਲੋਕਾਂ ਨੂੰ ਨੰਗੇ ਕਰਨਾ ਚਾਹੀਦਾ ਸਾਰੀ ਦੁਨੀਆਂ ਦੇ ਸਾਹਮਣੇ, ਤਾਂ ਕਿ ਇਹ ਬੱਚਿਆਂ ਦੇ ਉੱਤੇ ਜਿਹੜੇ ਤਸ਼ੱਦਦ ਢਾਉਂਦੇ ਆ ਸਕੂਲਾਂ ਦੇ ਵਿੱਚ, ਟੀਚਰ ਹੋ ਕੇ 50-50 ਹਜ਼ਾਰ ਤਨਖਾਹਾਂ ਲੈ ਕੇ ਉਦੋਂ ਬਾਅਦ ਬੱਚਿਆਂ ਤੋਂ ਉਹ ਕੰਮ ਕਰਵਾਉਂਦੇ ਆ ਜਿਹੜੇ ਕੰਮ ਉਹਨਾਂ ਨੂੰ ਖੁਦ ਕਰਨੇ ਚਾਹੀਦੇ ਆ, ਤੇ ਬੱਚਿਆਂ ਮੂਹਰੇ ਉਦਾਹਰਨ ਬਣ ਕੇ ਪੇਸ਼ ਆਉਣਾ ਚਾਹੀਦਾ ਵੀ ਜ਼ਿੰਦਗੀ ਦੇ ਵਿੱਚ ਬੱਚਿਓ ਆਪਣਾ ਬੋਝ ਆਪ ਚੱਕੋ, ਇਹ ਸਿਖਾਉਣਾ ਜੇ ਤੁਸੀਂ ਬੱਚਿਆਂ ਨੂੰ ਤੁਸੀਂ ਆਪ ਖੁਦ ਟੀਚਰ ਆਪਦਾ ਬੋਲ ਚੱਕ ਕੇ ਦਿਖਾ ਕੇ ਸਿਖਾ ਦੇ, ਬੋਲ ਕੇ ਸਿਖਾਉਣ ਦੀ ਕੀ ਲੋੜ ਆ। ਸੋ ਮੈਨੂੰ ਬੜੀ ਖਿੱਚ ਚੜਦੀ ਹੈ ਨਾ ਇਹੋ ਜਿਹੇ ਲੋਕਾਂ ਦੇ ਉੱਤੇ, ਜੇ ਕਿਤੇ ਮਿਲ ਜਾਣ ਤਾਂ ਮੈਂ ਜ਼ਰੂਰ ਦੋ ਹੱਥ ਕਰਾਂ ਇਹਨਾਂ ਲੋਕਾਂ ਨਾਲ। ਪਰ ਚਲੋ ਜੀ, ਜਿਹਨੂੰ ਵੀ ਸੱਜਣ ਮਿੱਤਰ ਨੂੰ ਇਹੋ ਜਿਹਾ ਸੀਨ ਇਹੋ ਜਿਹੀ ਚੀਜ਼ ਕਿਤੇ ਮਿਲਦੀ ਹੈ ਨਾ, ਤੇ ਉਹਦੇ ਨਾਲ ਝੁਰਕਿਆ ਨਾ ਕਰੋ, ਉੱਥੇ ਦੋ ਹੱਥ ਜ਼ਰੂਰ ਕਰਿਆ ਕਰੋ। ਜੇ ਕੋਈ ਤੁਸੀਂ ਇਹੋ ਜਿਹੀ ਊਨਤਾਈ ਕਰਦਾ, ਕੋਈ ਵੀ ਤੁਸੀਂ ਗੈਰ ਵਰਤਾਰਾ ਕਰਦੇ ਹੋ ਨਾ ਜਦੋਂ, ਉਹ ਵੀ ਬੱਚਿਆਂ ਦੇ ਸਾਹਮਣੇ, ਤਾਂ ਤੁਸੀਂ ਇੱਕ ਕਿਸਮ ਦੀ ਸਮਾਜ ਦੇ ਵਿੱਚ ਕੰਡਾਲ ਪਾ ਰਹੇ ਹੁੰਦੇ ਹੋ, ਸਮਾਜ ਨੂੰ ਕੰਡਾਲ ਰਹੇ ਹੁੰਦੇ ਹੋ। ਬੱਚਿਆਂ ਦੇ ਸਾਹਮਣੇ ਗਾਲ ਕੱਢਣੀ, ਬੱਚਿਆਂ ਦੇ ਸਾਹਮਣੇ ਕਿਸੇ ਦਾ ਕੋਈ ਕੰਮ ਦਾ ਬੋਝ ਕਿਸੇ ਤੇ ਸਿੱਟਣਾ, ਕੋਈ ਚਲਾਕੀ ਕਰਨੀ, ਝੂਠ ਬੋਲਣਾ, ਠੱਗੀ ਮਾਰਨੀ, ਖਾਸ ਕਰਕੇ ਦੇਖੋ ਇਹ ਚੀਜ਼ਾਂ ਤਾਂ ਸਾਰੀਆਂ ਉਂਝੀ ਮਾੜੀਆਂ, ਪਰ ਜੋ ਬੱਚਿਆਂ ਦੇ ਸਾਹਮਣੇ ਇਹ ਕਰ ਰਹੇ ਹੋ ਤੁਸੀਂ, ਤਾਂ ਤੁਸੀਂ ਕਿਤੇ ਨਾ ਕਿਤੇ ਸਮਾਜ ਦੇ ਦੁਸ਼ਮਣ ਹੋ, ਸਮਾਜ ਦੇ ਪ੍ਰਤੀ ਤੇ ਆਉਣ ਵਾਲੀ ਜਨਰੇਸ਼ਨ ਦੇ ਪ੍ਰਤੀ ਤੁਸੀਂ ਉਹਦੇ ਦੁਸ਼ਮਣ ਹੋ, ਬਹੁਤ ਮਾੜਾ ਵਰਤੀਰਾ ਕਰ ਰਹੇ ਹੋ। ਸੋ ਇਹੋ ਜਿਹੇ ਵਰਤੀਰੇ ਕਰਨ ਵਾਲੇ ਨੂੰ ਵੀ ਵਰਜਿਆ ਕਰੋ, ਇਹੋ ਜਿਹੇ ਵਰਤੀਰੇ ਨੂੰ ਦੇਖ ਕੇ ਅੱਖਾਂ ਨਾਲ ਨੀਚਿਆ ਕਰੋ, ਇਹੋ ਜਿਹੇ ਵਰਤੀਰੇ ਕਰਨ ਵਾਲੇ ਵੀ ਧਰਮ ਟਿਕਾਣੇ ਕਰਿਆ ਕਰੋ ਉਸੇ ਟਾਈਮ। ਸੋ ਬਹੁਤ ਮਿਹਰਬਾਨੀ ਗੌਰਵ ਭਾਈ, ਤੁਸੀਂ ਇਹ ਫੋਟੋ ਸੈਂਡ ਕੀਤੀ ਆ, ਪਰ ਮੇਰਾ ਖੂਨ ਖੋਲ ਉੱਠਿਆ ਸੀ ਫੋਟੋ ਦੇਖ ਕੇ, ਜਦੋਂ ਤੇ ਨਿੱਕੀਆਂ ਨਿੱਕੀਆਂ ਪੈਰੀਆਂ ਪੈਰੀਆਂ ਬੱਚੀਆਂ ਨੂੰ ਟੀਚਰ ਵੀ ਦੇ ਮੇਕਅਪ ਦਾ ਸਮਾਨ ਵੀ ਉਹਨਾਂ ਨੂੰ ਚੱਕ ਕੇ ਸਕੂਲ ਜਾਣਾ ਪੈ ਰਿਹਾ, ਤੇ ਏਡੀ ਸ਼ਰਮ ਦੀ ਗੱਲ ਕੀ ਹੋ ਸਕਦੀ ਆ। ਸੋ ਦੋਸਤੋ, ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਲੜੀਆਂ ਦਾ ਫੋਨ ਕਾਲ ਵੀ ਸੀ, ਪਰ ਆਪਣੀ ਗੱਲਬਾਤ ਬੜੀ ਲੰਮੀ ਖੁੱਲੀ ਤੇ ਗੱਲਬਾਤ ਵਧੀਆ ਲੱਗੀ ਮੈਨੂੰ ਵੀ। ਮੈਂ ਚਾਹਿਆ ਵੀ ਵੱਧ ਤੋਂ ਵੱਧ ਸਮਾਂ ਦੇਵਾਂ, ਇਸ ਲਈ ਅਸੀਂ ਤੁਹਾਡੀ ਫੋਨ ਕਾਲ ਨਹੀਂ ਲੈ ਸਕੇ, ਤੇ ਇਸ ਕਰਕੇ ਮਾਫ਼ੀ ਚਾਹੁੰਦੇ ਹਾਂ। ਤੇ ਫੋਟੋ ਇੱਕ ਭੇਜਤੀ ਹੈ ਸਾਨੂੰ ਚਹਿਲ ਸਾਹਿਬ ਹੋਰਾਂ ਨੇ ਵੀ, ਤੇ ਉਹ ਫੋਟੋ ਦੇ ਵਿੱਚ ਇਨ ਡੈਨਮਾਰਕ ਇਫ ਯੂ ਆਰ ਅਨਮੈਰਿਡ ਐਟ 25 ਯੂ ਆਲ ਗੈਟ ਚਾਈਨਾ ਮਾਇਨ ਥਰੋਨ ਆਲ ਓਵਰ ਯੂ ਔਨ ਯੂਰ ਬਰਥਡੇ। ਕਮਾਲ ਆ, ਪਤਾ ਨੀ ਕੁਰਸੀ ਤੇ ਬੰਦਾ ਬਾਹਰ ਰੱਖਿਆ ਤੇ ਕੁਛ ਰੰਗ ਜਾ ਬਾਹਰ ਰੱਖਿਆ, ਲੋਕ ਫੋਟੋਆਂ ਖਿੱਚੀ ਜਾਂਦੇ ਆ। ਦੇਖੋ ਮੇਰੇ ਵਰਗੇ ਪੇਂਡੂ ਤੇ ਅਨਪੜ੍ਹ ਬੰਦੇ ਲਈ ਇਹ ਵੱਡੀ ਗੱਲ ਆ, ਤੇ ਕੋਈ ਨੀ, ਮੈਨੂੰ ਸਮਝ ਤਾਂ ਆ ਜੂਗੀ, ਪਰ ਉਹ ਥੋੜੀ ਜੀ ਕੀ ਕਰੀਏ, ਉਹ ਕੁੱਤੇ ਵਾਲਾ ਦਿਮਾਗ ਆ, ਉਹਦੀ ਦੇਰ ਸਮਝ ਆਊਗੀ, ਜਦੋਂ ਆਈ ਸਮਝ ਮੈਂ ਉਦੋਂ ਹੱਸ ਲੂੰਗਾ ਜਾਂ ਜੇ ਚਿੰਤਨ ਕਰ ਲੂੰ, ਜੇ ਚਿੰਤਨ ਵਾਲੀ ਗੱਲ ਵਾਲੀ। ਫਿਲਹਾਲ ਮੇਰੇ 70% ਉੱਤੋਂ ਵੀ ਲੰਘ ਗਈ ਹੈ, ਤੇ ਕੁਛ ਨਾ ਕੁਛ ਹੁੰਦਾ ਹੈ ਹਾਲੈਂਡ ਦੇ ਵਿੱਚ, ਇਹ ਜ਼ਰੂਰ ਤੁਸੀਂ ਜਿਹੜੀ ਕਿੱਥੇ ਹੁੰਦਾ ਡੈਨਮਾਰਕ ਚ, ਡੈਨਮਾਰਕ ਚ ਕੁਛ ਨਾ ਕੁਛ ਜ਼ਰੂਰ ਹੁੰਦਾ ਹੈ, ਮੈਨੂੰ ਤੁਸੀਂ ਚਾਹੇ ਸਾਹਿਬ ਭੇਜੀ ਫੋਟੋ, ਪਰ ਮੈਂ ਚਲੋ ਕੋਈ ਨੀ ਇਹਨੂੰ ਲੇਟਰ ਆਉਣੇ ਦਾ ਸਮੀਖਿਆ ਕਰੂੰਗਾ। ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਹੁਣ ਆਪਾਂ ਇੱਕ ਗੀਤ ਲਾ ਕੇ ਤੇ ਤੁਹਾਨੂੰ ਟਿੱਕੇ ਜਾਣਾ, ਤੇ ਕਿਉਂਕਿ ਕੰਮ ਮੈਨੂੰ ਵੀ ਵਾਜਾਂ ਮਾਰ ਰਹੇ ਆ, ਤੁਹਾਨੂੰ ਵੀ ਵਾਜਾਂ ਮਾਰ ਰਹੇ ਆ, ਪਰ ਤੁਸੀਂ ਤਾਂ ਇੱਕ ਬਹੁਤ ਸਾਰੇ ਸੱਜਣ ਮਿੱਤਰ ਛੁੱਟੀ ਦਾ ਆਨੰਦ ਮਾਣ ਰਹੇ ਆ। ਸੋ ਛੁੱਟੀ ਦਾ ਆਨੰਦ ਮਾਣੋ ਜੀ, ਜੇ ਕਿਤੇ ਵੀ ਤੁਹਾਨੂੰ ਕੋਈ ਆਂਢੀ ਗੁਆਂਢੀ ਵਰਕ ਹੋਮਮੇਟ, ਕੋਈ ਆਪਣਾ ਸੋਰੀ ਵਰਕਮੇਟ ਜਾਂ ਕੋਈ ਵੀ ਗੋਰਾ ਜਾਂ ਤੁਹਾਡੇ ਕੋਈ ਪਰਿਵਾਰਾਂ ਨਾਲ ਸੰਪਰਕ ਆ, ਤਾਂ ਜ਼ਰੂਰ ਉਹਨਾਂ ਨੂੰ ਪੇਸ਼ ਕਰਿਓ ਜੀ। ਇਹ ਨਾ ਕਹੋ ਵੀ ਅਸੀਂ ਤਾਂ ਪੰਜਾਬੀ ਹੁੰਦੇ ਹਾਂ, ਅਸੀਂ ਸਿੱਖ ਹੁੰਦੇ, ਅਸੀਂ ਹਿੰਦੂ ਹੁੰਦੇ, ਅਸੀਂ ਇਹਨਾਂ ਨੂੰ ਕਿਉਂ ਕਹੀਏ। ਦੇਖੋ ਜੇ ਅਸੀਂ ਆਸ ਕਰਦੇ ਹਾਂ ਉਹਨਾਂ ਦੇ ਵੀ ਸਾਡੇ ਚੰਗੇ ਦਿਨਾਂ ਤੇ ਸਾਡੇ ਨਾਲ ਸਾਂਝ ਪਾਉਣ, ਤਾਂ ਸਾਡੇ ਵੀ ਫਰਜ਼ ਬਣਦਾ ਸਾਂਝ ਪਾਉਣ ਦਾ। ਸੋ ਅੱਜ ਜ਼ਰੂਰ ਇਹਨਾਂ ਨੂੰ ਦੋ ਸ਼ਬਦ ਜੇ ਕਹਿ ਦਿਓਗੇ ਤਾਂ ਕੋਈ ਮਾੜੀ ਗੱਲ ਨਹੀਂ ਹੈ। ਕਹਿੰਦੇ ਨੀ ਹੁੰਦੇ ਵੀ ਕੀ ਹੈਵ ਏ ਮੈਰੀ ਕ੍ਰਿਸਮਸ ਜਾਂ ਗੁੱਡ ਕ੍ਰਿਸਮਸ, ਦੋ ਸ਼ਬਦ ਕਹਿਣ ਨਾਲ ਕੋਈ ਫਰਕ ਨੀ ਪੈਂਦਾ, ਪਰ ਮੈਂ ਜਾਂਦਾ ਜਾਂਦਾ ਇੱਥੇ ਇੱਕ ਚੁਟਕਲਾ ਜ਼ਰੂਰ ਸੁਣਾ ਲਿਆ। ਚੁਟਕਲਾ ਨੀ, ਸੱਚੀ ਗੱਲ ਆ ਸਾਡੇ ਰਿਵਰਲੈਂਡ ਦੀ ਹੈ ਜੀ। ਕਹਿੰਦੇ ਰਿਵਰਲੈਂਡ ਚ ਇੱਕ ਬੇਬੇ ਆਈ ਵਿਚਾਰੀ, ਤੇ ਉਹ ਬੇਬੇ ਨੇ ਇੱਥੋਂ ਦਾ ਮਾਹੌਲ ਦੇਖਿਆ ਤੇ ਵੀ ਕਿੱਦਾਂ ਦਾ ਮਾਹੌਲ ਆ, ਤੇ ਉਹ ਜਿਹੜਾ ਸੈਂਟੇ ਬਾਰੇ ਉਹਨੇ ਪੁੱਛਿਆ ਵੀ ਇਹ ਕੀ ਆ, ਸ਼ੋਪਿੰਗ ਸੈਂਟਰਾਂ ਦੇ ਵਿੱਚ ਸਾਰਾ ਕੁਛ ਕਰਦੇ। ਤੇ ਜਦੋਂ ਬੱਚਿਆਂ ਨੇ ਦੱਸਤਾ ਵੀ ਜਿਹੜਾ ਇਹ ਵੀ ਮੈਰੀ ਕ੍ਰਿਸਮਸ ਕਹਿਣਾ ਹੁੰਦਾ ਇਹਦੇ ਨਾਲ, ਤੇ ਇਹਦੇ ਨਾਲ ਉਹ ਖੁਸ਼ ਹੋ ਜਾਂਦੇ ਆ ਗੋਰੇ, ਤੇ ਜਿਵੇਂ ਆਪਣੇ ਵਧਾਈ ਦੇਣੇ ਇਹਨਾਂ ਦੀ ਇਹ ਆ। ਪਰ ਬੇਬੇ ਦੇ ਉਹ ਗੱਲ ਤਾਂ ਯਾਦ ਰਹਿ ਗਈ ਮੈਰੀ ਕ੍ਰਿਸਮਸ, ਪਰ ਸ਼ਬਦ ਉਲਟ ਪੁਲਟ ਹੋ ਗਏ। ਤੇ ਬੇਬੇ ਨੇ ਸ਼ੋਪਿੰਗ ਸੈਂਟਰ ਦੇ ਬਾਹਰ ਬੈਂਚ ਤੇ ਬੈਠੀ ਸੀ, ਤੇ ਇਹਨਾਂ ਨੂੰ ਕੋਈ ਗੋਰਾ ਲੰਘਿਆ ਜਾਂਦਾ ਸੀ, ਤੇ ਉਹ ਬੇਬੇ ਨੇ ਫਿਰ ਉਹਨੂੰ ਆਵਾਜ਼ ਮਾਰੀ, ਕਹਿੰਦੇ ਬੇ ਗੋਰਿਆ, ਬੇ ਗੋਰਿਆ, ਬੇ ਕ੍ਰਿਸਮਸ ਮੈਰੀ ਹੋਵੇਗਾ ਤੈਨੂੰ। ਤੇ ਉਹ ਗੋਰਾ ਹੈਰਾਨ ਰਹਿ ਗਿਆ ਵੀ ਆਹ ਕੀ ਹੋ ਗਿਆ, ਮੈਨੂੰ ਕੀ ਲੜ ਰਹੀ ਹੈ, ਭਿੜ ਰਹੀ ਹੈ ਜਾਂ ਕਿਹੜੀ ਲੈਂਗੁਏਜ ਕੀ ਕਹਿ ਰਹੀ ਹੈ, ਕਿਉਂਕਿ ਕ੍ਰਿਸਮਸ ਤੇ ਮੈਰੀ ਸ਼ਬਦ ਤਾਂ ਉਹਦੇ ਸਮਝ ਚ ਆ ਗਏ, ਤੇ ਪਰ ਇਦੂ ਵੱਧ ਉਹਨਾਂ ਦੇ ਕਿਸੇ ਗੱਲ ਦੀ ਕੋਈ ਸਮਝ ਨਹੀਂ ਆਈ। ਸੋ ਕਹਿੰਦੇ ਨੀ ਮੇਰੇ ਫਿਰ ਆਪਣੇ ਬੰਦਿਓ ਵੀ ਇਹੀ ਸੀ ਵੀ ਕ੍ਰਿਸਮਸ ਤੁਹਾਨੂੰ ਮੈਰੀ ਹੋਵੇ। ਸੋ ਜਾਂਦੇ ਜਾਂਦੇ ਧਨੀ ਸਾਹਿਬ ਹੋਰਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ, ਤੇ ਕਹਿੰਦੇ ਜੀ ਮੈਂ ਲੇਟ ਹਾਂ ਅੱਜ, ਕੋਈ ਗੱਲ ਨੀ ਜੀ ਲੇਟ ਹਾਂ। ਕਹਿੰਦੇ ਭਗਵਾਨ ਈਸਾ ਦੇ ਗੁਰਪੁਰਬ ਦੀਆਂ ਵਧਾਈਆਂ। ਬਿਲਕੁਲ ਜੀ, ਸਾਰੇ ਜਿਹੜੇ ਉਹਨਾਂ ਦੇ ਪੈਰੋਕਾਰ ਆ ਸੀ ਉਹਨਾਂ ਸਾਰਿਆਂ ਨੂੰ ਮੁਬਾਰਕਾਂ ਕਹਿੰਦੇ ਆ, ਤੇ ਕੁਲਦੀਪ ਕੌਰ ਹੋਰਾਂ ਨੇ ਵੀ ਸਾਰੇ ਹਰਮਨ ਪਰਿਵਾਰ ਨੂੰ ਮੈਰੀ ਕ੍ਰਿਸਮਸ ਕਹੀ ਆ। ਸੋ ਬਹੁਤ ਮਿਹਰਬਾਨੀ ਜੀ, ਸਾਰੇ ਜਾਣੇ ਏਦਾਂ ਵਿਸ਼ਾਲ ਹਿਰਦਾ ਰੱਖਿਆ ਕਰੀਏ, ਸਾਰਿਆਂ ਦਾ ਸਤਿਕਾਰ ਕਰੀਏ। ਜੇ ਅਸੀਂ ਸਤਿਕਾਰ ਚਾਹੁੰਦੇ ਹਾਂ ਤਾਂ ਸਾਨੂੰ ਸਾਰਿਆਂ ਦਾ ਕਰਨਾ ਬਣਦਾ,
ਕਿਸੇ ਚੀਜ਼ ਚ ਵੀ ਅਸੀਂ ਐਵੇਂ ਜਾਤ ਪਾਤ ਧਰਮ ਇਹਨਾਂ ਚੀਜ਼ਾਂ ਚ ਨਾ ਬੰਦੀਆਂ ਪਾਈਏ, ਨਾ ਇੱਕ ਦੂਜੇ ਨੂੰ ਛੋਟਾ ਦਿਖਾਉਣ ਦੀ ਕੋਸ਼ਿਸ਼ ਕਰੀਏ। ਇਹੀ ਦੁਆ ਅਰਦਾਸ ਕਰਦੇ ਹੋਏ ਅੱਜ ਦਾ ਪ੍ਰੋਗਰਾਮ ਮੈਂ ਹੁਣ ਇੱਥੇ ਸਮੇਟਣ ਦੀ ਕੋਸ਼ਿਸ਼ ਕਰਦਾ ਤੇ ਇੱਕ ਗੀਤ ਦੇ ਨਾਲ ਤੁਹਾਨੂੰ ਛੱਡ ਕੇ ਜਾ ਰਹੇ ਹਾਂ ਜੀ। ਤੇ ਪ੍ਰੋਗਰਾਮ ਦੌਰਾਨ ਕੋਈ ਗਲਤੀ ਹੋਵੇ ਤਾਂ ਜੀ ਉਹ ਮਾਫ਼ੀ ਦੇ ਸਦਾ ਹੀ ਅਸੀਂ ਹੱਕਦਾਰ ਹਾਂ, ਕਿਉਂਕਿ ਦੇਖੋ ਸਾਡੀ ਕੋਈ ਮਨਸਾ ਜਾਂ ਸਾਡੀ ਕੋਈ ਲਾਲਸਾ ਨਹੀਂ ਇਹਨਾਂ ਚੀਜ਼ਾਂ ਲਈ। ਜੇ ਗਲਤੀ ਹੋ ਗਈ ਤਾਂ ਇਨਸਾਨ ਆ ਤੇ ਇਨਸਾਨ ਤੋਂ ਗਲਤੀਆਂ ਹੁੰਦੀਆਂ ਆ, ਤੇ ਉਸੇ ਕਰਕੇ ਅਸੀਂ ਇਸ ਗਲਤੀ ਲਈ ਮਾਫ਼ੀ ਮੰਗਦੇ ਹਾਂ ਤੇ ਉਮੀਦ ਕਰਦੇ ਹਾਂ ਅੱਗੇ ਤੋਂ ਇਹੋ ਜਿਹੀ ਗਲਤੀ ਨਾ ਹੋਵੇ, ਇਹੀ ਬਿਹਤਰ ਆ। ਤੇ ਬਹੁਤ ਬਹੁਤ ਮਿਹਰਬਾਨੀ ਤੁਹਾਡੇ ਸਾਰਿਆਂ ਨਾਲ ਸਾਰਿਆਂ ਦੇ ਜੁੜਨ ਲਈ। ਜਾਂਦੇ ਜਾਂਦੇ ਗਲਦੀਪ ਹੋਰਾਂ ਨੇ ਬੜਾ ਵਧੀਆ ਮੈਰੀ ਕ੍ਰਿਸਮਸ ਦਾ ਕਾਰਡ ਭੇਜਿਆ ਸੀ, ਕਹਿੰਦੇ ਮੇ ਯੂਰ ਹੋਲੀਡੇ ਸੀਜ਼ਨ ਬੀ ਬਲੈਸਡ ਵਿਦ ਪੀਸ ਲਵ ਐਂਡ ਜੋਏ, ਸੈਂਡਿੰਗ ਯੂ ਮਾਈ ਹਾਰਟਫੁਲ ਵਿਸ਼ਿਜ਼ ਵਿਦ ਯੂ ਦੈਟ ਨੈਵਰ ਐਂਡਸ, ਮੈਰੀ ਕ੍ਰਿਸਮਸ। ਸੋ ਸਰਦਾਰ ਜੀ ਸੌਂਗ ਲਾ ਦੇ ਜੀ ਸਤਿੰਦਰ ਸਰਤਾਜ ਦਾ। ਸੋ ਸਤਿੰਦਰ ਸਰਤਾਜ ਦਾ ਸਰਦਾਰ ਜੀ ਸੌਂਗ ਸਰਬਜੀਤ ਪਲੀਜ਼ ਕਿਉਂ ਕਰ ਦਿਓ ਤੇ ਲਾਓ ਤੇ ਸਾਨੂੰ ਦੇ ਵੀ ਹੁਣ ਇਜਾਜ਼ਤ। ਅਸੀਂ ਮੈਨੂੰ ਮਿੰਟੂ ਬਰਾੜ ਨੂੰ ਰਿਵਰਲੈਂਡ ਤੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਇਜਾਜ਼ਤ। ਤੁਸੀਂ ਸੁਣਦੇ ਰਹੋ ਹਰ ਮੰਡੇ ਦੀ।